ਹਰਮਨ ਰੇਡੀਓ ਸੁਣ ਰਹੇ ਤੇ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਦੀ ਇਸ ਵੀਡੀਓ ਰਾਹੀਂ ਜੁੜੇ ਦਰਸ਼ਕਾਂ ਤੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਜੀ। ਇਸ ਵੇਲੇ ਹਰਮਨ ਰੇਡੀਓ ਤੇ ਵਕਤ ਹੋਇਆ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਦਾ। ਸੋ ਇਸ ਵੇਲੇ ਪ੍ਰੋਗਰਾਮ ਤੁਹਾਡੀ ਖਿਦਮਤ ਚ ਲੈ ਕੇ ਹਾਜ਼ਰ ਹਾਂ ਮੈਂ ਮੈਲਬਨ ਤੋਂ ਅਮਰਦੀਪ ਕੌਰ ਤੇ ਅੱਜ ਦੇ ਇਸ ਪ੍ਰੋਗਰਾਮ ਚ ਹਮੇਸ਼ਾ ਵਾਂਗ ਮਾਈਗ੍ਰੇਸ਼ਨ ਦੇ ਖੇਤਰ ਦੇ ਨਾਲ ਜੁੜੇ ਤੁਹਾਡੇ ਮੁੱਦੇ ਤੁਹਾਡੇ ਸਵਾਲ ਤੁਹਾਡੀਆਂ ਚਿੰਤਾਵਾਂ ਅਸੀਂ ਸ਼ਾਮਲ ਕਰਾਂਗੇ ਪ੍ਰੋਗਰਾਮ ਦੌਰਾਨ ਤੇ ਤੁਸੀਂ ਆਪਣੇ ਸਵਾਲ ਸਾਨੂੰ ਭੇਜਣੇ ਨੇ ਈਮੇਲ ਦੇ ਜ਼ਰੀਏ ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਫੋਨ ਨੰਬਰ ਦੇ ਜ਼ਰੀਏ ਉਹ ਸਾਰੇ ਮਾਧਿਅਮ ਅਸੀਂ ਤੁਹਾਨੂੰ ਦੱਸਾਂਗੇ ਪਰ ਉਸ ਤੋਂ ਵੀ ਪਹਿਲਾਂ ਅਸੀਂ ਤੁਹਾਡਾ ਸਾਰਿਆਂ ਦਾ ਕਰਦੇ ਹਾਂ ਸਵਾਗਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਇਹਦੇ ਨਾਲ ਹੀ ਸਾਡੇ ਅੱਜ ਦੇ ਮਾਈਗ੍ਰੇਸ਼ਨ ਐਕਸਪਰਟ ਲਕਸ਼ ਮਾਈਗ੍ਰੇਸ਼ਨ ਤੋਂ ਰੋਹਿਤ ਮੋਹਨ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਚ। ਰੋਹਿਤ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਧੰਨਵਾਦ
ਜੀ। ਤੇ ਦੋਸਤੋ ਤੁਸੀਂ ਹਮੇਸ਼ਾ ਵਾਂਗ ਸਾਡੇ ਨਾਲ ਜੁੜਨਾ ਟੈਲੀਗ੍ਰਾਮ, ਈਮੇਲ ਤੇ ਫੋਨ ਕਾਲ ਦੇ ਜ਼ਰੀਏ। ਇਸ ਤੋਂ ਇਲਾਵਾ ਤੁਸੀਂ ਸਾਡੇ ਨਾਲ ਇਸ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਸਵਾਲ ਸਾਂਝਾ ਕਰਕੇ ਵੀ ਜੁੜ ਸਕਦੇ ਹੋ। ਸੋ ਸਾਡੇ ਨਾਲ ਟੈਲੀਗ੍ਰਾਮ, ਈਮੇਲ ਜਾਂ ਫਿਰ ਫੋਨ ਕਾਲ ਦੇ ਜ਼ਰੀਏ ਜੁੜਨ ਦੇ ਲਈ ਸਭ ਤੋਂ ਸੌਖਾ ਤਰੀਕਾ ਇਹੀ ਹੈ ਕਿ ਤੁਸੀਂ ਜੇਕਰ ਸਾਡੇ ਰੇਡੀਓ ਦੀ ਐਪ ਰਾਹੀਂ ਇਹ ਪ੍ਰੋਗਰਾਮ ਸੁਣ ਰਹੇ ਹੋ ਤਾਂ ਉਸ ਐਪ ਦੇ ਵਿੱਚ ਸਾਡੇ ਨਾਲ ਕੰਟੈਕਟ ਕਰਨ ਦੇ ਦਿੱਤੇ ਹੋਏ ਲਿੰਕਸ ਤੇ ਜਾ ਕੇ ਤੁਸੀਂ ਸਾਨੂੰ ਕਲਿਕ ਕਰਕੇ ਉੱਥੇ ਮੈਸੇਜ ਟਾਈਪ ਕਰਕੇ ਆਪਣਾ ਭੇਜ ਸਕਦੇ ਹੋ ਜਾਂ ਫਿਰ ਫੋਨ ਨੰਬਰ ਜਿਹੜਾ ਉੱਥੇ ਦਿੱਤਾ ਗਿਆ ਉਸ ਨੰਬਰ ਤੇ ਕਾਲ ਕਰ ਸਕਦੇ ਹੋ। ਫਿਰ ਵੀ ਤੁਹਾਨੂੰ ਦੱਸ ਦਿੰਦੇ ਹਾਂ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-8589-2811। ਤੇ ਇਸ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਤੁਸੀਂ ਆਪਣਾ ਸਵਾਲ ਸਾਨੂੰ ਭੇਜ ਸਕਦੇ ਹੋ। ਇੱਕ ਗੁਜ਼ਾਰਿਸ਼ ਹਮੇਸ਼ਾ ਵਾਂਗ ਜ਼ਰੂਰ ਕਰਾਂਗੇ ਕਿ ਤੁਸੀਂ ਸਾਨੂੰ ਜਿਹੜਾ ਸਵਾਲ ਮੈਸੇਂਜਰ ਦੇ ਵਿੱਚ ਭੇਜਦੇ ਹੋ ਉਹ ਅਸੀਂ ਪ੍ਰੋਗਰਾਮ ਦੌਰਾਨ ਸ਼ਾਮਲ ਨਹੀਂ ਕਰ ਪਾਉਂਦੇ। ਸੋ ਇਸ ਲਈ ਇੱਕ ਜ਼ਰੂਰੀ ਬੇਨਤੀ ਇਹ ਹੈ ਕਿ ਤੁਸੀਂ ਮੈਸੇਂਜਰ ਦੇ ਰਾਹੀਂ ਸਵਾਲ ਸਾਂਝਾ ਕਰਨ ਦੇ ਨਾਲੋਂ ਕੋਸ਼ਿਸ਼ ਕਰਿਆ ਕਰੋ ਟੈਲੀਗ੍ਰਾਮ ਤੇ ਈਮੇਲ ਦੀ ਜਿਹੜੀ ਵਰਤੋਂ ਆ ਉਹ ਕੀਤੀ ਜਾਵੇ, ਸੋ ਜਿਹੜਾ ਸਵਾਲ ਹੈ ਉਹ ਸਾਡੇ ਤੱਕ ਪਹੁੰਚਦਾ। ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਹੋਰ ਦੇਰੀ ਨਹੀਂ ਕਰਦੇ, ਸ਼ੁਰੂਆਤ ਕਰਦੇ ਆ ਅੱਜ ਦੇ ਇਸ ਪ੍ਰੋਗਰਾਮ ਦੀ। ਤੇ ਸ਼ੁਰੂਆਤ ਦੇ ਵਿੱਚ ਹਮੇਸ਼ਾ ਜਿਵੇਂ ਅਸੀਂ ਗੱਲ ਕਰਦੇ ਆ ਕਿ ਕੋਰੋਨਾ ਕਾਰਨ ਭਾਵੇਂ ਦੁਨੀਆਂ ਭਰ ਦੇ ਵਿੱਚ ਜਿਹੜਾ ਮਾਹੌਲ ਹੈ ਉਹ ਕਾਫੀ ਬਦਲ ਚੁੱਕਾ, ਬਹੁਤ ਸਾਰੀਆਂ ਤਬਦੀਲੀਆਂ ਹਰ ਖੇਤਰ ਦੇ ਵਿੱਚ ਆਈਆਂ ਨੇ। ਸੋ ਉਹਨਾਂ ਹੀ ਤਬਦੀਲੀਆਂ ਦਾ ਅਸਰ ਜਿਹੜਾ ਉਹ ਮਾਈਗ੍ਰੇਸ਼ਨ ਫੀਲਡ ਦੇ ਉੱਤੇ ਵੀ ਹੋਇਆ। ਸੋ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਬਹੁਤ ਸਾਰੇ ਹੋਰ ਸੂਬੇ ਨੇ ਜਿੱਥੇ ਇਹ ਪਾਬੰਦੀਆਂ ਜਿਹੜੀਆਂ ਉਹ ਆਸਾਨ ਕੀਤੀਆਂ ਗਈਆਂ ਨੇ ਕਿਉਂਕਿ ਉੱਥੇ ਕੋਰੋਨਾ ਦੇ ਉੱਤੇ ਕਾਬੂ ਪਾ ਵੀ ਲਿਆ ਗਿਆ, ਪਰ ਅਜੇ ਵੀ ਬਹੁਤ ਸਾਰੇ ਸੂਬੇ ਅਜਿਹੇ ਨੇ ਜਿੱਥੇ ਅਜੇ ਕੋਰੋਨਾ ਦੇ ਕੁਛ ਮਾਤਰ ਜਿਹੜੇ ਕੇਸ ਹੈ ਉਹ ਆ ਰਹੇ ਆ। ਪਰ ਵਿਕਟੋਰੀਆ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਕੇਸ ਜਿਹੜੇ ਸੀ ਬਹੁਤ ਜ਼ਿਆਦਾ ਆਉਣੇ ਸ਼ੁਰੂ ਹੋ ਗਏ ਸੀ, ਜਿਹਦੇ ਕਰਕੇ ਸਟੇਜ 4 ਪਾਬੰਦੀਆਂ ਜਿਹੜੀਆਂ ਉਹ ਵਿਕਟੋਰੀਆ ਦੇ ਵਿੱਚ ਲਾਗੂ ਕੀਤੀਆਂ ਗਈਆਂ ਸੀ ਜਿਹੜੀਆਂ ਕਿ ਅਜੇ ਵੀ ਲਾਗੂ ਨੇ। ਪਰ ਰਾਹਤ ਵਾਲੀ ਗੱਲ ਇਹ ਹੈ ਕਿ ਜਿਹੜੇ ਕੋਰੋਨਾ ਕੇਸਾਂ ਦੀ ਗਿਣਤੀ ਹੈ ਉਹ ਹੁਣ ਘਟਣੀ ਸ਼ੁਰੂ ਹੋਈ ਹੈ ਔਰ ਇਹ ਲਗਾਤਾਰ ਹੁਣ ਇਸ ਹਫ਼ਤੇ ਘਟਦੀ ਰਹੀ ਹੈ, ਜਿਹਦੇ ਕਾਰਨ ਇੱਕ ਰਾਹਤ ਜਿਹੜੀ ਉਹ ਜ਼ਰੂਰ ਨਜ਼ਰ ਆਉਂਦੀ ਹੈ। ਹੁਣ ਅਸੀਂ ਆਪਣੇ ਮਾਈਗ੍ਰੇਸ਼ਨ ਐਕਸਪਰਟ ਰੋਹਿਤ ਜੀ ਤੋਂ ਜ਼ਰੂਰ ਪੁੱਛਣਾ ਚਾਹਾਂਗੇ। ਰੋਹਿਤ ਜੀ ਕੀ ਟਿੱਪਣੀ ਕਰਨੀ ਚਾਹੋਗੇ ਕਿ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਉਹ ਬਣਦੀਆਂ ਜਾਂ ਟੁੱਟਦੀਆਂ ਨਜ਼ਰ ਆ ਰਹੀਆਂ ਨੇ?
ਦੇਖੋ ਜੀ, ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਪਿਛਲੇ ਸ਼ੋਅ ਤੇ ਵੀ ਕਿ ਕੋਰੋਨਾ ਵਾਇਰਸ ਕਾਰਨ ਕਾਫੀ ਸਾਰਾ ਇੰਪੈਕਟ ਜਿਹੜਾ ਆ ਉਹ ਪੈ ਰਿਹਾ ਆ ਮਾਈਗ੍ਰੇਸ਼ਨ ਦੇ ਉੱਤੇ। ਬਾਰਡਰ ਕਲੋਜ਼ ਹੋ ਚੁੱਕੇ ਆ ਤੇ ਉਹਦੇ ਨਾਲ ਨਾਲ ਹੀ ਸਾਰੀ ਜਿਹੜਾ ਇਸ ਸਾਲ ਦਾ ਜਿਹੜਾ ਡਿਪਾਰਟਮੈਂਟ ਦਾ ਮੇਨ ਫੋਕਸ ਆ ਉਹ ਚੇਂਜ ਹੋ ਗਿਆ ਆ ਕਿ ਆਪਾਂ ਕ੍ਰਿਟੀਕਲ ਸੈਕਟਰ ਜਿੰਨੀਆਂ ਵੀ ਸ਼ੋਰਟੇਜਿਸ ਆ ਸਿਰਫ ਉਹਨੂੰ ਹੀ ਪ੍ਰਾਇਓਰਟੀ ਦਿੱਤੀ ਜਾ ਰਹੀ ਆ ਜੋ ਕਿ ਹਾਲੇ ਤੱਕ ਵੇਖਣ ਨੂੰ ਆ ਰਿਹਾ ਆ। ਤੇ ਨਾਲ ਹੀ ਨਾਲ ਹੁਣ ਸਟੇਟਸ ਦੀ ਜਿੰਨੀਆਂ ਵੀ ਅਪਡੇਟਸ ਆ ਰਹੀਆਂ ਆ ਉਹ ਵੀ ਇਸੀ ਬੇਸ ਤੇ ਆ ਰਹੀਆਂ ਹੈ ਕਿ ਉਹ ਪ੍ਰਾਇਓਰਟੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿਹੜੇ ਆਕੂਪੇਸ਼ਨ ਨੂੰ ਦੇਣਗੇ। ਤੇ ਦੇਖਣ ਚ ਇਹੀ ਆ ਰਿਹਾ ਕਿ ਕੋਰੋਨਾ ਵਾਇਰਸ ਕਰਕੇ ਜੋ ਵੀ ਇੰਪੈਕਟ ਪੈ ਰਿਹਾ ਆ ਆਸਟ੍ਰੇਲੀਆ ਵਿੱਚ, ਚਾਹੇ ਉਹ ਮੈਡੀਕਲ ਸੈਕਟਰ ਚ ਹੋਵੇ ਜਾਂ ਅਸੈਂਸ਼ਲ ਸਪਲਾਈਜ ਦੇ ਹੋਵੇ, ਉਹੀ ਜਿਹੜੀ ਆ ਪ੍ਰਾਇਓਰਟੀਜ਼ ਆ ਉਹ ਕਹਿੰਦੇ ਉਹਨਾਂ ਨੂੰ ਦਿੱਤੀ ਜਾਊਗੀ ਜਿਹੜੇ ਐਪਲੀਕੈਂਟਸ ਇਹਨਾਂ ਆਕੂਪੇਸ਼ਨ ਦੇ ਨਾਲ ਰਿਲੇਟਡ ਹੋਗੇ। ਜਿੱਦਾਂ ਇੱਕ ਤੁਸੀਂ ਗੱਲ ਕੀਤੀ ਹੈ ਕਿ ਵਿਕਟੋਰੀਆ ਦੀ, ਪਹਿਲੀ ਗੱਲ ਤਾਂ ਹੈ ਕਿ ਥੋੜੀ ਖੁਸ਼ਖਬਰੀ ਇਹ ਹੈ ਕਿ ਕੇਸ ਥੋੜੇ ਘਟਣੇ ਸ਼ੁਰੂ ਹੋਏ ਆ ਇੱਥੇ ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਘਟਣ, ਤਾਂ ਇੱਥੋਂ ਸਟੇਜ 4 ਲੋਕਡਾਊਨ ਚੋਂ ਅਗਰ ਨਿਕਲਦੇ ਆ ਤਾਂ ਥੋੜੀ ਜਿਹੀ ਪੋਜ਼ਿਟਿਵ ਮਾਈਗ੍ਰੇਸ਼ਨ ਵੱਲੋਂ ਵੀ ਆਉਣੇ ਸ਼ੁਰੂ ਹੋ ਸਕਦੇ ਨੇ। ਤੇ ਆਪਾਂ ਅਪਡੇਟਸ ਬਾਰੇ ਗੱਲ ਕਰਦੇ ਹਾਂ ਕਿ ਸਾਊਥ ਆਸਟ੍ਰੇਲੀਆ ਨੇ ਵੀ ਜਿਹੜੀ ਹੁਣ ਅਪਡੇਟ ਕੱਢੀ ਆ ਕਿ ਉਹ 190 ਜਾਂ 491 ਦਾ ਜਿਹੜਾ ਉਹਨਾਂ ਦਾ ਪ੍ਰੋਗਰਾਮ ਹੁੰਦਾ ਹੈ ਸਟੇਟ ਸਪੋਂਸਰਸ਼ਿਪ ਦਾ, ਉਹਦੇ ਵਿੱਚ ਉਹਨੇ ਦੱਸਿਆ ਹੈ ਕਿ ਅਕਤੂਬਰ ਤੱਕ ਜਦ ਤਾਈਂ ਨਵੀਂ ਲਿਸਟ ਜਿਹੜੀ ਨਵੀਂ ਉਹਨਾਂ ਨੂੰ ਐਲੋਕੇਸ਼ਨ ਨਹੀਂ ਆਉਂਦੀ ਹੈ ਡਿਪਾਰਟਮੈਂਟ ਤੋਂ, ਉਹਨਾਂ ਨੇ ਕਿਹਾ ਹੈ ਕਿ ਆਪਾਂ ਇਸ ਸਮੇਂ ਦੇ ਵਿੱਚ ਕਿਹਨਾਂ ਨੂੰ ਆਪਾਂ ਪ੍ਰਾਇੋਰਟੀ ਦੇਵਾਂਗੇ 190 ਤੇ 491 ਲਈ। ਉਹਦੇ ਵਿੱਚ ਸਭ ਤੋਂ ਪਹਿਲੇ ਤਾਂ ਉਹਨਾਂ ਨੇ ਇਹ ਕਿਹਾ ਹੈ ਕਿ ਸਾਨੂੰ ਪ੍ਰੋਫੀਸ਼ੀਐਂਟ ਇੰਗਲਿਸ਼ ਵਾਲੇ ਐਪਲੀਕੈਂਟਸ ਚਾਹੀਦੇ ਆ। ਪ੍ਰੋਫੀਸ਼ੀਐਂਟ ਦੀ ਗੱਲ ਕਰੀਏ ਕਿ 7 ਈਚ ਓਵਰਆਲ ਹੋਣ ਜਾਂ ਉਹ ਤੋਂ ਹਾਇਰ ਹੋਊਗੇ, ਉਹਨਾਂ ਨੂੰ ਪ੍ਰਾਇੋਰਟੀ ਜਿਹੜੀ ਆ ਉਹ ਦਿੱਤੀ ਜਾਊਗੀ। ਨਾਲ ਹੀ ਨਾਲ ਐਕਸਪ੍ਰੈਸ਼ਨ ਆਫ ਇੰਟਰਸਟ ਜਿਹੜਾ ਡਿਪਾਰਟਮੈਂਟ ਦੇ ਸਿਸਟਮ ਚ ਪਾਉਂਦੇ ਆ ਆਪਾਂ, ਉਹ ਐਟਲੀਸਟ 90 ਪੁਆਇੰਟ ਹੋਣੇ ਚਾਹੀਦੇ ਆ। ਜਦੋਂ 90 ਪੁਆਇੰਟ ਦੀ ਗੱਲ ਕਰਦੇ ਆ ਤਾਂ ਉਹ ਇਨਕਲੂਡਿੰਗ ਸਟੇਟ ਨੋਮੀਨੇਸ਼ਨ ਦੇ ਪਾਉਂਦੇ ਉਹ, ਜੇ 190 ਪਾਉਂਦੇ ਆ ਸਾਊਥ ਆਸਟ੍ਰੇਲੀਆ ਦਾ ਤਾਂ 85 ਆਪਣੇ ਹੋਣੇ ਚਾਹੀਦੇ ਆ, ਜੇ 491 ਦਾ ਤਾਂ 75 ਪੁਆਇੰਟ ਆਪਣੇ ਹੋਣੇ ਚਾਹੀਦੇ ਆ ਮਿਨੀਮਮ, ਤਾਂ ਹੀ ਜਿਹੜੀ ਆ ਉੱਥੇ ਇਨਵੀਟੇਸ਼ਨਾਂ ਦੇ ਚਾਂਸਿਸ ਹੋਊਗੇ। ਤੀਜੀ ਉਹਨਾਂ ਨੇ ਜਿਹੜੀ ਕ੍ਰਾਈਟੀਰੀਆ ਦੱਸਿਆ ਆ ਕਿ ਆਪਾਂ ਕਿਹਨਾਂ ਨੂੰ ਜ਼ਿਆਦਾ ਪ੍ਰਾਇੋਰਟੀ ਦੇਵਾਂਗੇ, ਉਹ ਆ ਕਿ ਜੋ ਕਰੰਟਲੀ ਸਾਊਥ ਆਸਟ੍ਰੇਲੀਆ ਦੇ ਵਿੱਚ ਪਿਛਲੇ 12 ਮਹੀਨੇ ਤੋਂ ਕੰਮ ਕਰ ਰਹੇ ਨੇ ਆਪਣੀ ਆਕਿਊਪੇਸ਼ਨ ਦੇ ਵਿੱਚ, ਜਿਹੜੀ ਕਿ ਉਹ ਨੋਮੀਨੇਟ ਕਰ ਰਹੇ ਨੇ ਜਾਂ ਉਹ ਕਲੋਜ਼ਲੀ ਰਿਲੇਟਡ ਹੋਊਗੀ। ਨਾਲ ਹੀ ਨਾਲ ਚੌਥਾ ਜਿਹੜਾ ਉਹਨਾਂ ਨੇ ਇੱਕ ਕ੍ਰਾਈਟੀਰੀਆ ਕੱਢਿਆ ਆ, ਉਹ ਕਹਿੰਦੇ ਆਪਾਂ ਉਹਨਾਂ ਨੂੰ ਪ੍ਰਾਇੋਰਟੀ ਦੇਵਾਂਗੇ ਕਿ ਜਿਹੜੇ ਆਊਟਰ ਰੀਜਨਲ ਦੇ ਵਿੱਚ ਰਹਿ ਰਹੇ ਨੇ ਸਾਊਥ ਆਸਟ੍ਰੇਲੀਆ ਚ, ਮੇਨ ਸਿਟੀਜ਼ ਨਹੀਂ ਜਿਹੜੇ ਰੀਜਨਲ ਏਰੀਆ ਚ ਉੱਥੇ ਰਹਿ ਰਹੇ, ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਜਾਊਗੀ। ਨਾਲ ਹੀ ਨਾਲ ਇਹ ਵੀ ਕਿਹਾ ਆ ਕਿ ਜਿੱਦਾਂ ਹੁਣ ਆਪਾਂ ਗੱਲ ਕੀਤੀ ਸੀ ਕਿ ਕੋਰੋਨਾ ਵਾਇਰਸ ਕਾਰਨ ਜੋ ਇੰਪੈਕਟ ਹੋ ਰਿਹਾ ਆਕਿਊਪੇਸ਼ਨਸ ਤੇ, ਫਿਰ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਕ੍ਰਿਟੀਕਲ ਸਕਿੱਲਸ ਕਾਮਨਵੈਲਥ ਗਵਰਨਮੈਂਟ ਨੇ ਜਿਹੜੇ ਰੱਖੇ ਹੋਏ ਆ ਟਰੈਵਲ ਐਗਜ਼ੰਪਸ਼ਨ ਰਿਕੁਆਇਰਮੈਂਟ ਲਈ, ਆਪਾਂ ਉਹਨਾਂ ਨੂੰ ਪ੍ਰਾਇੋਰਟੀ ਦੇਵਾਂਗੇ, ਚਾਹੇ ਉਹ 190 ਹੋਵੇ ਤੇ ਚਾਹੇ ਉਹ 491 ਹੋਵੇ। ਉਹਦੇ ਵਿੱਚ ਸਰਵਿਸਿਜ਼ ਉਹੀ ਇਨਕਲੂਡ ਆ ਸਾਰੀਆਂ, ਜਿੱਦਾਂ ਕ੍ਰਿਟੀਕਲ ਜਾਂ ਸਪੈਸ਼ਲਿਸਟ ਮੈਡੀਕਲ ਸਰਵਿਸ ਹੋ ਗਈ, ਅਸੈਂਸ਼ੀਅਲ ਗੁੱਡ ਸਪਲਾਈਜ਼ ਦੀ ਸਰਵਿਸ ਹੋ ਗਈ, ਜਾਂ ਫਿਰ ਡਿਲੀਵਰੀ ਸਰਵਿਸਿਜ਼ ਜਿਹੜੀਆਂ ਕਿ ਸੈਕਟਰ ਉਹ ਵਾਲੇ ਜਿਹੜੇ ਕਿ ਕ੍ਰਿਟੀਕਲ ਹੋਣਗੇ ਆਸਟ੍ਰੇਲੀਆ ਦੀ ਇਕਨੋਮਿਕ ਰਿਕਵਰੀ ਲਈ। ਇਹਦਾ ਮਤਲਬ ਇਹ ਹੈ ਕਿ ਕਿਉਂਕਿ ਇਕਾਨਮੀ ਦੇ ਬਹੁਤ ਜ਼ਿਆਦਾ ਵੱਡਾ ਇੰਪੈਕਟ ਪਿਆ ਹੈ ਇਸ ਸਾਲ ਕੋਰੋਨਾ ਵਾਇਰਸ ਕਾਰਨ, ਕਿ ਲੋਕਡਾਊਨ ਆ, ਸਾਰੇ ਬਿਜ਼ਨਸਿਸ ਸ਼ਟਡਾਊਨ ਆ, ਤੇ ਵਾਪਸ ਆਸਟ੍ਰੇਲੀਆ ਨੂੰ ਇਕਨੋਮਿਕ ਰਿਕਵਰੀ ਕਰਨ ਲਈ ਕੁਛ ਕੁ ਸੈਕਟਰ ਆ, ਫਾਈਨੈਂਸ਼ੀਅਲ ਟੈਕਨੋਲੋਜੀ ਆ, ਲਾਰਜ ਸਕੇਲ ਮੈਨੂਫੈਕਚਰਿੰਗ ਆ, ਮੀਡੀਆ ਟੈਲੀਵਿਜ਼ਨ ਪ੍ਰੋਡਕਸ਼ਨ ਆ, ਇਹ ਵਾਲੇ ਜਿੰਨੇ ਵੀ ਸੈਕਟਰ ਆ, ਜੇ ਅਗਰ ਆਸਟ੍ਰੇਲੀਅਨ ਵਰਕਰ ਅਵੇਲੇਬਲ ਨਹੀਂ ਆ ਤੇ ਉਹ ਪ੍ਰਾਇੋਰਟੀ ਦਊਗੇ ਕਿ ਇਸ ਸੈਕਟਰ ਨੂੰ ਫਿਲ ਕੀਤਾ ਜਾਵੇ ਓਵਰਸੀਜ਼ ਮਾਈਗ੍ਰੇਸ਼ਨ ਦੇ ਨਾਲ। ਤੇ ਨਾਲ ਹੀ ਨਾਲ ਬਾਕੀ ਜਿੰਨੇ ਵੀ ਹੋਸਪਿਟਲ ਆ ਉਹ ਤਾਂ ਡੈਫੀਨੇਟਲੀ, ਉਹ ਨਰਸਿਸ ਹੋ ਗਈਆਂ, ਡਾਕਟਰਸ ਹੋ ਗਈਆਂ, ਉਹ ਟੋਪ ਪ੍ਰਾਇੋਰਟੀ ਹੈ ਇਸ ਟਾਈਮ ਉਹਨਾਂ ਦੀ।
ਬਿਲਕੁਲ ਰੋਹਿਤ ਜੀ, ਸਾਡੇ ਨਾਲ ਨਾ ਇੱਕ ਕਾਲਰ ਕਾਫੀ ਦੇਰ ਦੇ ਜੁੜੇ ਹੋਏ ਨੇ, ਮੈਂ ਉਹਨਾਂ ਨੂੰ ਕਹਾਂਗੀ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਬਹੁਤ ਜਲਦ ਅਸੀਂ ਉਹਨਾਂ ਨੂੰ ਸ਼ਾਮਲ ਕਰਾਂਗੇ। ਇਸ ਤਰ੍ਹਾਂ ਜਿਹੜੇ ਸਵਾਲ ਨੇ ਉਹ ਫੇਸਬੁੱਕ ਵੀਡੀਓ ਦੇ ਜ਼ਰੀਏ ਵੀ ਸਾਡੇ ਤੱਕ ਪਹੁੰਚ ਰਹੇ ਨੇ, ਉਹਨਾਂ ਦੇ ਸਵਾਲ ਜਿਹੜੇ ਆ ਉਹ ਵੀ ਬਹੁਤ ਜਲਦ ਸ਼ਾਮਲ ਕਰਾਂਗੇ ਆਪਾਂ। ਪਰ ਉਸ ਤੋਂ ਪਹਿਲਾਂ ਜਿਵੇਂ ਤੁਸੀਂ ਅਪਡੇਟਸ ਜਿਹੜੀਆਂ ਉਹ ਦਿੱਤੀਆਂ, ਇੱਕ ਜਿਹੜੀ ਤਸਮੈਨੀਅਨ ਸਟੇਟ ਸਪੋਂਸਰਸ਼ਿਪ ਆ ਉਹਦੇ ਬਾਰੇ ਵੀ ਜੇ ਆਪਾਂ ਗੱਲਬਾਤ ਕਰੀਏ ਇਹ ਸਵਾਲ ਲੈਣ ਤੋਂ ਪਹਿਲਾਂ, ਤਾਂ ਜ਼ਰੂਰ ਮੈਨੂੰ ਲੱਗਦਾ ਕਿ ਉਹਦੇ ਬਾਰੇ ਥੋੜੀ ਜਿਹੀ ਅਪਡੇਟ ਦੇ ਦਿਓ, ਫਿਰ ਆਪਾਂ ਅਗਲੀ ਗੱਲਬਾਤ ਜਿਹੜੀ ਬਾਅਦ ਚ ਜਾਰੀ ਰੱਖਾਂਗੇ।
ਹਾਂਜੀ, ਇੱਕ ਤਸਮਾਨੀਆ ਦੀ ਵੀ ਅਪਡੇਟ ਹੈ, ਤੇ ਇੱਕ ਮੈਂ ਹੋਰ ਅਪਡੇਟ ਦੇਣਾ ਚਾਹੁੰਗਾ ਕਿ ਪਿੱਛੇ ਜਦੋਂ ਇਹਨਾਂ ਨੇ ਡਿਪਾਰਟਮੈਂਟ ਨੇ ਆਕਿਊਪੇਸ਼ਨ ਸੀਲਿੰਗਸ ਕੱਢੀਆਂ ਆ ਇਸ ਸਾਲ ਦੀਆਂ 2020-21 ਦੀਆਂ, ਉਹਦੇ ਵਿੱਚ ਇਹ ਦੇਖਿਆ ਅਕਾਊਂਟੈਂਟਸ ਦੀ ਨੰਬਰ ਉਹਨਾਂ ਨੇ ਬਹੁਤ ਜ਼ਿਆਦਾ ਘਟਾ ਤੇ ਇਸ ਸਾਲ, ਕਿ ਸਿਰਫ 1000 ਪੋਜੀਸ਼ਨ ਜਿਹੜੀਆਂ ਉਹ ਰੱਖੀਆਂ ਅਕਾਊਂਟੈਂਟਸ, ਜੋ ਕਿ ਬਹੁਤ ਵੱਡਾ ਇੱਕ ਫਾਲ ਸੀ ਪਿਛਲੇ ਸਾਲ ਦੇ ਕੰਪੈਰੇਟਿਵਲੀ। ਪਿਛਲੇ ਸਾਲ ਵੈਸੇ ਹੀ ਘੱਟ ਸੀ, ਇਸ ਸਾਲ ਉਹਨਾਂ ਨੇ 50% ਤੋਂ ਵੀ ਜ਼ਿਆਦਾ ਘਟਾਤੀਆਂ ਪੋਜੀਸ਼ਨਸ। ਬਟ ਹੁਣ ਉਹਨਾਂ ਨੇ ਡਿਪਾਰਟਮੈਂਟ ਨੇ ਕਲੈਰੀਫਿਕੇਸ਼ਨ ਦਿੱਤੀ ਹੈ ਕਿ ਜਿਹੜੀ ਆਪਾਂ 1000 ਫਿਗਰ ਜਿਹੜੀ ਅਕਾਊਂਟੈਂਟ ਦੀ ਰੱਖੀ ਆ, ਇਹ ਸਿਰਫ 189 ਤੇ 49 ਫੈਮਿਲੀ ਸਪੋਂਸਰਡ ਵੀਜ਼ਾਸ ਲਈ ਆ, ਤੇ ਜਿੱਦਾਂ ਪਿਛਲੇ ਸਾਲਾਂ ਚ ਹੁੰਦਾ ਸੀ ਉਦਾਂ ਨਹੀਂ ਹੈ ਕਿ ਹੁਣ ਜਿਹੜੀ ਫਿਗਰ ਸਟੇਟ ਸਪੋਂਸਰਸ਼ਿਪ ਦੀ ਹੋਊਗੀ 190 ਦੀ, ਚਾਹੇ 491 ਸਟੇਟ ਸਪੋਂਸਰਡ ਹੋਊਗੀ, ਉਹ ਅਲੱਗ ਐਲੋਕੇਸ਼ਨ ਦਿੱਤੀ ਜਾਊਗੀ ਸਟੇਟਸ ਨੂੰ। ਸੋ ਕਾਇੰਡ ਆਫ ਇਹ ਥੋੜੀ ਜਿਹੀ ਐਟਲੀਸਟ ਪੋਜ਼ਿਟਿਵ ਨਿਊਜ਼ ਅਕਾਊਂਟੈਂਟਸ ਨੂੰ ਕਿ ਸ਼ਾਇਦ ਸਟੇਟ ਵੱਲੋਂ ਉਹਨਾਂ ਨੂੰ ਨੋਮੀਨੇਸ਼ਨ ਇਸ ਸਾਲ ਮਿਲ ਜਾਣ। ਤੇ ਨਾਲ ਹੀ ਨਾਲ ਜਿਹੜਾ ਤਸਮਾਨੀਆ ਸਟੇਟ ਸਪੋਂਸਰਸ਼ਿਪ ਦੀ ਜਿਹੜੀ ਅਪਡੇਟ ਬਾਰੇ ਤੁਸੀਂ ਗੱਲ ਕਰ ਰਹੇ ਆ, ਉਹਦੇ ਵਿੱਚ ਇਹ ਆ ਕਿ ਕਿਉਂਕਿ ਅਕਤੂਬਰ ਦੇ ਵਿੱਚ ਫੈਡਰਲ ਬਜਟ ਆਣਾ ਆ, ਉਹਦੇ ਬਾਅਦ ਐਲੋਕੇਸ਼ਨ ਜਿਹੜੀਆਂ ਸਟੇਟ ਨੂੰ ਦਿੱਤੀਆਂ ਜਾਊਗੀਆਂ। ਹਲੇ ਉਹਨਾਂ ਨੇ ਇੰਟਰਿਮ ਵੀਜ਼ਾ ਜਿਹੜਾ ਨੋਮੀਨੇਸ਼ਨ ਐਲੋਕੇਸ਼ਨ ਹੋਈਆਂ ਕਿ ਅਗਸਤ ਤਾਂ ਚਲੋ ਹੁਣ ਖਤਮ ਹੋਣ ਲੱਗਾ, ਕਿ ਸੈਪਟੈਂਬਰ ਤੇ ਅਕਤੂਬਰ ਜਦ ਤਾਈਂ ਐਲੋਕੇਸ਼ਨ ਨਹੀਂ ਹੁੰਦੀ ਤਦ ਤਾਈਂ ਉਹ ਆਪਣੀ ਨੋਮੀਨੇਸ਼ਨ ਜਿਹੜੀਆਂ ਆ ਉਹ ਕਿਸ ਤਰੀਕੇ ਨਾਲ ਦਊਗੇ। ਜਿੱਦਾਂ ਸਾਊਥ ਆਸਟ੍ਰੇਲੀਆ ਨੇ ਕੀਤਾ ਉਦਾਂ ਹੀ ਸੇਮ ਤਸਮਾਨੀਆ ਦਾ ਵੀ ਸੇਮ ਆ, ਕਿ ਜਿੰਨੇ ਵੀ ਕ੍ਰਿਟੀਕਲ ਸੈਕਟਰਸ ਨਾਲ ਰਿਲੇਟਡ ਐਪਲੀਕੈਂਟਸ ਹੈਗੇ ਆ ਉਹਨਾਂ ਨੂੰ ਪ੍ਰਾਇੋਰਟੀ ਜਿਹੜੀ ਆ ਉਹ ਦਿੱਤੀ ਜਾਊਗੀ। ਤੇ
ਠੀਕ
ਹਾਈ ਕਲਾਸ ਜਿਹੜੇ ਸਬ ਕਲਾਸਿਸ ਆ ਜਾਂ ਹਾਈ ਕੁਆਲਿਟੀ ਸਬ ਕਲਾਸਿਸ ਜਿਹੜੀ ਆ 188 ਹੁੰਦੀ ਜਾਂ 132 ਸਬ ਕਲਾਸਿਸ ਹੁੰਦੀਆਂ, ਇਹ ਬਿਜ਼ਨਸ ਬਿਜ਼ਨਸ
ਜੀ
ਇਨੋਵੇਸ਼ਨ ਤੇ ਇਨਵੈਸਟਮੈਂਟ ਪ੍ਰੋਗਰਾਮ ਹੁੰਦਾ ਆ। ਇਹਨਾਂ ਨੂੰ ਉਹ ਕਹਿੰਦੇ ਆਪਾਂ ਜ਼ਿਆਦਾ ਪ੍ਰਾਇੋਰਟੀ ਦੇਵਾਂਗੇ ਕਿਉਂਕਿ ਇਕਨੋਮਿਕ ਰਿਕਵਰੀ ਵੱਲ
ਜੀ
ਦੇਖਣ ਡਏ ਆ ਉਹ, ਤੇ ਉਹ ਪ੍ਰਮੋਟ ਕਰ ਰਿਹਾ ਕਿ ਜਿਹੜੇ ਬੜੇ ਬਿਜ਼ਨਸਿਸ ਆ ਉਹ ਓਵਰਸੀਜ਼ ਤੋਂ ਆ ਕੇ ਇੱਥੇ ਸਾਡੇ ਇਨਵੈਸਟਮੈਂਟ ਕਰਨ। ਤੇ ਇਹਦਾ ਹੁਣ ਮਤਲਬ ਕੀ
ਜੀ
ਹੋਇਆ ਕਿ ਜਿਹੜੇ ਐਪਲੀਕੈਂਟਸ ਆ ਕਿ ਜਿਨ੍ਹਾਂ ਨੇ ਤਸਮਾਨੀਆ ਦੀ ਆਲਰੇਡੀ ਨੋਮੀਨੇਸ਼ਨ ਦੀ ਐਪਲੀਕੇਸ਼ਨ ਪਾਈ ਹੋਈ ਆ ਜਾਂ ਹੁਣ ਪਾਣੀ ਆ,
ਜੀ
ਤੇ ਉਹਨਾਂ ਨੇ ਇਹ ਕਿਹਾ ਕਿ ਚਾਹੇ ਤੁਸੀਂ ਨਵੀਂ ਪਾਓ ਹੁਣ ਚਾਹੇ ਤੁਸੀਂ ਪਹਿਲਾਂ ਪਾਈ ਹੋਈ ਸੀਗੀ, ਆਪਾਂ ਆਪਣੀ ਜਿਹੜੀ ਅਪਰੂਵਲ ਆ ਉਹ ਆਪਾਂ ਆਪਣੀ ਹੁਣ ਪ੍ਰਾਇੋਰਟੀ ਦੇ ਹਿਸਾਬ ਨਾਲ ਦੇਵਾਂਗੇ, ਤੇ ਜਿਹੜੇ ਵੀ ਕ੍ਰਿਟੀਕਲ ਰੋਲ ਦੇ ਵਿੱਚ ਹੈਗੇ ਉਹਨਾਂ ਨੂੰ ਪਹਿਲਾਂ ਨੋਮੀਨੇਸ਼ਨ ਮਿਲੂਗੀ। ਜੇ ਉਹਨਾਂ ਨੂੰ ਨੋਮੀਨੇਟ ਕਰਨ ਤੋਂ ਬਾਅਦ ਅਗਰ ਕੋਈ ਸਾਡੇ ਕੋਲ ਕੋਟਾ ਬਚਦਾ ਹੋਇਆ ਫਿਰ ਆਪਾਂ ਉਹ ਜਿਹੜਾ ਹੈ ਕਿ ਨਾਨ ਕ੍ਰਿਟੀਕਲ ਰੋਲਸ ਨੂੰ ਦਵਾਂਗੇ, ਜਿਹੜੇ ਕਿ ਬਹੁਤ ਲੋ ਚਾਂਸਿਸ ਆ ਕਿ ਉਹਨਾਂ ਨੂੰ ਨੋਮੀਨੇਸ਼ਨ ਮਿਲੂਗੀ ਅਕਟੂਬਰ ਤੱਕ।
ਠੀਕ। ਸੋ ਰੋਹਿਤ ਜੀ, ਮੈਨੂੰ ਉਮੀਦ ਹੈ ਕਿ ਬਹੁਤ ਸਾਰੇ ਜਿਹੜੇ ਦੋਸਤ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ, ਇਹ ਸਾਰੀਆਂ ਅਪਡੇਟਸ ਜਿਹੜੀਆਂ ਆ ਇਹਨਾਂ ਤੋਂ ਜਾਣੂ ਹੋ ਗਏ ਹੋਣਗੇ। ਸੋ ਬਹੁਤ ਸੋਹਣੇ ਤਰੀਕੇ ਦੇ ਨਾਲ ਬੜੇ ਵਿਸਥਾਰ ਦੇ ਵਿੱਚ ਤੁਸੀਂ ਇਹ ਸਾਰਾ ਕੁਝ ਦੱਸਿਆ, ਖਾਸ ਤੌਰ ਤੇ ਸਾਊਥ ਆਸਟ੍ਰੇਲੀਆ ਵਾਲਿਆਂ ਨੂੰ ਜਿਹੜੇ ਉਹ ਚਾਰ ਜਿਹੜੇ ਕ੍ਰਾਈਟੇਰੀਆ ਦੇ ਜਿਹੜੇ ਤੱਤ ਆ ਉਹ ਦੇਖਣੇ ਪੈਣੇ ਆ ਕਿ ਉਹ ਮੀਟ ਕਰਦੇ ਆ ਜਾਂ ਨਹੀਂ। ਸੋ ਉਹ ਇੱਕ ਚੰਗੀ ਜਿਹੜੀ ਉਮੀਦ ਹੈ ਉਹ ਬਹੁਤ ਸਾਰੇ ਦੋਸਤਾਂ ਦੇ ਲਈ ਬਣ ਸਕਦੀ ਹੈ। ਇਸ ਵੇਲੇ ਇੱਕ ਕਾਲਰ ਸਾਡੇ ਨਾਲ ਬਣੇ ਹੋਏ ਨੇ, ਕਾਫੀ ਦੇਰ ਤੋਂ ਬਣੇ ਹੋਏ ਨੇ, ਉਹਨਾਂ ਨੂੰ ਸ਼ਾਮਲ ਕਰਦੇ ਹਾਂ ਜੀ। 9600 ਤੋਂ ਸਾਡੇ ਨਾਲ ਜੁੜੇ ਨੇ ਪ੍ਰੋਗਰਾਮ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ, ਤੁਹਾਡਾ ਸਵਾਗਤ ਕਰਦੇ ਹਾਂ ਜੀ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਮੈਮ ਮੈਂ ਪੁੱਛਣਾ ਸੀਗਾ ਕਿ ਮੈਂ 491 ਵੀਜ਼ੇ ਉੱਤੇ ਆ ਤੇ ਮੈਂ ਰਹਿ ਰੀਜਨਲ ਏਰੀਆ ਦੇ ਵਿੱਚ ਰਿਹਾ, ਤੇ ਮੇਰਾ ਜਿਹੜਾ ABN ਆ ਉਹਦਾ ਐਡਰੈਸ ਵੀ ਰੀਜਨਲ ਏਰੀਆ ਦੇ ਆ।
ਹਾਂਜੀ
ਜੀ।
ਮੈਮ ਮੈਂ ਇਹ ਪੁੱਛਣਾ ਸੀਗਾ ਕਿ ਮੈਂ ਕੁਰੀਅਰ ਡਿਲੀਵਰੀ ਦਾ ਕੰਮ ਕਰ ਸਕਦਾ, ਜੋ ਕਿ ਡਿਲੀਵਰੀ ਸਾਰੇ ਆਲ ਓਵਰ ਮੈਲਬਰਨ ਦੇ ਵਿੱਚ ਹੀ ਕਰਦਾ ਪਿਆ, ਪਰ ਮੇਰਾ ABN ਆ ਉਹਦਾ ਐਡਰੈਸ ਰੀਜਨਲ ਏਰੀਆ ਦੀ ਹੈ, ਮੈਂ ਉੱਥੇ ਰਹਿ ਰਿਹਾ ਆ, ਤੇ ਇਹ ਚ ਕੋਈ ਦਿੱਕਤ ਤਾਂ ਨਹੀਂ ਹੋ ਸਕਦੀ ਇਨ ਫਿਊਚਰ?
ਦੇਖੋ ਜਿਹੜਾ ਕਿ ਜਿਹੜੀ ਐਕਸਪੈਕਟੇਸ਼ਨਸ ਆ ਗਵਰਨਮੈਂਟ ਦੀ ਇਹਦੇ ਵਿੱਚ 4-9 ਜਾਂ ਪਹਿਲਾਂ 489 ਵੀਜ਼ਾ ਹੁੰਦਾ ਸੀ, ਉਹ ਇਹ ਐਕਸਪੈਕਟ ਕਰਦੇ ਕਿ ਤੁਹਾਡਾ ਜਿਹੜਾ ਵਰਕ ਆ ਤੇ ਤੁਸੀਂ ਜਿਹੜਾ ਰਹਿਣਾ ਹੈ ਉਹ ਰੀਜਨਲ ਏਰੀਆ ਦੇ ਵਿੱਚ ਰਹਿਣਾ ਹੈ। ਠੀਕ ਹੈ। ਹੁਣ ਕਈ ਵਾਰ ਕੀ ਹੁੰਦਾ ਹੈ ਕਿ ਤੁਹਾਨੂੰ ਕੁਛ ਕੁ ਪਰਸੈਂਟੇਜ ਕੰਮ ਕਾਰਨ ਤੁਹਾਨੂੰ ਰੀਜਨਲ ਏਰੀਆ ਤੋਂ ਬਾਹਰ ਜਾਣਾ ਪੈਂਦਾ ਹੈ, ਸਿਟੀ ਚ ਹੋ ਗਿਆ ਜਾਂ ਕਈ ਵਾਰ ਤੁਸੀਂ ਜੋਬ ਕਰ ਰਹੇ ਹੁੰਦੇ ਆ ਕਿ ਤੁਹਾਨੂੰ ਮੀਟਿੰਗਸ ਲਈ ਕਿਤੇ ਜਾਣਾ ਪੈਂਦਾ ਇੰਟਰ ਸਟੇਟ ਜਾਂ ਸਿਟੀ ਵਾਲੇ ਪਾਸੇ, ਉਹ ਅਕਸੈਪਟੇਬਲ ਹੁੰਦਾ ਹੈ। ਬਟ ਅਗਰ ਆਪਣਾ ਮੈਜੋਰਟੀ ਆਫ ਕੰਮ ਜਿਹੜਾ ਹੈ, ਈਵਨ ਤੋਂ ਆਪਾਂ ABN ਉੱਥੇ ਦਾ ਰਜਿਸਟਰਡ ਕਰਾਇਆ ਹੋਇਆ ਕਿ ਮੈਜੋਰਟੀ ਕੰਮ ਅਗਰ ਆਪਾਂ ਕਰੀ ਉਧਰਲੇ ਪਾਸੇ ਰਹੇ ਹਾਂ ਸਿਟੀ ਵਾਲੇ ਪਾਸੇ, ਤਾਂ ਉਹ ਫਿਊਚਰ ਵਿੱਚ ਜਾ ਕੇ ਡਿਪਾਰਟਮੈਂਟ ਜਿਹੜਾ ਹੈ ਉਹ ਪ੍ਰੋਬਲਮ ਕ੍ਰੀਏਟ ਕਰ ਸਕਦਾ ਹੈ।
ਅੱਛਾ ਜੀ। ਕਿਉਂਕਿ ਜਿਹੜੀ ਕੰਪਨੀ ਨੂੰ ਮੇਰਾ ਟਾਈਅਪ ਆ ਉਹ ਤਾਂ ਮੈਂ ਸਿਟੀ ਦੇ ਵਿੱਚ ਹੀ ਆ, ਉਹੀ ਮੈਨੂੰ ਸਾਰੀਆਂ ਜੋਬਸ ਦਿੰਦੇ ਆ, ਪਰ ਮੈਂ ਉਹ ਕਰਦਾ ਸਾਰੀਆਂ ਹੋਰ ਸਾਰੇ ਪਾਸੇ ਹੀ ਆ ਹੁਣ।
ਪੰਨੇ ਜੀ, ਮੈਂ ਤੁਹਾਨੂੰ ਇਹ ਐਡਵਾਈਸ ਕਰੂੰਗਾ ਕਿ ਅਗਰ ਆਪਣਾ ਕੰਮ ਲਿਮਿਟਡ ਰੱਖਿਆ ਜਾਵੇ ਰੀਜਨਲ ਏਰੀਆ ਦੇ ਵਿੱਚ ਉਹੀ ਬੈਟਰ ਆ। ਆਈ ਨੋ ਕਿ ਇੰਨਾ ਕੰਮ ਛੱਡਣਾ ਮੁਸ਼ਕਿਲ ਹੁੰਦਾ ਇੱਦਾਂ, ਬਟ ਅਗਰ ਆਪਾਂ ਗੱਲ ਕਰੀਏ ਕਿ ਫਿਊਚਰ ਦੇ ਵਿੱਚ ਜਾ ਕੇ ਆਪਾਂ PR ਪਾਉਣ ਲਈ ਆਪਣੀ, ਤਾਂ ਡਿਪਾਰਟਮੈਂਟ ਤੁਹਾਡੇ ਕੋਲ ਇਹੀ ਐਕਸਪੈਕਟ ਕਰੂਗਾ ਕਿ ਤੁਹਾਡਾ ਜਿਹੜਾ ਕੰਮ ਆ ਉਹ ਰੀਜਨਲ ਏਰੀਆ ਦੇ ਵਿੱਚ ਹੀ ਹੋਵੇ।
ਓਕੇ ਸਰ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ।
ਗੁੱਡ ਲੱਕ ਜੀ।
ਨੋ ਪ੍ਰੋਬਲਮ ਜੀ, ਗੁੱਡ ਲੱਕ।
ਅੱਗੇ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ ਸਤਪਾਲ ਸਿੰਘ ਹੁਰੀ, ਤੇ ਸਤਪਾਲ ਪੁੱਛਣਾ ਚਾਹ ਰਹੇ ਨੇ ਜੀ, ਸਵਾਲ ਇਹਨਾਂ ਦਾ ਉੱਪਰ ਚਲੇ ਗਿਆ। ਹਾਂਜੀ, ਕਹਿੰਦੇ ਐਨੀ ਅਪਡੇਟ ਫਾਰ ਕੁਈਨਜ਼ਲੈਂਡ BSMQ? ਤੁਸੀਂ ਸ਼ਾਇਦ ਅੰਦਾਜ਼ਾ ਲਗਾ ਸਕੋ ਕਿਉਂਕਿ
ਹਾਲੇ
ਜੀ।
ਹਾਂਜੀ ਸਤਪਾਲ ਜੀ, ਐਟ ਦਾ ਮੂਮੈਂਟ ਕੀ ਹੈ ਕਿ ਜਿਹੜੀਆਂ ਵੀ ਐਲੋਕੇਸ਼ਨ ਆਣੀਆਂ ਸਟੇਟ ਦੀਆਂ ਉਹ ਅਕਟੂਬਰ ਚ ਜਦੋਂ ਫੈਡਰਲ ਬਜਟ ਆਣਾ ਉਸ ਤੋਂ ਬਾਅਦ ਹੀ ਪਤਾ ਲੱਗਣੀ ਹੈ। ਹਲੇ ਸਟੇਟ ਜਿਹੜੀਆਂ ਆ ਉਹ ਕੋਈ ਵੀ ਉਹਨਾਂ ਦੀ ਆਕੂਪੇਸ਼ਨ ਲਿਸਟ ਨਹੀਂ ਕੱਢੀਆਂ ਆ, ਮੋਸਟਲੀ ਅਗਰ ਕੱਢੀਆਂ ਵੀ ਆ ਤਾਂ ਉਹ ਕ੍ਰਿਟੀਕਲ ਸੈਕਟਰਸ ਦੇ ਨਾਲ ਰਿਲੇਟਡ ਹੀ ਆ। ਜਿਹੜੀ ਇੰਟੈਰੀਮ ਐਲੋਕੇਸ਼ਨ ਆ ਬਹੁਤ ਲਿਮਿਟਡ ਐਲੋਕੇਸ਼ਨ ਆ, ਉਹ ਕ੍ਰਿਟੀਕਲ ਸੈਕਟਰ ਵਰਕਰਸ ਨੂੰ ਹੀ, ਅਗਰ ਉਹਨਾਂ ਨੇ ਨੋਮੀਨੇਸ਼ਨ ਦਿੱਤੀ ਤਾਂ ਕ੍ਰਿਟੀਕਲ ਸੈਕਟਰ ਵਰਕਰਸ ਨੂੰ ਹੀ ਦਿੱਤੀ ਜਾਊਗੀ। ਸੋ ਆਪਾਂ ਨੂੰ ਵੇਟ ਕਰਨਾ ਪੈਣਾ ਹੈ ਅਕਟੂਬਰ ਤੱਕ, ਉਹ ਤੋਂ ਬਾਅਦ ਹੀ ਪਤਾ ਲੱਗੂਗਾ, ਕਲੈਰਿਟੀ ਹੋਊਗੀ ਕਿ ਕਿੰਨੀਆਂ ਕੁ ਪਲੇਸਿਸ ਜਿਹੜੀਆਂ ਉਹ ਸਟੇਟ ਹੁੰਦੇ ਆ ਤੇ ਕਿਹੜੀ ਕਿਹੜੀ ਸਟੇਟ ਕਿਹੜੀ ਕਿਹੜੀ ਆਕੂਪੇਸ਼ਨ ਜਿਹੜੀ ਆ ਉਹ ਆਪਣੀ ਨੋਮੀਨੇਸ਼ਨ ਲਈ ਓਪਨ ਕਰ ਰਹੀ ਹੈ।
ਠੀਕ। ਅਗਲਾ ਸਵਾਲ ਸ਼ਾਮਲ ਕਰਦੇ ਆ ਅਜੇ ਕੁਮਾਰ ਹੋਰਾਂ ਦਾ, ਅਜੇ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ। ਇਹਨਾਂ ਨੇ ਐਨੀ ਅਪਡੇਟ ਕੰਬਾਈਨ ਵੀਜ਼ਾ ਦੇ ਬਾਰੇ ਪੁੱਛਿਆ ਜੀ, ਕੰਬਾਈਨ ਵੀਜ਼ਾ।
ਅਗਰ ਕਲੈਰਿਟੀ ਕਰ ਦੂੰਗੇ ਕੰਬਾਈਨ ਵੀਜ਼ਾ ਬਾਰੇ ਤਾਂ ਮੈਂ ਆਨਸਰ ਦੇ ਸਕਦਾ, ਕਿਉਂਕਿ ਇਹਦਾ ਕੰਬਾਈਨ ਵੀਜ਼ਾ ਕੋਈ ਡੈਫੀਨੇਟ ਕੋਈ ਪਰਟੀਕੂਲਰ ਵੀਜ਼ਾ ਨਹੀਂ ਹੈ। ਹਾਂ ਇਸ
ਹਾਂਜੀ
ਵੀ ਤੁਸੀਂ
ਬਿਲਕੁਲ
ਪਾਰਟਨਰ ਵੀਜ਼ਾ ਬਾਰੇ ਪੁੱਛ ਰਹੇ ਹੋ, ਸਟੂਡੈਂਟ ਵੀ ਹੋ ਸਕਦਾ, 485 ਵੀ ਹੋ ਸਕਦਾ, ਉਹ ਪਾਰਟਨਰ ਪਰਮਾਨੈਂਟ ਵੀ ਹੋ ਸਕਦਾ, ਅਗਰ ਉਹ ਕਲੈਰੀਫਾਈ ਕਰ ਦੋਗੇ ਤਾਂ ਆਪਾਂ ਆਨਸਰ ਦੇ ਦਿੰਦੇ।
ਬਿਲਕੁਲ ਅਜੇ ਕੁਮਾਰ ਜੀ, ਤੁਸੀਂ ਸਵਾਲ ਥੋੜਾ ਜਿਹਾ ਹੋਰ ਸਪਸ਼ਟ ਕਰੋ ਤਾਂ ਕਿ ਜਵਾਬ ਜਿਹੜਾ ਉਹ ਦਿੱਤਾ ਜਾ ਸਕੇ। ਤੇ ਉਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਸਤਵਿੰਦਰ ਸਿੰਘ ਸਿੱਖ ਹੋਰਾਂ ਦਾ ਸ਼ਾਮਲ ਕਰਦੇ ਹਾਂ। ਸਤਵਿੰਦਰ ਸਿੱਖੋ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਹੋਏ ਨੇ, ਕਹਿੰਦੇ ਵਾਈ ਕੰਬਾਈਨ ਵੀਜ਼ਾ ਇਜ਼ ਗੈਟਿੰਗ ਰਿਫਿਊਜ਼ਡ ਨੋਵਡੇਜ਼।
ਕੰਬਾਈਨ ਵੀਜ਼ਾ ਦੇਖੋ, ਮੈਂ ਅਸੰਪਸ਼ਨ ਲਾ ਰਿਹਾ ਕਿ ਤੁਸੀਂ ਸਟੂਡੈਂਟ ਡਿਪੈਂਡੈਂਟ ਵੀਜ਼ਾ ਦੀ ਗੱਲ ਕਰ ਰਹੇ ਹੋ। ਜਿਹੜਾ ਸਟੂਡੈਂਟ ਡਿਪੈਂਡੈਂਟ ਆ ਇਹ ਹਾਲੇ ਰਿਫਿਊਜ਼ ਨਹੀਂ ਕਰ, ਅੱਜ ਹੀ ਨਹੀਂ ਹੈ ਕਿ ਹੁਣ ਰਿਫਿਊਜ਼ ਕਰਦਾ, ਇਹ ਕਾਫੀ ਸਾਲਾਂ ਤੋਂ ਹੀ ਜਿਹੜਾ ਆ ਕਿ ਉਹ ਸਟੂਡੈਂਟ ਡਿਪੈਂਡੈਂਟ ਨੂੰ ਪ੍ਰਾਇਓਰਟੀ ਡਿਪਾਰਟਮੈਂਟ ਨਹੀਂ ਦਿੰਦਾ। ਰੀਜ਼ਨ ਇਹ ਆ ਕਿ ਉਹ ਇਹ ਚਾਹੁੰਦੇ ਆ ਕਿ ਜਿਹੜਾ ਵੀ ਮੇਨ ਐਪਲੀਕੈਂਟ ਆ ਉਹੀ ਪੜ੍ਹੇ ਇੱਥੇ ਆ ਕਿ ਉਹ ਪੂਰੀ ਫੈਮਿਲੀ ਨਾਲ ਲੈ ਕੇ ਆਵੇ। ਦੇਖੋ ਇਹ ਗੱਲ ਜਿਹੜੇ ਠੀਕ ਤਾਂ ਨਹੀਂ ਹੈ, ਹਰ ਬੰਦਾ ਆਪਣੀ ਫੈਮਿਲੀ ਨਾਲ ਰਹਿਣਾ ਚਾਹੁੰਦਾ, ਬਟ ਇਹ ਡਿਪਾਰਟਮੈਂਟ ਦਾ ਸਟਾਂਸ ਹੈ ਟੂ ਬੀ ਓਨੈਸਟ। ਇਸੇ ਕਰਕੇ ਦੇਖਣ ਚ ਆਇਆ ਹੈ ਕਿ ਜਦੋਂ ਵੀ ਡਿਪੈਂਡੈਂਟ ਵੀਜ਼ਾ ਪਾਇਆ ਵੀ ਜਾਂਦਾ ਹੈ ਇੰਡੀਆ ਤੋਂ, ਪ੍ਰੋਸੈਸਿੰਗ ਟਾਈਮ ਹੀ ਉਹ ਜਾਣ ਬੁੱਝ ਕੇ 12-12, 14-14 ਮਹੀਨੇ ਲਗਾ ਦਿੰਦੇ ਆ ਤਾਂ ਕਿ ਜਿਹੜਾ ਮੇਨ ਐਪਲੀਕੈਂਟ ਹੁੰਦਾ ਉਹਦੀ ਸਟੱਡੀ ਖਤਮ ਹੋਣ ਲੱਗੀ ਹੁੰਦੀ ਹੈ ਤੇ ਫਿਰ ਨਾਲ ਉਹ ਰਿਫਿਊਜ਼ਲ ਕਰਕੇ ਭੇਜ ਦਿੰਦੇ ਆ ਜੀ ਟੀ ਕ੍ਰਾਈਟੇਰੀਆ ਤੇ। ਸੋ ਉਹਦੇ ਵਿੱਚ ਵੀ ਹੁਣ ਦੋ ਕੈਟਾਗਰੀਜ਼ ਹੋ ਜਾਂਦੀਆਂ, ਤਾਂ ਹਾਇਰ ਸਟੱਡੀ ਹੋਵੇ, ਬੈਚਲਰ ਮਾਸਟਰਸ ਹੋਵੇ, ਫਿਰ ਡਿਪਾਰਟਮੈਂਟ ਲੀਨੀਅੰਟ ਹੁੰਦਾ ਹੈ ਗ੍ਰਾਂਟ ਕਰਨ ਨੂੰ। ਅਗਰ ਵੋਕੇਸ਼ਨਲ ਐਜੂਕੇਸ਼ਨ ਕੋਰਸਿਸ ਹੈਗੇ ਆ, ਸਰ 3-4 ਡਿਪਲੋਮਾ ਐਡਵਾਂਸ ਡਿਪਲੋਮਾ ਦੀ ਗੱਲ ਕਰੀਏ, ਉਹਦੇ ਵਿੱਚ ਡਿਪਾਰਟਮੈਂਟ ਬਹੁਤ ਰਿਲਕਟੈਂਟ ਹੈ ਜੀ ਡਿਪੈਂਡੈਂਟ ਵੀਜ਼ਾ ਦੇਣ ਨੂੰ।
ਜੀ ਜ਼ਿਆਦਾਤਰ ਸਵਾਲ ਜਿਹੜੇ ਉਹ ਡਿਪੈਂਡੈਂਟ ਵੀਜ਼ਾ ਜਾਂ ਕੰਬਾਈਨ ਵੀਜ਼ਾ ਦੇ ਹੀ ਆ ਰਹੇ ਆ। ਗੁਰੀ ਬਰਾੜ ਅੱਗੇ ਜੁੜੇ ਨੇ, ਉਨ੍ਹਾਂ ਨੇ ਵੀ ਕੰਬਾਈਨ ਵੀਜ਼ਾ ਦੇ ਬਾਰੇ ਹੀ ਪੁੱਛਣਾ ਚਾਹਿਆ ਔਰ ਇਨ੍ਹਾਂ ਨੇ ਵੀ ਕੋਈ ਸਪਸ਼ਟਤਾ ਜਿਹੜੀ ਉਹ ਨਹੀਂ ਦਿੱਤੀ ਆਪਣੇ ਸਵਾਲ ਦੇ ਵਿੱਚ, ਸੋ ਇਸ ਵੇਲੇ ਸਵਾਲ ਸ਼ਾਮਲ ਨਹੀਂ ਕਰ ਪਾਵਾਂਗੇ। ਗੁਰਜਿੰਦਰ ਸਿੰਘ ਅੱਗੇ ਸਾਡੇ ਨਾਲ ਜੁੜੇ ਨੇ ਫੇਸਬੁੱਕ ਜ਼ਰੀਏ, ਗੁਰਜਿੰਦਰ ਸਿੰਘ ਹੋਰਾਂ ਦਾ ਸਵਾਲ ਸ਼ਾਮਲ ਕਰਦੇ ਆ। ਗੁਰਜਿੰਦਰ ਸਿੰਘ ਪੁੱਛ ਰਹੇ ਨੇ, ਕਹਿੰਦੇ ਸਰ ਸ਼ੈਫ ਆਕੂਪੇਸ਼ਨ ਦਾ ਕੀ ਲੱਗਦਾ ਆ ਇਨਵੀਟੇਸ਼ਨ ਆਫਟਰ ਦਸੰਬਰ ਅਪਡੇਟ?
ਦੇਖੋ ਸ਼ੈਫ ਦਾ ਤੇ ਬਾਕੀ ਟ੍ਰੇਡ ਕੋਰਸਿਸ ਦੀ ਇਸ ਸਾਲ ਦੇ ਵਿੱਚ ਇਨਵੀਟੇਸ਼ਨ ਆਉਗੀਆਂ ਜ਼ਰੂਰ, ਬਟ ਡਿਪਾਰਟਮੈਂਟ ਦਾ ਮੇਨ ਜਿਹੜਾ ਆ ਇਸ ਪਹਿਲੇ ਫੋਕਸ ਇਸ ਸਾਲ ਇਹ ਲੱਗ ਰਿਹਾ ਹੈ ਕਿ ਉਹ ਕ੍ਰਿਟੀਕਲ ਸੈਕਟਰਸ ਨੂੰ ਜ਼ਿਆਦਾ ਫੋਕਸ ਕਰੂਗੇ। ਏਦਾਂ ਵੀ ਨਹੀਂ ਹੈ ਕਿ ਇਨਵੀਟੇਸ਼ਨ ਨਹੀਂ ਆਉਗੀਆਂ, ਅਕਟੂਬਰ ਤੋਂ ਬਾਅਦ ਇਨਵੀਟੇਸ਼ਨ ਆਉਣੀਆਂ ਸ਼ੁਰੂ ਹੋ ਗਈਆਂ। ਪੁਆਇੰਟਸ ਮੇ ਬੀ ਜਿਹੜਾ ਆ ਉਹ ਸ਼ੈਫ ਦੇ ਥੋੜੇ ਜ਼ਿਆਦਾ ਹੋਣ, ਤੇ ਨਾਲ ਹੀ ਨਾਲ ਇਹ ਵੀ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਸਟੇਟ ਦੇ ਵਿੱਚ ਰਹਿੰਦੇ ਹੋ, ਕਿਉਂਕਿ ਸ਼ੈਫ ਜਨਰਲੀ ਹਰ ਸਟੇਟ ਦੇ ਵਿੱਚ ਓਪਨ ਹੁੰਦਾ ਆ। ਅਗਰ ਆਪਾਂ ਜਿਸ ਸਟੇਟ ਦੇ ਵਿੱਚ ਰਹਿ ਰਹੇ ਹਾਂ ਉਸ ਸਟੇਟ ਦੀ ਅਗਰ ਆਪਾਂ 190 ਦੀ ਉਹਨਾਂ ਦੀ ਨੋਮੀਨੇਸ਼ਨ ਰਿਕੁਆਇਰਮੈਂਟ ਪੂਰੀ ਕਰ ਸਕਦੇ ਹਾਂ ਤਾਂ ਡੈਫੀਨੇਟਲੀ ਉਹ ਇੱਕ ਐਡਵਾਂਟੇਜ ਹੋਊਗੀ ਕਿ 189 ਅਗਰ ਦੇ ਪੁਆਇੰਟਸ ਅਗਰ ਪੂਰੇ ਨਹੀਂ ਹੁੰਦੇ ਤਾਂ ਤੁਸੀਂ 190 ਜਾਂ 491 ਲਈ ਵੀ ਅਪਲਾਈ ਕਰ ਸਕਦੇ ਹੋ, ਪ੍ਰੋਵਾਈਡਡ ਆਪਾਂ ਸਟੇਟ ਦੀ ਰਿਕੁਆਇਰਮੈਂਟ ਜਿਹੜੀਆਂ ਉਹ ਅਗਰ ਪੂਰੀਆਂ ਕਰ ਸਕੀਏ ਤਾਂ।
ਜੀ ਗੁਰੀ ਬਰਾੜਹੁਰੀ ਬਾਰ ਬਾਰ ਸਵਾਲ ਕਰ ਰਹੇ ਨੇ ਕੰਬਾਈਨ ਵੀਜ਼ਾ ਬਾਰੇ, ਮੈਂ ਕੋਸ਼ਿਸ਼ ਕਰਦੀ ਹਾਂ ਉਹਨਾਂ ਦਾ ਜੇਕਰ ਡਿਟੇਲ ਦੇ ਵਿੱਚ ਸਾਡੇ ਕੋਲ ਪਹੁੰਚਿਆ ਸਵਾਲ, ਕਿਉਂਕਿ ਉਹਨਾਂ ਨੇ ਕਿਹਾ ਜੀ ਕੰਬਾਈਨ ਵੀਜ਼ਾ ਰਿਫਿਊਜ਼ ਕਿਉਂ ਹੋ ਰਿਹਾ ਤੇ ਪਲੀਜ਼ ਸਾਡੇ ਕੁਸ਼ਚਨ ਦਾ ਕਹਿੰਦੇ ਆਨਸਰ ਦਿਓ ਕਿ ਕੰਬਾਈਨ ਵੀਜ਼ਾ ਰਿਫਿਊਜ਼ ਕਿਉਂ ਹੋ ਰਿਹਾ। ਵੈਸੇ ਇਹਦੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ ਰੋਹਿਤ ਜੀ, ਔਰ ਅਸੀਂ ਮੈਨੂੰ ਲੱਗਦਾ ਰੋਹਿਤ ਜੀ ਤੋਂ ਪਹਿਲਾਂ ਹੀ ਜਵਾਬ ਲੈ ਚੁੱਕੇ ਹਾਂ। ਤੇ ਇਸ ਕਰਕੇ ਗੁਰੀ ਬਰਾੜ ਜੀ, ਜੇਕਰ ਤੁਹਾਡਾ ਕੋਈ ਪਰਟੀਕੁਲਰ ਕੇਸ ਦੇ ਬਾਰੇ ਤੁਸੀਂ ਗੱਲ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਪ੍ਰੋਗਰਾਮ ਦੌਰਾਨ ਕਾਲ ਕਰਕੇ ਵੀ ਕਰ ਸਕਦੇ ਹੋ, ਪਰ ਮੈਨੂੰ ਲੱਗਦਾ ਜਵਾਬ ਜਿਹੜਾ ਉਹ ਦੇ ਚੁੱਕੇ ਨੇ ਰੋਹਿਤ ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਜੀ ਉਹ ਸ਼ਾਮਲ ਕਰਦੇ ਆ ਸਤਪਾਲ ਸਿੰਘ ਹੋਰਾਂ ਦਾ ਹੀ ਦੁਬਾਰਾ, ਕੈਨ ਲੌਂਗ ਇਟ ਟੇਕਸ ਟੂ ਗੈਟ ਸਕਿੱਲ ਅਸੈਸਮੈਂਟ ਇਨ ANMAC ਰਜਿਸਟਰਡ ਨਰਸ?
ਦੇਖੋ ਰਜਿਸਟਰ ਨਰਸ ਐਨਮੈਕ ਦੀ ਸਕਿੱਲ ਅਸੈਸਮੈਂਟ ਜਿਹੜੀ ਆ ਉਹ ਜਨਰਲੀ 1-2 ਮਹੀਨੇ ਦੇ ਵਿੱਚ ਕਰ ਦਿੰਦੇ ਆ ਉਹ। ਅੱਜ ਕੱਲ੍ਹ ਜਿਹੜਾ COVID-19 ਕਾਰਨ ਥੋੜੇ ਜਿਹੇ ਡਿਲੇ ਜ਼ਰੂਰ ਆ, ਬਟ ਇੰਨਾ ਜ਼ਿਆਦਾ ਟਾਈਮ ਨਹੀਂ ਲੈਂਦੇ ਐਨਮੈਕ ਵਾਲੇ। ਤੁਸੀਂ ਲਗਾ ਕੇ ਚੱਲੋ 2 ਮੰਥਸ ਦੇ ਅੰਦਰ ਸਕਿੱਲ ਅਸੈਸਮੈਂਟ ਜਿਹੜੀ ਆ ਉਹ ਆਉਣੀ ਚਾਹੀਦੀ।
ਜੀ ਇਸ ਤੋਂ ਬਾਅਦ ਅਗਲਾ ਸਵਾਲ ਸ਼ਾਮਲ ਕਰਦੇ ਆ ਮਨਜੀਤ ਸੰਧੂ ਹੋਰਾਂ ਦਾ। ਮਨਜੀਤ ਸੰਧੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਮਨਜੀਤ ਜੀ। ਇਨ੍ਹਾਂ ਨੇ ਕਿਹਾ ਜੀ ਮੈਮ ਮਾਈ ਵਾਈਫ ਆਲਰੇਡੀ ਲਿਵਿੰਗ ਇਨ ਆਸਟ੍ਰੇਲੀਆ ਔਨ ਸਟੱਡੀ ਵੀਜ਼ਾ ਐਂਡ ਡੂਇੰਗ ਮਾਸਟਰ ਇਨ ਮਰਡੋਕ ਯੂਨੀਵਰਸਿਟੀ ਪਰਥ ਦੇ ਵਿੱਚ, ਤੇ ਕਹਿੰਦੇ ਪੋਸਟ ਸਟੱਡੀ BSc ਨਰਸਿੰਗ ਵਿਦ 3 ਈਅਰਸ ਐਕਸਪੀਰੀਅੰਸ ਵੀ ਅਪਲਾਈਡ ਸਟੂਡੈਂਟ ਕੰਬਾਈਨ ਡਿਪੈਂਡੈਂਟ ਵੀਜ਼ਾ ਆਫ ਸ਼ੋਰ ਮੀ ਬਟ ਇਟਸ ਹੈਜ਼ ਬੀਨ 11 ਮੰਥਸ ਬਟ ਸਟਿਲ ਨਾਟ ਰਿਸੀਵਡ। ਮੈਂ ਸੁਣਿਆ ਕਿ ਕੰਬਾਈਂਡ ਵੀਜ਼ਾ ਰਿਫਿਊਜ਼ ਬਹੁਤ ਕਰ ਰਹੇ ਨੇ ਡਿਪਾਰਟਮੈਂਟ, ਵਾਈ ਪਲੀਜ਼ ਟੈਲ ਅਸ। ਔਰ ਉਹਦੇ ਬਾਰੇ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ ਮਨਜੀਤ ਜੀ, ਜੇਕਰ ਤੁਸੀਂ ਗੱਲਬਾਤ ਸੁਣੀ ਹੋਵੇ ਜੀ, ਕੋਈ ਕਰਨੀ ਚਾਹੁੰਦੇ ਹੋ ਰੋਹਿਤ ਜੀ?
ਹਾਂਜੀ, ਮੈਂ ਫਿਰ ਇੱਕ ਵਾਰ ਰਿਪੀਟ ਕਰ ਦਿੰਦਾ ਮਨਜੀਤ ਜੀ। ਦੇਖੋ, ਪੋਸਟ ਸਟੱਡੀ ਤੋਂ ਬਾਅਦ ਅਗਰ ਆਪਾਂ ਸਟੂਡੈਂਟ ਵੀਜ਼ਾ ਪਾਉਂਦੇ ਹਾਂ, ਉਹਦੇ ਵਿੱਚ ਡਿਪਾਰਟਮੈਂਟ ਵੈਸੇ ਹੀ ਥੋੜ੍ਹਾ ਜਿਹਾ ਰਿਲਕਟੈਂਟ ਹੁੰਦਾ ਹੈ ਮੇਨ ਐਪਲੀਕੈਂਟ ਨੂੰ ਵੀ ਵੀਜ਼ਾ ਦੇਣ ਲਈ। ਉਹਨੂੰ ਅਗਰ ਆਪਾਂ ਡਿਪੈਂਡੈਂਟ ਵੀਜ਼ਾ ਨਾਲ ਪਾਇਆ ਹੋਇਆ ਹੈ, ਡਿਪੈਂਡ ਕਰਦਾ ਆਪਾਂ ਕਿਹੜਾ ਕੋਰਸ ਲਿਆ ਹੈ ਹੁਣ, ਅਗਰ ਆਪਾਂ ਬੈਚਲਰ ਲਿੱਤੀ ਹੋਈ ਹੈ ਤਾਂ ਮੇ ਵੀ ਥੋੜ੍ਹੇ ਚਾਂਸਿਸ ਹੋਊਗੇ। ਅਦਰ ਦੈਨ ਦੈਟ, ਵੈਸੇ ਹੀ ਸਟੂਡੈਂਟ ਵੀਜ਼ਾ ਅਗਰ ਆਪਾਂ ਦੇਖਿਆ ਜਾਵੇ ਕੋਵਿਡ 19 ਦੇ ਵਿੱਚ, ਜੈਨਰਿਕ ਸਿੰਗਲ ਐਪਲੀਕੈਂਟਸ ਵੀ ਜਿਹੜੇ ਆਨ ਸ਼ੋਰ ਆਪਣਾ ਐਕਸਟੈਂਸ਼ਨ ਪਾ ਰਹੇ ਆ, ਕਈ ਵਾਰ 6-6 8-8 ਮਹੀਨੇ ਵੀ ਜਿਹੜਾ ਡਿਪਾਰਟਮੈਂਟ ਐਟ ਦਾ ਮੂਵਮੈਂਟ ਲਗਾ ਰਿਹਾ ਹੈ, ਜਨਵਰੀ ਫੈਬਰਰੀ ਦੇ ਕੇਸ ਪਾਏ ਹੋਏ ਵੀ ਹਲੇ ਹੋਲਡ ਤੇ ਰੱਖੇ ਹੋਏ ਆ। ਸੋ ਉਹ ਵਾਲੇ ਅਗਰ ਵੀਜ਼ਾ ਜਿਹੜਾ ਡਿਪਾਰਟਮੈਂਟ ਨਹੀਂ ਦੇ ਰਿਹਾ ਆ, ਤੇ ਅਗਰ ਆਫਸ਼ੋਰ ਤੋਂ ਸਟੂਡੈਂਟ ਐਡ ਕੀਤਾ ਹੋਇਆ ਆ, ਡਿਪਾਰਟਮੈਂਟ ਦੀ ਹਲੇ ਪ੍ਰਾਇਓਰਿਟੀ ਨਹੀਂ ਹੈਗੀ ਇਸ ਸਾਲ ਕਿ ਉਹ ਆਫਸ਼ੋਰ ਤੋਂ ਜ਼ਿਆਦਾ ਸਟੂਡੈਂਟਸ ਇੱਥੇ ਬੁਲਾਉਣ, ਉਹ ਬੁਲਾਉਗੇ ਜ਼ਰੂਰ, ਬਟ ਉੱਥੇ ਜਿੱਥੇ ਕਿ ਉਹਨਾਂ ਕੰਟਰੀਜ਼ ਤੋਂ ਜਿੱਥੇ ਜਿਹੜੇ ਕਿ ਥੋੜੇ ਕੋਵਿਡ 19 ਸੇਫ ਹੈਗੇ ਆ, ਉੱਥੋਂ ਸਟੂਡੈਂਟਸ ਆਊਗੇ, ਬਟ ਮੇਨ ਐਪਲੀਕੈਂਟਸ ਡਿਪੈਂਡੈਂਟ ਉੱਤੇ ਡਿਪਾਰਟਮੈਂਟ ਉਹ ਫਰਦਰ ਡਿਲੇਸ ਹੋ ਸਕਦੀਆਂ, 11 ਮਹੀਨੇ ਤੋਂ ਆਲਰੇਡੀ ਹੋ ਚੁੱਕੇ ਆ, ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਅੱਗੇ ਹੋਰ 4-5 ਮਹੀਨੇ ਜਿਹੜਾ ਹੈ ਉਹ ਡਿਸੀਜ਼ਨ ਆਉਣ ਨੂੰ ਲੱਗ ਜਾਣ।
ਠੀਕ, ਇਸ ਤੋਂ ਬਾਅਦ ਅਗਲਾ ਸਵਾਲ ਕਰ ਰਹੇ ਨੇ ਮਹਾਵੀਰ ਸਿੰਘ ਦੁਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ, ਸਤਿ ਸ੍ਰੀ ਅਕਾਲ ਮਹਾਵੀਰ ਜੀ।
ਸਤਿ ਸ੍ਰੀ ਅਕਾਲ ਜੀ।
ਕਹਿੰਦੇ ਇਫ ਐਨੀਵਨ ਇਜ਼ ਔਨ 491 ਐਂਡ ਇਫ ਹੀ ਅਰਨ 1,65,000 ਡਾਲਰ ਇਨ 2.5 ਈਅਰਸ, ਕੈਨ ਹੀ ਅਪਲਾਈ ਫਾਰ PR ਔਰ ਆਫਟਰ 3 ਈਅਰਸ ਓਨਲੀ ਹੀ ਕੈਨ ਅਪਲਾਈ? ਥੈਂਕਸ ਇਨ ਐਡਵਾਂਸ।
ਦੇਖੋ, ਜਿਹੜਾ ਆਪਾਂ ਵੀਜ਼ਾ ਜਿਹੜਾ PR ਦਾ ਪਾਉਣਾ ਉਹ 3 ਸਾਲ ਤੋਂ ਬਾਅਦ ਹੀ ਪਾ ਸਕਦੇ ਆ। ਜਿਹੜੀ ਕਿ ਸੈਲਰੀ ਦੀ ਰਿਕੁਆਇਰਮੈਂਟ ਆ ਉਹ ਮਿਨੀਮਮ ਹੈਗੀ ਆ, ਮੈਕਸੀਮਮ ਤੁਸੀਂ ਜਿੰਨਾ ਮਰਜ਼ੀ ਅਰਨ ਕਰ ਸਕਦੇ ਹੋ, ਬਟ ਜਿਹੜਾ ਆਪਾਂ ਨੂੰ ਪੀਰੀਅਡ ਆ ਉਹ 3 ਸਾਲ ਦਾ ਪੂਰਾ ਕਰਨਾ ਹੀ ਪੈਣਾ ਆ, ਉਸ ਤੋਂ ਬਾਅਦ ਹੀ ਆਪਣੀ ਐਲੀਜੀਬਿਲਿਟੀ ਜਿਹੜੀ ਆ ਉਹ ਬਣੂਗੀ ਆਪਣੇ 191 ਜਿਹੜੀ ਕਿ ਪਰਮਾਨੈਂਟ ਰੈਜ਼ੀਡੈਂਸੀ ਐਪਲੀਕੇਸ਼ਨ ਪਾਉਣ ਦੀ।
ਠੀਕ ਹੈ ਰੋਹਿਤ ਜੀ, ਅੱਗੇ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ, ਉਹਨਾਂ ਨੂੰ ਸ਼ਾਮਲ ਕਰਦੇ ਆ। ਨੰਬਰ ਹੈ ਜੀ 055, ਸਵਾਗਤ ਕਰਦੇ ਆ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਸਰ, ਮੇਰਾ ਸਵਾਲ ਥੋੜਾ ਕੰਪਲੀਕੇਟਡ ਆ। ਲਾਈਕ ਮੈਂ ਮਾਸਟਰ ਆਫ ਸੋਸ਼ਲ ਵਰਕ ਕੀਤੀ ਆ ਆਸਟ੍ਰੇਲੀਆ ਦੇ ਵਿੱਚ, ਬਟ ਮੇਰੀ ਬੈਚਲਰ ਇੰਡੀਆ ਦੀ ਸੀ, ਤੇ ਮੈਂ ਇੱਥੇ ਐਜ਼ ਆ ਰਜਿਸਟਰਡ ਨਰਸ ਕੰਮ ਕਰ ਰਹੀ ਹਾਂ, ਐਜ਼ ਆ ਪ੍ਰੈਕਟਿਸ ਨਰਸ। ਸੋ ਪਹਿਲਾ ਕੁਸ਼ਚਨ ਮੇਰਾ ਇਹ ਹੈ ਕਿ ਮੈਂ ਐਨਮੈਕ ਦੀ ਅਸੈਸਮੈਂਟ ਪਾਈ ਆ, ਸੋ ਮੈਨੂੰ ਤੁਸੀਂ ਗਾਈਡ ਕਰੋਗੇ ਕਿ ਮੈਂ ਆਪਣੀ ਜਿਹੜੀ ਅਸੈਸਮੈਂਟ ਆ ਉਹ ਐਜ਼ ਆ ਪ੍ਰੈਕਟਿਸ ਨਰਸ ਕਰਵਾਵਾਂ ਜਾਂ ਫਿਰ ਐਜ਼ ਆ ਰਜਿਸਟਰਡ ਨਰਸ ਕਰਵਾਵਾਂ, ਜੋ ਮੇਰੇ ਲਈ ਬੈਨੀਫਿਟ ਹੋਊਗਾ ਨੈਕਸਟ ਫੋਰ PR ਦੇ ਲਈ।
ਦੇਖੋ, ਜਿਹੜੇ ਰਜਿਸਟਰਡ ਨਰਸ ਆ
ਆਪਣੇ ਮਾਸਟਰ ਆਫ ਸੋਸ਼ਲ ਵਰਕ ਕੰਪਲੀਟ ਕਰਕੇ।
ਓਕੇ, ਸੌਰੀ, ਤੁਹਾਡਾ ਵੀਜ਼ਾ ਇਸ ਟਾਈਮ 485 ਤੁਸੀਂ ਦੱਸਿਆ?
ਹਾਂਜੀ, ਮੈਂ ਇਸ ਟਾਈਮ ਤੇ PR ਤੇ ਆ, 485 ਵੀਜ਼ਾ ਤੇ ਆ, ਤੇ ਮੈਂ ਆਪਣੀ ਮਾਸਟਰ ਆਫ ਸੋਸ਼ਲ ਵਰਕ ਕੰਪਲੀਟ ਕੀਤੀ ਹੈ ਇੱਥੇ, ਬਟ ਮੈਂ ਮੇਰੀ ਜਿਹੜੀ ਬੈਕਗ੍ਰਾਉਂਡ ਸਟੱਡੀ ਆ ਦੀ ਉਹ ਬੈਚਲਰ ਆਫ ਨਰਸਿੰਗ ਸੀ, ਸੋ ਮੈਂ ਉਹਦੇ ਕਰਕੇ ਮੈਂ ਆਪਣੀ ਰਜਿਸਟਰ ਨਰਸ ਬ੍ਰਿਜਿੰਗ ਪ੍ਰੋਗਰਾਮ ਕਰਕੇ ਮੈਂ ਐਜ਼ ਆ ਰਜਿਸਟਰ ਨਰਸ ਕੰਮ ਕਰ ਰਹੀ ਹਾਂ ਇੱਥੇ, ਐਜ਼ ਆ ਪ੍ਰੈਕਟਿਸ ਨਰਸ ਇਨ ਕਲੀਨਿੰਗ। ਸੋ ਮੈਂ ਉਹਦੇ ਬਾਰੇ ਪੁੱਛਣਾ ਸੀ ਕਿ ਮੈਂ ਆਪਣੀ ਐਨਮੈਕ ਦੀ ਅਸੈਸਮੈਂਟ ਕਰਵਾਉਣੀ ਆ, ਤੇ ਉਹ ਮੈਂ ਐਜ਼ ਆ ਪ੍ਰੈਕਟਿਸ ਨਰਸ ਕਰਵਾਵਾਂ ਜਾਂ ਫਿਰ ਐਜ਼ ਆ ਰਜਿਸਟਰ ਨਰਸ, ਉਹ ਕਿਹੜੀ ਕਿਹੜੀ ਬੈਨੀਫਿਟ ਹੋਊਗੀ ਮੇਰੇ ਲਈ ਫੋਰ PR ਪ੍ਰੋਸੈਸ?
ਰਜਿਸਟਰ ਨਰਸ ਆਫ ਕੋਰਸ।
ਸੋਸ਼ਲ ਵਰਕ ਦੀ ਸਟੱਡੀ ਮੈਂ ਸੋਸ਼ਲ ਵਰਕ ਦੀ ਕੀਤੀ ਆ, ਬਟ ਮੈਂ ਕੰਮ ਐਜ਼ ਅ ਰਜਿਸਟਰ ਨਰਸ ਕਰ ਰਹੀ ਹਾਂ, ਸੋ ਮੇਰੇ ਲਈ ਕਿਹੜੀ ਆਪਸ਼ਨ ਅਵੇਲੇਬਲ ਹੋਏਗੀ, ਮੇਰੇ ਲਈ ਮਤਲਬ ਕਿਹੜੀ ਚੀਜ਼ ਗੁੱਡ ਹੋਏਗੀ?
ਦੇਖੋ, ਮੈਂ ਤੁਹਾਨੂੰ ਇਹ ਐਡਵਾਈਸ ਕਰੂੰਗਾ ਕਿ ਆਪਣੀ ਤੁਸੀਂ ਅਗਰ ਸੋਸ਼ਲ ਵਰਕ ਐਜ਼ ਅ ਸੋਸ਼ਲ ਵਰਕਰ ਵੀ ਅਗਰ ਆਪਣੀ ਸਕਿੱਲ ਅਸੈਸਮੈਂਟ ਕਰਾ ਲਓ, ਦੈਟ ਵਿਲ ਬੀ ਹੈਲਪਫੁਲ। ਬਾਕੀ ਡਿਪੈਂਡ ਕਰਦਾ ਹੈ ਕਿ ਤੁਹਾਡੇ ਪੁਆਇੰਟਸ ਕਿੰਨੇ ਬਣਦੇ ਪਏ ਆ। ਰਜਿਸਟਰਡ ਨਰਸ ਦਾ ਇਹ ਆ ਕਿ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਪ੍ਰੋਗਰਾਮ ਦੇ ਵਿੱਚ, ਇਸ ਸਾਲ ਡਿਪਾਰਟਮੈਂਟ ਦਾ ਫੋਕਸ ਚਾਹੇ ਉਹ 189 ਹੋਵੇ ਚਾਹੇ ਸਟੇਟ ਦਾ ਫੋਕਸ ਹੋਵੇ 190491 ਲਈ, ਉਹ ਕ੍ਰਿਟੀਕਲ ਸੈਕਟਰ ਵਰਕਰਸ ਨੂੰ ਬਹੁਤ ਜ਼ਿਆਦਾ ਪ੍ਰਾਇਓਰਟੀ ਦਊਗੇ ਇਸ ਸਾਲ। ਇਹ ਵੀ ਹੋ ਸਕਦਾ ਹੈ ਕਿ ਘੱਟ ਪੁਆਇੰਟਸ ਉੱਤੇ ਵੀ ਇਨਵੀਟੇਸ਼ਨ ਆ।
ਹਾਂਜੀ, ਮੈਂ ਰੀਜਨਲ ਏਰੀਆ ਦੇ ਵਿੱਚ ਹੀ ਆ।
जी
ओके, केड़ी स्टेट सा तुसे? तुसे
हाँ जी, मैं रीजनल
केड़ी स्टेट
एरिया
से
विच
हैं?
हाँ, तो मेरे को ऑफर लेटर भी है, जॉब ऑफर लेटर भी है।
स्टेट
मैं
केड़ी है जी?
बेलग्रैड विक्टोरिया।
विक्टोरिया जी।
ओके दैट्स गुड, तुहाड़ी 491 दी तां फिर डायरेक्ट ऑप्शन बनदी बनदी है, बट नाल ही नाल अगर तुसी अपना पॉइंट देख के अगर चेक करो कि तुहाड़ी 189 दी की ऑप्शन बन सकदी है या 190, जदों भी नवीं लिस्ट आंदी है ओहदे हिसाब नाल अगर तुहानू स्टेट भी मूव करनी पैंदी है तां मैं एडवाइस करूंगा तुसी कर लो, बट अगर ऑफर लेटर हैगी है तां 491 तां डेफिनेट है, बट ऑल्सो ट्राई करो अगर 189 190 भी हो सके तो।
ओके, थैंक यू सर, थैंक यू सो मच फॉर योर टाइम, थैंक यू।
नो प्रॉब्लम, गुड लक विद एवरीथिंग।
जी, अगला सवाल शामिल कर दिया, ईमेल दे जरिए साडे नाल जुड़े ने जसप्रीत सिंह। जसप्रीत सिंह पुछ रहे ने 491 मेडिकेयर एंड 190 न्यू साउथ वेल्स दे बारे च, शायद उन्हां दा सवाल है। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ। ਸਤਿ ਸ਼੍ਰੀ ਅਕਾਲ ਜਸਪ੍ਰੀਤ ਜੀ, ਕਹਿੰਦੇ ਆਈ ਅਪਲਾਈਡ ਫੋਰ ਨਾਈਨ ਵਨ ਨਿਊ ਸਾਊਥ ਵੇਲਸ ਵੀਜ਼ਾ ਟੂਡੇ ਐਂਡ ਕਰੰਟਲੀ ਹੈਵ ਸਟੂਡੈਂਟ ਵੀਜ਼ਾ ਐਕਟਿਵ, ਡੂ ਆਈ ਐਲੀਜੀਬਲ ਫਾਰ ਮੈਡੀਕੇਅਰ ਕਾਰਡ ਫਰੋਮ ਟੂਡੇ ਐਂਡ ਡੂ ਆਈ ਹੈਵ ਟੂ ਕੀਪ ਮਾਈ ਓ ਐਸ ਐਚ ਸੀ, ਪਲੀਜ਼ ਟੈਲ ਮਾਈ ਚਾਂਸਿਸ ਫਾਰ 190 ਨਿਊ ਸਾਊਥ ਵੇਲਸ ਸ਼ੈਫ, 75+5 80 ਪੁਆਇੰਟਸ ਨੇ ਜੀ ਟੋਟਲ ਇਨ੍ਹਾਂ ਦੇ।
ਦੇਖੋ ਜਿਹੜਾ ਕਿ ਸਭ ਤੋਂ ਪਹਿਲਾ ਕੁਐਸਚਨ ਹੈ ਤੁਹਾਡਾ ਕਿ ਤੁਸੀਂ ਓ ਐਚ ਐਸ ਸੀ ਮੇਨਟੇਨ ਕਰਨੀ ਰੱਖਣੀ ਹੈ, ਡੈਫੀਨੇਟਲੀ ਤੁਸੀਂ ਮੇਨਟੇਨ ਕਰਕੇ ਰੱਖੋ। ਜਦ ਤੱਕ ਤੁਹਾਡਾ ਵੀਜ਼ਾ ਨਹੀਂ ਆਉਂਦਾ ਤੁਹਾਡੇ ਸਟੂਡੈਂਟ ਵੀਜ਼ਾ ਦੀ ਕੰਡੀਸ਼ਨ ਹੁੰਦੀ ਹੈ ਕਿ ਹੈਲਥ ਇੰਸ਼ੋਰੈਂਸ ਹੋਣੀ ਚਾਹੀਦੀ ਹੈ ਆਪਣੇ ਕੋਲ, ਸੋ ਦੈਟਸ ਅ ਮੈਂਡੇਟਰੀ ਰਿਕੁਆਇਰਮੈਂਟ, ਉਹਨੂੰ ਤੁਸੀਂ ਕੈਂਸਲ ਨਾ ਕਰੋ। ਮੈਡੀਕੇਅਰ ਜਿਹੜਾ ਹੈ ਉਹ ਜਨਰਲੀ ਆਪਾਂ ਨੂੰ ਵੀਜ਼ਾ ਕਰਨ ਤੋਂ ਬਾਅਦ ਮਿਲਦਾ ਹੈ, ਪਰ ਨਾਲ ਨਾਲ ਕੁਝ ਸਬ ਕਲਾਸਿਸ ਹੁੰਦੀਆਂ ਜਦੋਂ ਆਪਾਂ ਐਪਲੀਕੇਸ਼ਨ ਲਾਂਚ ਕਰੀਦੀ ਹੈ ਬੇਸਡ ਔਨ ਉਹਦੇ ਬ੍ਰਿਜਿੰਗ ਵੀਜ਼ਾ ਵੀ ਮੈਡੀਕੇਅਰ ਡਿਪਾਰਟਮੈਂਟ ਜਿਹੜਾ ਹੈ ਉਹ ਮੈਡੀਕੇਅਰ ਇਸ਼ੂ ਕਰ ਦਿੰਦਾ ਹੈ। ਸੋ ਇਹਦੇ ਵਿੱਚ ਤੁਸੀਂ ਕੋਈ ਇਹਦੇ ਵਿੱਚ ਲੋਸ ਨਹੀਂ ਹੈਗਾ ਕਿ ਤੁਸੀਂ ਐਪਲੀਕੇਸ਼ਨ ਪਾਓ, ਤੁਸੀਂ ਐਪਲੀਕੇਸ਼ਨ ਮੈਡੀਕੇਅਰ ਲਈ ਪਾ ਸਕਦੇ ਆ, ਪਰ ਨਾਲ ਨਾਲ ਹੀ ਮੈਂ ਐਡਵਾਈਸ ਕਰੂੰਗਾ ਕਿ ਆਪਣੀ ਓ ਐਸ ਐਚ ਸੀ ਚਾਹਤੇ ਆਪਣਾ ਵੀਜ਼ਾ ਕਰਾਉਣ ਨਹੀਂ ਆਉਂਦਾ ਉਹਨੂੰ ਮੇਨਟੇਨ ਰੱਖੀ ਜਾਵੇ। ਸੈਕਿੰਡ ਕੁਐਸਚਨ ਤੁਹਾਡਾ 190 ਦਾ, 190 ਦੇਖੋ 491 ਚ ਕੰਡੀਸ਼ਨ ਆ ਗਈ, ਅਗਰ ਆਪਾਂ ਅਗਰ 491 ਵੀਜ਼ਾ ਆ ਜਾਂਦਾ ਹੈ ਆਪਾਂ ਦੂਸਰੀਆਂ ਐਪਲੀਕੇਸ਼ਨ ਜਿਹੜੀਆਂ ਉਹ ਨਹੀਂ ਪਾ ਸਕਦੇ। 489 ਜਦੋਂ ਵੀਜ਼ਾ ਹੁੰਦਾ ਸੀ ਉਹਦੇ ਵਿੱਚ ਇੱਦਾਂ ਦੀ ਕੰਡੀਸ਼ਨਸ ਨਹੀਂ ਹੁੰਦੀਆਂ ਸੀ, ਜਿੰਨਾ ਕੋਲ 489 ਆਉਂਦਾ ਸੀ ਉਹ 190 ਵੀ ਪਾ ਸਕਦੇ ਸੀ, 189 ਵੀ। 491 ਚ ਪ੍ਰੋਬਲਮ ਆ, ਉਹ ਤੁਸੀਂ ਵੀਜ਼ਾ ਜਿਹੜਾ ਹੈ ਉਹ ਨਹੀਂ ਪਾ ਸਕਦੇ। ਹਾਂਜੀ, ਇਹ ਜ਼ਰੂਰ ਆ ਕਿ ਅਗਰ ਤੁਹਾਡੀ ਡਿਸੀਜਨ ਆਉਣ ਤੋਂ ਪਹਿਲਾਂ ਪਹਿਲਾਂ ਅਗਰ ਤੁਸੀਂ ਕੁਛ ਵੀ ਤੁਹਾਡੀ ਆਪਸ਼ਨਸ ਬਣਦੀਆਂ ਹੈ ਤਾਂ ਤੁਸੀਂ ਉਹ ਡੈਫੀਨੇਟਲੀ ਦੇਖ ਸਕਦੇ ਹੋ।
ਠੀਕ, ਅਗਲਾ ਸਵਾਲ ਗਗਨ ਸਿੰਘ ਹੋਰਾਂ ਦਾ ਸ਼ਾਮਿਲ ਕਰਦੇ ਹਾਂ, ਟੈਲੀਗ੍ਰਾਮ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਗਗਨ ਜੀ।
ਸਤਿ ਸ਼੍ਰੀ ਅਕਾਲ
ਇਹ ਪੁੱਛ ਰਹੇ ਨੇ, ਕਹਿੰਦੇ ਆਈ ਹੈਵ ਵਨ ਕੁਐਸਚਨ ਅਬਾਊਟ 491 ਵੀਜ਼ਾ, ਕੈਨ ਮਾਈ ਵਾਈਫ ਟੇਕ ਮੈਟਰਨਿਟੀ ਲੀਵ ਆਫਟਰ ਗ੍ਰਾਂਟ 491, ਐਨੀ ਕੰਡੀਸ਼ਨਸ? ਕਹਿੰਦੇ
ਦੇਖੋ ਮੈਟਰਨਿਟੀ ਲੀਵ ਲੈਣਾ ਕੋਈ ਐਡਾ ਵੱਡਾ ਇਸ਼ੂ ਨਹੀਂ ਆ, ਡਿਪੈਂਡ ਕਰਦਾ ਆਪਾਂ ਕਿੰਨੇ ਟਾਈਮ ਲਈ ਲੈ ਰਹੇ ਹਾਂ। ਲੀਵ ਲੈਣ ਚ ਕੋਈ ਪ੍ਰੋਬਲਮ ਨਹੀਂ ਹੈ, ਪ੍ਰੋਬਲਮ ਸਿਰਫ ਇਹਦੇ ਵਿੱਚ ਆ ਕਿ ਅਗਰ ਜਦੋਂ ਆਪਾਂ ਫਿਊਚਰ ਦੇ ਵਿੱਚ 3 ਸਾਲ ਤੋਂ ਬਾਅਦ ਜਾ ਕੇ ਜਦੋਂ ਆਪਾਂ ਵੀਜ਼ਾ ਪਾਉਣਾ ਹੈ ਉਹਦੇ ਉਸ ਵਿੱਚ ਜਦੋਂ ਆਪਾਂ ਆਪਣੀ ਜੋਬ ਦਿਖਾਉਣੀ ਹੈ 3 ਸਾਲ ਕਿ ਕਿੰਨੀ ਆਪਾਂ ਅਰਨਿੰਗਸ ਕੀਤੀਆਂ ਹੋਈਆਂ ਆ, ਅਤੇ ਉਹ 'ਚ ਲੀਵਸ ਜਿਹੜੀਆਂ ਆਪਣੀਆਂ ਪੇਡ ਸੀਗੀਆਂ ਜਾਂ ਅਨਪੇਡ ਸੀਗੀਆਂ ਉਹ ਕਾਫੀ ਚੀਜ਼ਾਂ ਡਿਪੈਂਡ ਕਰਦੀਆਂ ਉਹਦੇ ਵਿੱਚ। ਸੋ ਲੀਵ ਲੈਣ 'ਚ ਉੱਦਾਂ ਕੋਈ ਪ੍ਰੋਬਲਮ ਨਹੀਂ ਹੈ ਕਿ ਤੁਹਾਡੀ ਵੀਜ਼ਾ ਨੂੰ ਕੋਈ ਇੰਪੈਕਟ ਨਹੀਂ ਹੋਊਗਾ, ਕਿਉਂਕਿ ਆਪਣਾ ਇਹ ਜੈਨੂਨ ਰੀਜ਼ਨ ਆ ਲੀਵ ਲੈਣ ਦਾ, 491 'ਤੇ ਕੋਈ ਇਸ਼ੂ ਨਹੀਂ ਹੈ। ਹਾਂਜੀ, ਬਾਕੀ ਦਾ ਕਿ ਤੁਸੀਂ ਲੈਂਥ ਕਿੰਨੀ ਦੀ ਛੁੱਟੀ ਲੈਣੀ ਹੈ ਉਹ ਤੁਹਾਡਾ ਫਿਰ ਹੈ ਕਿ ਫਿਊਚਰ 'ਚ ਜਾ ਕੇ ਇੰਪੈਕਟ ਹੋ ਸਕਦਾ ਹੈ ਕਿ ਐਪਲੀਕੇਸ਼ਨ ਮੇ ਵੀ ਤੁਹਾਨੂੰ ਫਿਰ ਜ਼ਿਆਦਾ ਟਾਈਮ ਕੰਮ ਕਰਨਾ ਪਵੇ।
ਜੀ, ਇਸ ਦੌਰਾਨ ਸਾਡੇ ਨਾਲ ਇੱਕ ਕਾਲਰ ਜੁੜੇ ਨੇ, ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਜੀ। 550 ਤੋਂ ਜੁੜੇ ਨੇ, ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਮੈਮ, ਸਤਿ ਸ਼੍ਰੀ ਅਕਾਲ ਸਰ
ਜੀ, ਕੌਣ ਬੋਲ ਰਹੇ ਜੀ?
ਸੁਖਪ੍ਰੀਤ ਬੋਲ ਰਹੀ ਮੈਮ ਮੈਂ
ਜੀ।
ਮੈਮ, ਮੇਰਾ ਸਰ ਤੋਂ ਕੁਐਸਚਨ ਸੀ ਕਿ ਮੇਰੇ ਨੀਸ ਆ, ਉਹਨਾਂ ਦਾ ਸਟੂਡੈਂਟ ਵੀਜ਼ਾ ਆਇਆ ਹੋਇਆ ਆਲਰੇਡੀ ਮਾਰਚ ਦਾ ਇੰਡੀਆ ਤੋਂ, ਬਟ ਉਹ ਟਰੈਵਲ ਨਹੀਂ ਕਰ ਸਕੇ ਤੇ ਉਹਨਾਂ ਸਟੱਡੀ ਡੈਫਰ ਕਰਵਾ ਲਈ ਸੀ, ਬਟ ਫਿਰ ਉਹਨਾਂ ਨੂੰ ਇਮੀਗ੍ਰੇਸ਼ਨ ਤੋਂ ਕਾਲ ਗਈ ਸੀ ਤੇ ਯੂਨੀ ਤੋਂ ਵੀ ਕਿ ਸਟੱਡੀ ਸਟਾਰਟ ਕਰ ਲਓ
ਜੀ,
ਤੇ ਉਹਨਾਂ ਨੇ ਸਟੱਡੀ ਸਟਾਰਟ ਕਰ ਲਈ ਤੇ ਪਰ ਫਿਰ ਉਹਨਾਂ ਨੇ ਡੈਫਰਮੈਂਟ ਲਈ ਐਪਲੀਕੇਸ਼ਨ ਪਾਤੀ ਸੀ, ਹੁਣ ਯੂਨੀ ਨੇ ਡੈਫਰ ਕਰ ਦਿੱਤੀ ਆ। ਕੋਈ ਚੱਕਰ ਤਾਂ ਨਹੀਂ ਪਏਗਾ ਸਰ ਜੇ ਕੱਲ ਨੂੰ ਉਹ ਇੱਥੇ ਆਉਂਦੇ ਆ, ਇਮੀਗ੍ਰੇਸ਼ਨ ਵੱਲੋਂ ਕੋਈ ਟਰਬਲ ਤਾਂ ਨਹੀਂ ਹੋਏਗਾ ਕਿ ਪਹਿਲਾਂ ਸਟਾਰਟ ਕੀਤੀ ਫਿਰ ਡੈਫਰ ਕਰਵਾ ਲਈ?
ਦੇਖੋ, ਮੈਂ ਇਹ 'ਚ ਇਹ ਐਡਵਾਈਸ ਕਰੂੰਗਾ ਕਿ ਯੂਨੀਵਰਸਿਟੀਜ਼ ਵਾਲਿਆਂ ਨਾਲ ਗੱਲ ਕਰਕੇ ਆਪਣੀ ਸਟੱਡੀ ਅਗਰ ਆਪਾਂ ਆਨਲਾਈਨ ਕੰਟੀਨਿਊ ਕਰੀਏ ਤਾਂ ਆਪਣੇ ਲਈ ਸੇਫ ਰਹੂਗਾ। ਹਾਂ ਅਗਰ ਯੂਨੀ ਤੁਹਾਨੂੰ ਲਿਖ ਕੇ ਇਹ ਦਿੰਦੀ ਪਈ ਹੈ ਕਿ ਕੁਝ ਕਾਰਨਾਂ ਕਾਰਨ ਜਾਂ ਟੈਕਨੀਕਲ ਰੀਜ਼ਨਸ ਉਹਨਾਂ ਦੇ ਆਪਣੇ ਐਡਮਿਨ ਕਾਰਨ ਅਗਰ ਉਹ ਨਹੀਂ ਕਰਾ ਸਕਦੇ ਫਿਰ ਕੋਈ ਇਸ਼ੂ ਨਹੀਂ ਹੈ, ਬਟ ਆਪਣੇ ਕੋਈ ਨਾ ਕੋਈ ਰਿਟਨ ਡਾਕੂਮੈਂਟ ਹੋਣਾ ਚਾਹੀਦਾ ਹੈ ਕਿ ਇਹ ਯੂਨੀਵਰਸਿਟੀ ਨੇ ਕੀਤਾ ਹੈ, ਇਹ ਸਾਡੇ ਵੱਲੋਂ ਨਹੀਂ ਹੋਇਆ। ਠੀਕ ਹੈ, ਤੁਸੀਂ ਉਸ ਵੇਲੇ ਉਹਨਾਂ ਸਟਾਰਟਿੰਗ ਚ ਇੱਕ ਵਾਰ ਗਲਤੀ ਹੋ ਗਈ ਡੈਫਰਮੈਂਟ ਦੀ ਐਪਲੀਕੇਸ਼ਨ ਪਾ ਗਈ, ਦੈਟਸ ਫਾਈਨ, ਬਟ ਸ਼ੁਰੂ ਕੀਤਾ ਹੈ ਉਹਨਾਂ ਨੇ ਡੈਫਰ ਕਰਤਾ ਹੈ, ਬਟ ਮੈਂ ਫਿਰ ਵੀ ਐਡਵਾਈਸ ਕਰੂੰਗਾ ਯੂਨੀਵਰਸਿਟੀ ਨਾਲ ਕੰਟੈਕਟ ਕੀਤਾ ਜਾਵੇ, ਉਹਨਾਂ ਨੂੰ ਕਿਹਾ ਜਾਵੇ ਕਿ ਆਪਾਂ ਜਿਹੜਾ ਇਸ ਟਾਈਮ ਪੜ੍ਹਨਾ ਚਾਹੁੰਦੇ ਹਾਂ ਪਰ ਡੈਫਰ ਜਿਹੜੇ ਉਹ ਨਹੀਂ ਕਰਾਉਣੀ ਚਾਹੁੰਦੇ ਸੀਗੇ, ਤੇ ਆ ਸਾਡਾ ਕੋਰਸ ਸਟਾਰਟ ਕੀਤਾ ਜਾਵੇ। ਉਸ ਤੋਂ ਬਾਅਦ ਉਹ ਤੁਹਾਨੂੰ ਕੋਈ ਡਾਕੂਮੈਂਟ ਦਿੰਦੇ ਕਿ ਨਹੀਂ ਹਾਲੇ ਨਹੀਂ ਕਰ ਸਕਦੇ, ਤੁਸੀਂ ਨੈਕਸਟ ਸਮੈਸਟਰ ਸ਼ੁਰੂ ਕਰਿਓ, ਤਾਂ ਉਹ ਫਿਰ ਆਪਣੇ ਲਈ ਸੇਫ ਹੋ ਜਾਊਗਾ। ਸੋ ਬਟ ਮੇਕ ਸ਼ੋਰ ਕਿ ਆਪਣੇ ਕੋਲ ਇਨ ਰਾਈਟਿੰਗ ਕੁਛ ਨਾ ਕੁਛ ਯੂਨੀਵਰਸਿਟੀ ਤੋਂ ਜ਼ਰੂਰ ਹੋਵੇ।
ਜੀ
ਠੀਕ ਹੈ ਸਰ, ਥੈਂਕ ਯੂ ਸਰ। ਮੇਰਾ ਇੱਕ ਕੁਐਸਚਨ ਹੋਰ ਸੀ, ਅਸੀਂ ਆਪਣੀ 190 ਦੀ ਫਾਈਲ ਲੌਂਚ ਕੀਤੀ ਹੈ ਦਸੰਬਰ ਦੀ, ਤੇ ਤੁਹਾਨੂੰ ਕੀ ਲੱਗਦਾ ਕਿ ਇਮੀਗ੍ਰੇਸ਼ਨ ਅਕਤੂਬਰ ਤੋਂ ਬਾਅਦ ਸਟਾਰਟ ਕਰੇਗੀ ਗ੍ਰਾਂਟ ਕਰਨੇ ਵੀਜ਼ੇ, ਕਿਉਂਕਿ ਹੁਣ ਤਾਂ ਹੋਲਡ ਤੇ ਹੀ ਹੈ ਸਾਰਾ ਕੁਝ।
ਆਪਣੀ ਆਕੂਪੇਸ਼ਨ ਕੀ ਸੀ?
ਆਕੂਪੇਸ਼ਨ
ਕੋਕਰੀ ਕੁੱਕ ਦੀ ਸੀ। ਦੇਖੋ ਮੈਂ ਤੁਹਾਨੂੰ ਦੱਸਦਾ ਕਿ ਅਕਟੂਬਰ ਤੋਂ ਵੀ ਹੋ ਸਕਦਾ ਹੈ ਕਿ 190 ਜਿਹੜੀ ਐਪਲੀਕੇਸ਼ਨ ਆ ਉਹ ਥੋੜੀ ਦੇਰ ਹੋਲਡ ਤੇ ਰਹਿਣ। ਇਹ ਸਾਰਾ ਡਿਪੈਂਡ ਕਰੂਗਾ ਕਿ ਸਿਚੁਏਸ਼ਨ ਕਿੰਨੀ ਆਸਟ੍ਰੇਲੀਆ ਚ ਇੰਪਰੂਵ ਹੁੰਦੀ ਆ ਕੋਵਿਡ-19 ਦੇ ਕਾਰਨ। ਆਨਸ਼ੋਰ ਐਪਲੀਕੇਟਸ ਜਿਹੜੇ ਹੈਗੇ ਆ ਉਹਨਾਂ ਨੂੰ ਡਿਲੇ ਜ਼ਿਆਦਾ ਨਹੀਂ ਕੀਤੀ ਜਾਊਗੀ ਉਸ ਤੋਂ ਬਾਅਦ, ਬਟ ਇਹ ਹੋ ਸਕਦਾ ਹੈ ਕਿ ਅਕਟੂਬਰ ਤੋਂ ਬਾਅਦ ਵੀ 3-4 ਮਹੀਨੇ ਉਹ ਹੋਰ ਲਾ ਦੇਣ। ਆਫਸ਼ੋਰ ਐਪਲੀਕੈਂਟਸ ਆ ਉਹਨਾਂ ਨੂੰ ਜ਼ਰੂਰ ਟ੍ਰਬਲ ਆਊਗੀ, ਉਹਨਾਂ ਨੂੰ ਹਾਲੇ ਬਹੁਤ ਟਾਈਮ ਲੱਗ ਸਕਦਾ, ਉਹਨਾਂ ਨੂੰ ਮੇ ਬੀ 1 ਸਾਲ ਹੋਰ ਲੱਗ ਸਕਦਾ, ਚਾਹੇ ਉਹਨਾਂ ਨੂੰ ਸਾਲ ਹੋ ਚੁੱਕਾ ਲਾਏ ਨੂੰ ਐਪਲੀਕੇਸ਼ਨ। ਆਨਸ਼ੋਰ ਐਪਲੀਕੇਸ਼ਨ ਨਾਨ ਕ੍ਰਿਟੀਕਲ ਸੈਕਟਰਸ ਨੂੰ ਵੀ ਸਲੋਲੀ ਸਲੋਲੀ ਉਹ ਵੀਜ਼ਾ ਗ੍ਰਾਂਟ ਕਰਨੇ ਸ਼ੁਰੂ ਕਰੂਗੇ ਅਕਟੂਬਰ ਤੋਂ ਬਾਅਦ, ਪਰ ਹੈਵਿੰਗ ਸੈਡ ਦੈਟ ਉਸ ਤੋਂ ਬਾਅਦ ਇਹ ਹੋ ਸਕਦਾ ਕਿ 3-4 ਮਹੀਨੇ ਜਾਂ ਹੋਰ ਲੱਗ ਸਕਦੇ ਉਸ ਤੋਂ ਬਾਅਦ।
ਥੈਂਕ ਯੂ ਸਰ, ਐਂਡ ਥੈਂਕ ਯੂ ਸਰ, ਤੁਸੀਂ ਬੜੀ ਡਿਟੇਲਡ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕਸ ਟੂ ਯੂ ਜੀ, ਥੈਂਕਸ ਫਾਰ ਦ ਫੀਡਬੈਕ।
ਧੰਨਵਾਦ ਜੀ,
ਥੈਂਕ ਯੂ।
ਇਸ ਤੋਂ ਬਾਅਦ ਸਾਡੇ ਨਾਲ ਅੱਗੇ ਜੁੜੇ ਨੇ ਜੀ ਫੇਸਬੁੱਕ ਜ਼ਰੀਏ ਸੁਨਿਆਰਾ ਨੇਹਾ ਹੁਰੀ। ਇਹਨਾਂ ਦਾ ਸਵਾਲ ਹੈ, ਕਹਿੰਦੇ ਵਟ ਅਬਾਊਟ 491 ਵੀਜ਼ਾ ਇਨ ਵਿਕਟੋਰੀਆ ਫਾਰ ਅਕਾਊਂਟੈਂਟ ਵਿਦ ਔਰ ਵਿਦਆਊਟ ਐਕਸਪੀਰੀਅੰਸ ਇਨ ਅਕਾਊਂਟਿੰਗ, TR ਇਜ਼ ਫਿਨਿਸ਼ਿੰਗ ਇਨ ਨਵੰਬਰ, ਐਂਡ ਵਟ ਦਾ ਅਦਰ ਆਪਸ਼ਨ ਅਵੇਲੇਬਲ ਫਾਰ ਅਕਾਊਂਟੈਂਟ ਟੂ ਗੈਟ PR। ਇਹਦੇ ਨਾਲ ਰਿਲੇਟਡ ਵੀ ਗੱਲ ਥੋੜੀ ਜਿਹੀ ਹੋਈ ਸੀਗੀ, ਰੋਹਿਤ ਜੀ ਕੀ ਟਿੱਪਣੀ ਕਰੋਗੇ?
ਦੇਖੋ ਅਕਾਊਂਟੈਂਟ ਜਿਹੜਾ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਜ਼ਿਆਦਾ ਟ੍ਰਬਲਡ ਆਕੂਪੇਸ਼ਨ ਕਹੂੰਗਾ ਮੈਂ ਮਾਈਗ੍ਰੇਸ਼ਨ ਪਰਸਪੈਕਟਿਵ ਤੋਂ, ਕਿਉਂਕਿ ਡਿਪਾਰਟਮੈਂਟ ਦਾ ਰਵੱਈਆ ਲੱਗ ਰਿਹਾ ਅਕਾਊਂਟੈਂਟਸ ਬਾਰੇ ਕਿ ਚਾਹੁੰਦੇ ਨਹੀਂ ਕਿ ਹੈ ਉਹ ਕਿ ਉਹ PR ਦਿੱਤੀ ਜਾਵੇਗੀ। ਆਪਾਂ ਦੇਖਿਆ ਨੰਬਰ ਆਫ ਜਿਹੜੀ ਹੈ ਕਿ ਉਹਨਾਂ ਨੇ ਕੈਟਾਗਰੀਜ ਰੱਖੀਆਂ ਆ ਜਾਂ ਐਲੋਕੇਸ਼ਨ ਰੱਖੀ ਆ ਉਹ ਹਰ ਸਾਲ ਘਟਾਈ ਜਾ ਰਿਹਾ, ਇਸ ਸਾਲ ਵੀ ਉਹਨਾਂ ਨੇ ਸਿਰਫ 1000 ਆਕੂਪੇਸ਼ਨ ਰੱਖੀ ਆ, ਬਟ ਸਟੇਟ ਲਈ ਡਿਫਰੈਂਟ ਆਕੂਪੇਸ਼ਨ ਆਊਗੀਆਂ ਐਲੋਕੇਸ਼ਨ ਆਊਗੀਆਂ। 491 ਜਿੱਥੇ ਤੱਕ ਡਿਪੈਂਡ ਕਰਦਾ ਆ ਤੁਹਾਨੂੰ ਜੋਬ ਆਫਰ ਲੈਟਰ ਜਿਹੜੀ ਆ ਉਹ ਲੈਣੀ ਪਊਗੀ ਰੀਜਨਲ ਏਰੀਆ ਤੋਂ, ਤੇ ਸਟੇਟ ਵੀ ਜਿਹੜਾ ਆ ਅਕਾਊਂਟਿੰਗ ਫਰਮਸ ਤੋਂ ਜਿਹੜੇ ਅਕਾਊਂਟੈਂਟਸ ਨੂੰ ਇਨਵੀਟੇਸ਼ਨ ਆ ਰਹੀਆਂ ਉਹਨਾਂ ਨੂੰ ਟਰੈਕ ਡਾਊਨ ਕਰ ਰਹੀ ਆ ਕਿ ਉਹਨਾਂ ਨੂੰ ਪ੍ਰੂਵ ਕਰਨਾ ਜ਼ਿਆਦਾ ਪੈਂਦਾ ਕਿ ਅਕਾਊਂਟੈਂਟ ਜਿਹੜਾ ਆ ਸਪੈਸ਼ਲੀ ਜਿਹਨੂੰ ਉਹਨਾਂ ਨੂੰ ਐਕਸਪੀਰੀਅੰਸ ਹੈ ਨਹੀਂ ਆ ਕਿ ਉਹ ਐਜ਼ ਅ ਅਕਾਊਂਟੈਂਟ ਡਾਇਰੈਕਟਲੀ ਕਿੱਦਾਂ ਕੰਮ ਕਰ ਸਕਦੇ ਆ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਆਪਾਂ ਨੂੰ ਜੋਬ ਆਫਰ ਲੈਟਰ ਲੱਭੇ, ਤੇ ਪਲੱਸ ਨਾਲ ਹੀ ਨਾਲ ਜਿਹੜਾ ਆ ਉਹ ਤੁਹਾਡੇ ਜਿਹੜਾ ਵੀ ਇੰਪਲੋਇਰ ਹੋਊਗਾ ਜਾਂ ਫਰਮ ਹੋਊਗੀ ਉਹਨਾਂ ਨੂੰ ਬੜੀ ਡਿਟੇਲਡ ਜਿਹੜੀ ਆ ਉਹ ਇਨਫੋਰਮੇਸ਼ਨ ਦੇਣੀ ਪਊਗੀ ਕਿ ਉਹਨਾਂ ਨੇ ਤੁਹਾਨੂੰ ਕੱਲ ਹੀ ਸਿਲੈਕਟ ਕੀਤਾ ਆ ਤੇ ਤੁਹਾਡੀ ਜੋਬ ਡਿਊਟੀਜ਼ ਜਿਹੜੀਆਂ ਉਹ ਬਹੁਤ ਐਗਜ਼ੌਸਟਿਵ ਹੋਣੀਆਂ ਚਾਹੀਦੀਆਂ ਕਿ ਤਾਂ ਕਿ ਪ੍ਰੂਫ ਹੋ ਸਕੇ ਕਿ ਤੁਹਾਡੀ ਜਿਹੜੀ ਜੋਬ ਡਿਸਕ੍ਰਿਪਸ਼ਨ ਆ ਉਹ ਰਿਲੇਟਡ ਆ ਅਕਾਊਂਟੈਂਟ ਤੋਂ, ਉਦੋਂ ਤੁਸੀਂ ਉਹ ਵਾਲੀਆਂ ਜੋਬਸ ਜਿਹੜੀਆਂ ਆ ਉਹ ਚੰਗੀ ਤਰੀਕੇ ਨਾਲ ਆਪਣੀਆਂ ਜਿਹੜੀਆਂ ਉਹ ਕਰ ਸਕਦੇ ਹੋ। ਬਾਕੀ 190 ਦੀ ਤਾਂ ਕੋਈ ਆਸ ਨਹੀਂ ਲੱਗਦੀ ਵਿਕਟੋਰੀਆ ਦੇ ਵਿੱਚ ਅਕਾਊਂਟੈਂਟ ਦੀ, ਤੇ ਨਾਲ ਹੀ ਨਾਲ 189 ਦੇ ਪੁਆਇੰਟ ਜਿਹੜੇ ਆ ਉਹ ਮੋਸਟਲੀ ਉਹ 100 ਤੇ ਹੀ ਰਹੂਗੇ ਇਸ ਸਾਲ
ਜੀ। ਇਸ ਤੋਂ ਬਾਅਦ ਅਗਲਾ ਸਵਾਲ ਵੀ ਫੇਸਬੁੱਕ ਵਿਊਅਰ ਦਾ ਸ਼ਾਮਲ ਕਰਦੇ ਆ, ਇਹਨਾਂ ਦਾ ਨਾਮ ਜੇ ਮੈਂ ਗਲਤ ਪ੍ਰੋਨਾਂਸ ਕਰ ਗਈ ਤਾਂ ਉਹਦੇ ਲਈ ਮਾਫੀ ਚਾਹਾਂਗੀ, ਸਿਵਾਨੀ ਅਮਿਤ ਖਾਂਚੀ ਜੀ। ਇਹਨਾਂ ਦਾ ਸਵਾਲ ਹੈ, ਕਹਿੰਦੇ ਐਨੀ ਰਿਲੀਫ ਫਾਰ S-48 ਬਾਰ ਜੀ।
ਦੇਖੋ ਇਹ ਇੱਕ ਬਹੁਤ ਜ਼ਿਆਦਾ ਵੱਡਾ ਇਸ਼ੂ ਆ ਸਾਰਿਆਂ ਨੂੰ। ਸੈਕਸ਼ਨ 48 ਬਾਰ ਜਿਹੜੀ ਆ ਡਿਪਾਰਟਮੈਂਟ ਸਟੇਟਸ ਨੇ ਪਹਿਲਾਂ ਰਿਲੀਫ ਦੇਣੀਆਂ ਸ਼ੁਰੂ ਕੀਤੀਆਂ ਸੀਗੀਆਂ ਕਿ ਆਪਾਂ ਵੇਟ ਕਰਾਂਗੇ ਉਸ ਤੋਂ ਬਾਅਦ ਤੁਹਾਨੂੰ ਦੁਬਾਰਾ ਤੋਂ ਜਿਹੜੀਆਂ ਉਹ ਦੇਵਾਂਗੇ, ਤੁਹਾਡਾ ਟਾਈਮ ਐਕਸਟੈਂਡ ਕਰ ਦਾਂਗੇ, ਬਟ ਮੋਸਟਲੀ ਜਿਹੜਾ ਆ ਉਹ ਲੱਗ ਨਹੀਂ ਰਿਹਾ ਇੱਦਾਂ ਦੀ ਕੋਈ ਵੀ ਰਿਲੀਫ ਮਿਲੇ, ਕਿਉਂਕਿ ਹੁਣ ਵਿਕਟੋਰੀਆ ਨੇ ਵੀ ਜਿੱਦਾਂ ਕਿਹਾ ਕਿ ਆਪਾਂ ਸੈਕਸ਼ਨ 48 ਬਾਰ ਨੂੰ ਜਿਹੜਾ ਹੈ ਕੋਈ ਵੀ ਰਿਲੀਫ ਨਹੀਂ ਦੇਵਾਂਗੇ, ਤੁਸੀਂ 60 ਦਿਨ ਦੇ ਅੰਦਰ ਐਪਲੀਕੇਸ਼ਨ ਪਾਣੀ ਹੈ ਤੇ ਯੂ ਮੋਸਟ ਵੈਲਕਮ ਕਿ ਆਪਣੀ ਕੰਟਰੀ ਲੀਵ ਕਰੋ, ਤੁਸੀਂ ਬਾਹਰ ਜਾ ਕੇ ਪਾ ਦੋ ਤੇ ਵੇਟ ਕਰੋ ਜਦ ਤੱਕ ਡਿਸੀਜ਼ਨ। ਨਹੀਂ ਆਂਦਾ। ਹੁਣ ਡਿਪਾਰਟਮੈਂਟ ਨੇ ਇਹਦੇ ਵੱਲੋਂ ਕੋਈ ਵੀ ਜਿਹੜਾ ਆ ਕਿ ਅਪਡੇਟਸ ਨਹੀਂ ਹੈਗੀਆਂ, ਕਿਉਂਕਿ ਜਦੋਂ ਆਪਾਂ ਇਹ ਸੈਕਸ਼ਨ 48 ਬਾਰ ਦੀ ਗੱਲ ਕਰਦੇ ਹਾਂ, ਉਹ ਸਿੱਧਾ ਡਿਪਾਰਟਮੈਂਟ ਕੋਈ ਐਵੇਂ ਅਪਡੇਟ ਦੇ ਕੇ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਐਪਲੀਕੇਸ਼ਨ ਪਾ ਲਓ। ਇਹ ਐਕਟ ਆ ਔਰ ਐਕਟ 'ਚ ਚੇਂਜ ਕਰਨ ਲਈ ਉਹਨਾਂ ਨੂੰ ਪਾਰਲੀਮੈਂਟ ਤੋਂ ਜਿਹੜੀ ਆ ਅਪਰੂਵਲ ਲੈਣੀ ਪੈਣੀ ਆ, ਔਰ ਇਹ ਵੱਡਾ ਪ੍ਰੋਸੈਸ ਆ। ਸੋ ਔਰ ਅੱਜ ਦੀ ਡੇਟ ਦੇ ਵਿੱਚ ਉਹਨਾਂ ਦੀ ਕੋਈ ਪ੍ਰਾਇਓਰਿਟੀ ਵੀ ਨਹੀਂ ਹੈਗੀ ਸੈਕਸ਼ਨ 48 ਨੂੰ ਲੈ ਕੇ। ਸੋ ਸਿੰਪਲ ਵਰਡਸ ਜੇਕਰ ਮੈਂ ਕਹਾਂ ਤਾਂ, ਅਗਰ ਕੋਈ ਵੀਜ਼ਾ ਆਪਾਂ ਨੂੰ ਨੋਮੀਨੇਸ਼ਨ ਆਉਂਦੀ ਆ, ਕੋਈ ਸਟੇਟ ਦੇ ਰਹੀ ਆ, ਚਾਹੇ ਉਹ 491 ਜਾਂ 190 ਜਾਂ 189 ਦੀ ਸਾਨੂੰ ਇਨਵੀਟੇਸ਼ਨ ਆਈ ਹੋਈ ਆ, ਸੋ ਡਿਪਾਰਟਮੈਂਟ ਦਾ ਵੀ ਉਹੀ ਕਹਿਣਾ ਆ, ਤੇ ਮੈਂ ਵੀ ਇਹ ਐਡਵਾਈਸ ਕਰੂੰਗਾ ਕਿ ਆਪਾਂ ਕੰਟਰੀ ਲੀਵ ਕਰ ਦਈਏ, ਮਤਲਬ ਕੰਟਰੀ ਲੀਵ ਕਰਕੇ ਐਪਲੀਕੇਸ਼ਨ ਪਾਈਏ, ਇਨਸਟੈਡ ਕਿ ਆਪਾਂ ਜਿਹੜੀ ਉਹ 60 ਦਿਨ ਜਿਹੜੇ ਸਾਨੂੰ ਮਿਲਦੇ ਆ ਉਹ ਆਪਾਂ ਐਕਸਪਾਇਰ ਹੋ ਜਾਣ, ਤੇ ਸਾਡੀ ਨੋਮੀਨੇਸ਼ਨ ਜਾਂ ਇਨਵੀਟੇਸ਼ਨ ਜਿਹੜੀ ਉਹ ਵੀ ਐਕਸਪਾਇਰ ਹੋ ਜਾਵੇ, ਕਿਉਂਕਿ ਦੁਬਾਰਾ ਤੋਂ ਇਨਵੀਟੇਸ਼ਨ ਲੈਣਾ ਉਹ ਸਾਰਿਆਂ ਨੂੰ ਪਤਾ ਆ, ਉਹ ਹਾਲਾਤ ਚੱਲ ਰਿਹਾ ਅੱਜ ਦੀ ਡੇਟ ਦੇ ਵਿੱਚ ਉਹ ਬਹੁਤ ਔਖੇ ਆ। ਸੋ ਸੈਕਸ਼ਨ 48 ਲਈ ਅੱਜ ਦੀ ਡੇਟ ਦੇ ਵਿੱਚ ਕੋਈ ਤੋੜ ਨਹੀਂ ਹੈ, ਇੱਕ ਹੀ ਤੋੜ ਆ ਕਿ ਆਪਾਂ ਕੰਟਰੀ ਲੀਵ ਕਰ ਦਈਏ ਤੇ ਬਾਹਰ ਜਾ ਕੇ ਐਪਲੀਕੇਸ਼ਨ ਪਾ ਲਈਏ ਤੇ ਆਪਾਂ ਵੇਟ ਕਰੀਏ ਜਦ ਤੱਕ ਡਿਸੀਜਨ ਨਹੀਂ ਆਉਂਦਾ।
ਬਿਲਕੁਲ, ਜਿਹੜੇ ਸਵਾਲ ਲਗਭਗ ਸਾਰਿਆਂ ਦੇ ਇੱਕੋ ਜਿਹੇ ਆ ਰਹੇ ਆ। ਅਗਲਾ ਸਵਾਲ ਗਗਨ ਧਾਲੀਵਾਲ ਕਰ ਰਹੇ ਨੇ, ਕਹਿੰਦੇ ਵੀਜ਼ਾ ਸਰ ਕਿਹੜੇ ਮੰਥ ਦਾ ਆ ਰਹੇਗੇ? ਇਹ ਸਰ 2019 ਕੰਬਾਈਨ ਜਾਂ ਡਿਪੈਂਡੈਂਟ? ਮੈਨੂੰ ਸਵਾਲ ਸਮਝ ਨਹੀਂ ਆਇਆ ਗਗਨ ਧਾਲੀਵਾਲ ਜੀ, ਤੁਹਾਡਾ ਸਬ ਕਲਾਸ 500 ਦੇ ਬਾਰੇ ਕਹਿੰਦੇ ਮੈਂ ਪੁੱਛ ਰਿਹਾ ਜੀ।
ਅੱਛਾ, ਇਹਨਾਂ ਨੇ 2019 ਚ ਫਾਈਲ ਪਾਈ ਆ। ਦੇਖੋ, ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਸੀ, ਸਟੂਡੈਂਟ ਵੀਜ਼ਾ, ਚਾਹੇ ਸਟੂਡੈਂਟ ਵੀਜ਼ਾ ਆ ਜਾਂ ਦੂਸਰੇ ਵੀਜ਼ਾ ਵੀ ਆ, ਅਨਲੈਸ ਕਿ ਕੋਈ ਕ੍ਰਿਟੀਕਲ ਸੈਕਟਰਸ ਨਾਲ ਵਰਕਰਸ ਰਿਲੇਟਡ ਨਹੀਂ ਆ, ਡਿਪਾਰਟਮੈਂਟ ਦੀ ਪ੍ਰਾਇਓਰਟੀ ਲਿਸਟ ਦੇ ਵਿੱਚ ਉਹ ਨਹੀਂ ਹੈਗਾ ਅੱਜ ਦੀ ਡੇਟ ਦੇ ਵਿੱਚ। ਪ੍ਰੋਸੈਸਿੰਗ ਟਾਈਮਸ ਬਹੁਤ ਜ਼ਿਆਦਾ ਬਲੋਨ ਅਪ ਹੋ ਚੁੱਕੇ ਆ। ਸਟੂਡੈਂਟ ਵੀਜ਼ਾ ਜਨਵਰੀ ਫੈਬਰੀ ਦੀਆਂ ਐਪਲੀਕੇਸ਼ਨ, ਈਵਨ ਸਿੰਗਲ ਐਪਲੀਕੈਂਟਸ ਜਿਹੜੇ ਆ ਉਹ ਆਪਣੇ ਡਿਸੀਜਨ ਦੀ ਵੇਟ ਕਰ ਰਹੇ ਆ ਹਾਲੇ। ਸੋ ਹੋਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿੰਨਾ ਕੁ ਟਾਈਮ ਲੱਗੂਗਾ ਇਹਦੇ ਬਾਰੇ ਵੀ ਕਹਿਣਾ ਮੁਸ਼ਕਿਲ ਆ। ਇਹ ਵੀ ਹੋ ਸਕਦਾ ਕਿ 3-4 ਮਹੀਨੇ ਹੋਰ ਲੱਗ ਜਾਣ। ਕੰਬਾਈਨ ਵੀਜ਼ਾ 2019 ਦਾ ਅਗਰ ਪਾਇਆ ਹੋਇਆ, ਤੁਸੀਂ ਇਹ ਵੀ ਲਗਾ ਕੇ ਚਲੋ ਕਿ ਇਹ ਅਕਟੂਬਰ ਤੋਂ ਬਾਅਦ ਹੀ ਸ਼ਾਇਦ ਡਿਸੀਜਨ ਦੋਗੇ ਇਹਦੇ
ਜੀ। ਇਸੇ ਨਾਲ ਸ਼ਾਇਦ ਰਲਦਾ ਮਿਲਦਾ ਸਵਾਲ ਹੈ ਅਜੇ ਕੁਮਾਰ ਹੋਰਾਂ ਦਾ। ਅਜੇ ਕਹਿ ਰਹੇ ਨੇ, ਪਹਿਲਾਂ ਵੀ ਇਨ੍ਹਾਂ ਨੇ ਸਵਾਲ ਪੁੱਛਣਾ ਚਾਹਿਆ ਸੀ ਸ਼ਾਇਦ ਕੰਬਾਈਨ ਵੀਜ਼ਾ ਦੇ ਬਾਰੇ, ਕਹਿੰਦੇ ਆਲਰੇਡੀ ਅਪਲਾਈਡ ਕੰਬਾਈਨ ਵੀਜ਼ਾ, ਲੌਜਡ ਡੇਟ ਜਿਹੜੀ ਹੈ ਜੀ ਇਨ੍ਹਾਂ ਦੀ 2 December 2019 ਆ, ਤੇ ਫਿਊ ਡੇਜ਼ ਬਿਫੋਰ ਅੰਬੈਸੀ ਕਹਿੰਦੇ ਡਿਮਾਂਡਡ ਵਾਈਫਸ ਮੈਡੀਕਲ, ਐਨੀ ਚਾਂਸਿਸ ਕਹਿੰਦੇ ਵੀਜ਼ੇ ਦੇ, ਕੋਈ ਚਾਂਸ ਹੈਗੇ ਆ?
ਦੇਖੋ ਜੀ, ਅਗਰ ਤਾਂ ਆਪਾਂ ਅਜੇ ਜੀ ਤੁਹਾਡੀ ਫਾਈਲ ਖੁੱਲ ਗਈ ਹੈ ਤੇ ਉਹਨਾਂ ਨੇ ਸਿਰਫ ਤੁਹਾਡੇ ਵਾਈਫ ਦਾ ਮੈਡੀਕਲ ਮੰਗਿਆ, ਇਹਦਾ ਮਤਲਬ ਇਹ ਆ ਕਿ ਡਿਪਾਰਟਮੈਂਟ ਨੇ ਵੀਜ਼ਾ ਹੁਣ ਗ੍ਰਾਂਟ ਕਰਨਾ ਆ, ਮੋਸਟ ਲਾਈਕਲੀ 99% ਇਹੀ ਆ, ਅਨਲੈਸ ਕਿ ਜਦੋਂ ਦੁਬਾਰਾ ਤੋਂ ਦੇਖਣ ਕੋਈ ਉਹਨਾਂ ਨੂੰ ਕੋਈ ਵੱਡਾ ਮੇਜਰ ਇਸ਼ੂ ਦੇਖੇ ਤਾਂ ਉਹ ਉਹਦੇ ਵਿੱਚ ਫਰਦਰ ਇਨਫੋਰਮੇਸ਼ਨ ਭੇਜ ਸਕਦੇ ਆ। ਬਟ ਸਿਰਫ ਅਗਰ ਮੈਡੀਕਲ ਮੰਗਿਆ, ਹੋਰ ਕੋਈ ਇਨਫੋਰਮੇਸ਼ਨ ਨਹੀਂ ਮੰਗੀ ਉਹਨਾਂ ਨੇ, ਤਾਂ ਮੋਸਟ ਲਾਈਕਲੀ ਇਹ ਆ ਕਿ ਉਹ ਵੀਜ਼ਾ ਗ੍ਰਾਂਟ ਕਰਨ ਵਾਲੇ ਆ ਜਲਦੀ ਉਹ
ਜੀ। ਤੇ ਇਸ ਤੋਂ ਬਾਅਦ ਜੀ ਅੱਗੇ ਸਵਾਲ ਕਰ ਰਹੇ ਨੇ ਮਨਜੀਤ ਸੰਧੂਹਰਾ ਨੇ ਪਹਿਲਾਂ ਵੀ ਸਵਾਲ ਕੀਤਾ ਸੀ ਤੇ ਉਹਨਾਂ ਦਾ ਮੈਂ ਸਵਾਲ ਕੋਸ਼ਿਸ਼ ਕਰਦੀ ਹਾਂ ਪਿੱਛੇ ਜਾ ਕੇ ਦੇਖਾਂ, ਕਿਉਂਕਿ ਉਹਨਾਂ ਨੇ ਕਾਫੀ ਵਾਰ ਆਪਣਾ ਜਿਹੜਾ ਸਵਾਲ ਹੈ ਉਹ ਸ਼ਾਮਿਲ ਕੀਤਾ। ਮਨਜੀਤ ਸੰਧੂ ਪੁੱਛ ਰਹੇ ਨੇ ਜੀ, ਕਹਿੰਦੇ ਮੇਰੇ ਵਾਈਫ ਜਿਹੜੇ ਆ ਆਲਰੇਡੀ ਲਿਵਿੰਗ ਇਨ ਆਸਟ੍ਰੇਲੀਆ ਔਨ ਸਟੱਡੀ ਵੀਜ਼ਾ ਐਂਡ ਡੂਇੰਗ ਮਾਸਟਰ। ਅੱਛਾ, ਇਹਨਾਂ ਦਾ ਇਹ ਸਵਾਲ ਜਿਹੜਾ ਸੀ ਉਹ ਅਸੀਂ ਪਹਿਲਾਂ ਸ਼ਾਮਲ ਕਰ ਚੁੱਕੇ ਹਾਂ ਤੇ ਇਹਨਾਂ ਨੇ ਦੁਬਾਰਾ ਪੁੱਛਣਾ ਚਾਹਿਆ, ਕਹਿੰਦੇ ਅਗਰ ਸਾਡਾ ਕੰਬਾਈਨਡ ਡਿਪੈਂਡੈਂਟ ਰਿਫਿਊਜ਼ ਹੋ ਜਾਂਦਾ ਆ ਤਾਂ ਕਹਿੰਦੇ ਅਸੀਂ 485 ਆਫਸ਼ੋਰ ਲਈ ਐਲੀਜੀਬਲ ਹੋਵਾਂਗੇ, ਸਕਸੈਸ ਰੇਟ ਕੀ ਹੁੰਦਾ ਜੀ? ਵਾਈਫ ਮਾਸਟਰ ਕਰ ਰਹੀ ਆ ਪੋਸਟ ਸਟੱਡੀ BSc ਨਰਸਿੰਗ ਇੰਡੀਆ ਚ ਸੀ ਤੇ ਮੇਰਾ 485 ਆ ਸਕਦਾ, ਸਕਸੈਸ ਰੇਟ ਕੀ ਆ ਜੀ ਕਹਿੰਦੇ?
ਦੇਖੋ, ਅਗਰ 485 ਮੇਨ ਐਪਲੀਕੈਂਟ ਨੂੰ ਗ੍ਰਾਂਟ ਹੋ ਜਾਂਦਾ ਆ, ਇਕੱਠੀ ਐਪਲੀਕੇਸ਼ਨ ਨਹੀਂ ਪੈਂਦੀ 485 ਦੀ, ਅਗਰ ਡਿਪੈਂਡੈਂਟ ਜਿਹੜਾ ਇੱਕ ਉਹ ਆਫਸ਼ੋਰ ਹੋਵੇ, ਫੋਰ ਐਗਜ਼ਾਮਪਲ ਕਿ ਇੱਕ ਪਾਰਟਨਰ ਇੱਥੇ ਆ ਜਿਹੜਾ ਮੇਨ ਐਪਲੀਕੈਂਟ ਆ ਤੇ ਦੂਸਰਾ ਇੰਡੀਆ ਦੇ ਵਿੱਚ ਆ, ਤਾਂ ਕੰਬਾਈਂਡ ਐਪਲੀਕੇਸ਼ਨ ਨਹੀਂ ਪੈਂਦੀ, ਪਹਿਲਾਂ ਮੇਨ ਐਪਲੀਕੈਂਟ ਦਾ 485 ਆਉਂਦਾ ਆ, ਉਸ ਤੋਂ ਬਾਅਦ 485 ਸਬਸੀਕੁਐਂਟ ਐਂਟਰੈਂਟ ਜਿਹੜਾ ਆ ਉਹ ਪਾਰਟਨਰ ਦਾ, ਪਾਰਟਨਰ ਦੀ ਅਲੱਗ ਪੈਂਦੀ ਆ, ਪੇਪਰ ਐਪਲੀਕੇਸ਼ਨ ਹੁੰਦੀ ਆ ਉਹ, ਉਹਦੇ ਵਿੱਚ ਕੀ ਹੈ ਕਿ ਸਕਸੈਸ ਰੇਟ ਕੀ ਆ, ਤੁਸੀਂ ਇਹ ਲਗਾ ਕੇ ਚੱਲੋ ਕਿ ਅਗਰ ਆਪਾਂ ਦਾ ਕੋਈ ਵੀ ਮੈਡੀਕਲ ਇਸ਼ੂਜ ਜਾਂ ਆਪਣਾ ਕਰੈਕਟਰ ਰਿਕੁਆਇਰਮੈਂਟ ਦੇ ਵਿੱਚ ਪ੍ਰੋਬਲਮ ਨਹੀਂ ਆ ਤੇ ਉਹ ਆਲਮੋਸਟ 100% ਹੀ ਸਕਸੈਸ ਰੇਟ ਹੁੰਦਾ ਆ, ਕਿਉਂਕਿ 485 ਜਿਹੜਾ ਵੀਜ਼ਾ ਆ ਉਹਦੇ ਵਿੱਚ ਜੈਨੂਨ ਟੈਂਪਰਰੀ ਐਂਟਰੈਂਸ ਦੀ ਕੰਡੀਸ਼ਨ ਜਿਹੜੀ ਡਿਪਾਰਟਮੈਂਟ ਚੈੱਕ ਨਹੀਂ ਕਰਦਾ ਉਹ ਸਟੂਡੈਂਟ ਵੀਜ਼ਾ ਲਈ ਹੁੰਦੀ ਹੈ। 485 ਲਈ ਅਗਰ ਆਪਾਂ ਕਰੈਕਟਰ ਰਿਕੁਆਇਰਮੈਂਟ, ਹੈਲਥ ਰਿਕੁਆਇਰਮੈਂਟ, ਆਪਣਾ ਕੋਈ ਵੀ ਪਾਸਟ ਰਿਕਾਰਡ ਜਿਹੜਾ ਆ ਉਹ ਡਿਪਾਰਟਮੈਂਟ ਦੇ ਨਾਲ ਖਰਾਬ ਨਹੀਂ ਆ, ਜਦੋਂ ਮੈਂ ਆਹ ਚੀਜ਼ ਕਹਿ ਰਿਹਾ ਕਿ ਖਰਾਬ ਨਹੀਂ, ਉਹਦੇ ਵਿੱਚ ਇਹ ਆ ਜਾਂਦਾ ਕਿ ਅਗਰ ਆਪਾਂ ਕੋਈ ਐਪਲੀਕੇਸ਼ਨ ਲਗਾਈ ਸੀ ਸਟੂਡੈਂਟ ਵੀਜ਼ਾ ਦੀ, ਉਹਦੇ ਵਿੱਚ ਆਪਾਂ ਫੰਡ ਜਿਹੜੇ ਆ ਉਹਦੇ ਕਰਕੇ ਕੋਈ ਪ੍ਰੋਬਲਮ ਆਈ ਹੈ ਜਾਂ PIC 4020 ਲੱਗੀ ਹੋਈ ਹੈ ਸਾਨੂੰ, ਤਾਂ ਪ੍ਰੋਬਲਮ ਆਉਂਦੀ ਆ। ਬਟ ਅਗਰ ਏਦਾਂ ਦਾ ਕੋਈ ਵੀ ਇਸ਼ੂ ਨਾ ਹੋਵੇ ਤਾਂ ਸਕਸੈਸ ਰੇਟ ਜਿਹੜਾ 485 ਡਿਪੈਂਡੈਂਟ ਦਾ ਉਹ ਬਹੁਤ ਹਾਈ ਆ
ਜੀ। ਇਸ ਤੋਂ ਬਾਅਦ ਅਗਲਾ ਸਵਾਲ ਸ਼ਾਮਿਲ ਕਰਦੇ ਹਾਂ ਅਨੁਰਾਗ ਸ਼ਰਾ ਜਿਹੜੇ ਕਿ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ, ਸਤਿ ਸ੍ਰੀ ਅਕਾਲ ਅਨੁਰਾਗ ਜੀ। ਕਹਿੰਦੇ ਕੈਨ ਵੀ ਅਪਲਾਈ ਐਨੀ ਵੀਜ਼ਾ ਵਿਦ ਸਕਿੱਲ ਅਸੈਸਮੈਂਟ ਓਨਲੀ ਵਿਦਆਊਟ ਕਲੇਮਿੰਗ JRP 1 year ਐਕਸਪੀਰੀਅੰਸ ਪੁਆਇੰਟਸ ਔਰ ਇਟ ਵਿਲ ਬੀ ਅ ਪ੍ਰੋਬਲਮ ਐਂਡ ਆਲਸੋ ਹਾਊ ਲੌਂਗ ਇਜ ਦਾ ਵੈਲਿਡਿਟੀ ਆਫ ਸਕਿੱਲ ਅਸੈਸਮੈਂਟ ਫਿਨਿਸ਼ਡ JRP ਲਾਸਟ ਈਅਰ ਐਂਡ ਵਟਸ ਦਾ ਪ੍ਰੋਸੈਸਿੰਗ ਟਾਈਮ ਆਫ ਫੈਡਰਲ ਕੋਰਟ ਫਾਰ ਸਟੂਡੈਂਟ ਵੀਜ਼ਾ ਰਿਫਿਊਜ਼ਲ। ਤਿੰਨ ਸਵਾਲ ਨੇ ਇਹਨਾਂ ਨੇ,
ਮੈਂ ਇੱਕ ਇੱਕ ਕਰਕੇ ਕਰਦਾ। ਦੇਖੋ ਫੈਡਰਲ ਕੋਰਟ ਦਾ ਜਿਹੜਾ ਟਾਈਮ ਫਰੇਮ ਆ, ਜਨਰਲੀ ਜੋ ਦੇਖਣ ਚ ਆਉਂਦਾ ਕਿ ਜਿਹੜੇ ਸਟੂਡੈਂਟ ਪਾਉਂਦੇ ਆ ਫੈਡਰਲ ਸਰਕਟ ਕੋਰਟ, ਡਿਪੈਂਡਿੰਗ ਕਿ ਆਪਣੀ ਗਰਾਊਂਡਸ ਆਫ ਜਸਟੀਫਿਕੇਸ਼ਨ ਕੀ ਆ, 90% ਕੇਸਿਸ ਦੇ ਵਿੱਚ ਸਾਲ, ਐਟਲੀਸਟ ਸਾਲ ਡੇਢ ਸਾਲ ਦਾ ਮਿਲ ਹੀ ਜਾਂਦਾ ਹੈ। ਸੈਕਿੰਡ ਜਿਹੜਾ ਹੈ ਕਿ ਤੁਸੀਂ ਕੁਸ਼ਚਨ ਕੀਤਾ ਕਿ ਆਪਾਂ JRP ਜਿਹੜਾ ਕੀਤਾ ਇੱਕ ਸਾਲ ਦਾ, ਉਹ ਅਗਰ ਆਪਾਂ ਪੁਆਇੰਟਸ ਨਾ ਕਲੇਮ ਕਰੀਏ, ਦੇਖੋ ਇਹਦਾ ਕੋਈ ਸਪੈਸੀਫਿਕ ਰੀਜ਼ਨ ਹੈ ਕਿ ਆਪਾਂ ਨਹੀਂ ਕਲੇਮ ਕਰਨਾ ਚਾਹੁੰਦੇ? ਮੇ ਬੀ ਕਿਉਂਕਿ ਅਗਰ ਕਈ ਵਾਰ ਹੁੰਦਾ ਕਿ ਤੁਹਾਨੂੰ ਇੰਪਲੋਈ ਲੈਟਰ ਨਹੀਂ ਦਿੰਦਾ, ਇਸ ਕਰਕੇ ਹੁੰਦਾ ਕਿ ਡਿਪਾਰਟਮੈਂਟ ਅਗਰ ਵੈਰੀਫਿਕੇਸ਼ਨ ਕਰੇ। ਬਟ ਹਾਂ, ਅਗਰ ਤੁਸੀਂ ਡਾਕੂਮੈਂਟ ਪੂਰੇ ਪ੍ਰੋਵਾਈਡ ਨਹੀਂ ਕਰ ਸਕਦੇ ਆਪਣੇ ਜਿਹੜਾ ਵਰਕ ਐਕਸਪੀਰੀਅੰਸ ਦੇ ਪੁਆਇੰਟ ਕਲੇਮ ਕਰਨੇ ਆ, ਤਾਂ ਇਹ ਚ ਇਹੀ ਐਡਵਾਈਜ਼ੇਬਲ ਹੁੰਦਾ ਕਿ ਆਪਾਂ ਉਸ ਵਰਕ ਐਕਸਪੀਰੀਅੰਸ ਦੇ ਪੁਆਇੰਟ ਕਲੇਮ ਨਾ ਕਰੀਏ ਕਿ ਇਹ ਚ ਡਿਪਾਰਟਮੈਂਟ ਕੋਈ ਇਸ਼ੂ ਕ੍ਰੀਏਟ ਕਰਦਾ ਹੈ। ਦੇਖੋ ਡਿਪਾਰਟਮੈਂਟ ਜਨਰਲੀ ਏਦਾਂ ਦੇ ਕੇਸ ਵਿੱਚ ਜਦੋਂ ਆਪਾਂ ਪੁਆਇੰਟਸ ਹੀ ਕਲੇਮ ਨਹੀਂ ਕਰੀਦੇ ਕਿਸੇ ਚੀਜ਼ ਦੇ, ਉਹਦੇ ਵਿੱਚ ਜਨਰਲੀ ਉਹ ਟਰਬਲ ਕ੍ਰੀਏਟ ਨਹੀਂ ਕਰਦੇ। ਟਰਬਲ ਕ੍ਰੀਏਟ ਉਹ ਚੋਂ ਹੁੰਦਾ ਜਦੋਂ ਆਪਾਂ ਪੁਆਇੰਟਸ ਕਲੇਮ ਕਰ ਲਈਏ ਤੇ ਬਾਅਦ ਚੋਂ ਆਪਾਂ ਡਾਕੂਮੈਂਟਰੀ ਉਹਨੂੰ ਪ੍ਰੂਵ ਨਾ ਕਰ ਪਾਈਏ ਕਿ ਆਪਾਂ ਜਿਹੜੇ ਸੀ ਉਹ ਇੰਟਾਈਟਲਡ ਸੀਗੇ ਉਸ ਪੁਆਇੰਟਸ ਤੇ। ਸੋ ਜੋਬ ਰੈਡੀ ਪ੍ਰੋਗਰਾਮ ਅਗਰ ਤੁਸੀਂ ਨਹੀਂ ਵੀ ਕਲੇਮ ਕਰਦੇ ਤਾਂ ਐਡਾ ਵੱਡਾ ਕੋਈ ਇਸ਼ੂ ਨਹੀਂ ਹੈਗਾ। ਹੁਣ ਇਹਨਾਂ ਦਾ ਥਰਡ ਕੁਐਸਚਨ ਅਗਰ ਤੁਸੀਂ ਮੈਨੂੰ ਪਲੀਜ਼ ਰਿਪੀਟ ਕਰ ਦੋਗੇ ਤਾਂ ਦੈਟ ਵੁੱਡ ਬੀ ਬੈਟਰ।
ਹਾਂਜੀ, ਇਹਨਾਂ ਨੇ ਅੱਗੇ ਪੁੱਛਣਾ ਚਾਹਿਆ ਸੀ ਕਿ ਵਟਸ ਦਾ ਪ੍ਰੋਸੈਸਿੰਗ ਟਾਈਮ ਆਫ ਫੈਡਰਲ ਕੋਰਟ ਫਾਰ ਸਟੂਡੈਂਟ ਵੀਜ਼ਾ ਰਿਫਿਊਜ਼ਲ।
ਹਾਂਜੀ, ਉਹ ਮਿਨੀਮਮ 90% ਕੇਸਿਸ 1 to 1.5 ਸਾਲ ਦਾ ਮਿਲ ਜਾਂਦਾ ਆਪਾਂ
ਜੀ। ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਜੀ ਉਹ ਸ਼ਾਮਲ ਕਰਦੇ ਹਾਂ ਅਮਨ ਐਮ ਰਾਠੌਰ। ਅਮਨ ਪੁੱਛ ਰਹੇ ਨੇ 494 ਵੀਜ਼ਾ ਫਾਰ ਪੇਂਟ ਰਿਕੁਆਇਰਮੈਂਟ ਕੀ ਹੈ ਜੀ?
ਦੇਖੋ ਪੇਂਟਰ ਜਿਹੜਾ ਇੱਕ ਕੈਟਾਗਰੀ ਏਦਾਂ ਦੀ ਆ ਜਿਹਦੇ ਵਿੱਚ ਉਸ ਇੰਡਸਟਰੀ ਨਾਲ ਰਿਲੇਟ ਕਰਦੇ ਆ ਜਿੱਥੇ ਕੰਮ ਮੋਸਟਲੀ EBN ਤੇ ਹੁੰਦਾ ਆ, ਠੀਕ ਹੈ। ਮੇਨ ਰਿਕੁਆਇਰਮੈਂਟ, ਦੋ ਰਿਕੁਆਇਰਮੈਂਟਾਂ ਹੁੰਦੀਆਂ ਜਦੋਂ 494 ਦੀ ਗੱਲ ਕਰੀ ਦੀ, ਇੱਕ ਤਾਂ ਇੰਪਲੋਇਰ ਦੀ ਨੋਮੀਨੇਸ਼ਨ ਐਪਲੀਕੇਸ਼ਨ ਤੇ ਦੂਜਾ ਵੀਜ਼ਾ ਐਪਲੀਕੇਸ਼ਨ ਦੀ ਰਿਕੁਆਇਰਮੈਂਟ ਸਬਮਿਟ ਕਰਨਾ। ਤੋ ਵੀਜ਼ਾ ਐਪਲੀਕੇਸ਼ਨ ਦੀ ਸਭ ਤੋਂ ਪਹਿਲੀ ਰਿਕੁਆਇਰਮੈਂਟ ਆ ਕਿ ਆਪਾਂ ਨੂੰ 3 ਸਾਲ ਦਾ ਫੁੱਲ ਟਾਈਮ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ। ਅਗਰ ਉਹ ਨਾ ਹੋਵੇ ਤਾਂ ਜਿਹੜੀ ਆ ਉਹ ਸਿੱਧੀ ਰਿਫਿਊਜ਼ਲ ਆ ਇਹਦੀ। ਨਾਲ ਹੀ ਨਾਲ ਅਗਰ 3 ਸਾਲ ਦਾ ਵਰਕ ਐਕਸਪੀਰੀਅੰਸ ਹੈਗਾ ਵੀ ਆ ਤੇ ਆਪਾਂ ਨੂੰ ਇੰਪਲੋਇਰ ਰੈਡੀ ਆ ਸਪੋਂਸਰ ਕਰਨ ਲਈ, ਡਿਪਾਰਟਮੈਂਟ ਇਹਦੇ ਵਿੱਚ ਕਈ ਵਾਰ ਹਾਰਡ ਸਟੈਂਡ ਲੈਂਦਾ ਆ ਕਿ ਉਹ ਇਹ ਕਹਿੰਦੇ ਆ ਕਿ ਜਿਹੜੀ ਆ ਇੰਡਸਟਰੀ ਆ ਇਹ ABN ਤੇ ਕੰਮ ਕਰਦੀ ਆ ਤੇ ਤੁਸੀਂ ਕਿਸੇ ਵੀ ਬੰਦੇ ਨੂੰ TFN ਦੇ ਉੱਤੇ ਕਿਉਂ ਸਪੋਂਸਰ ਕਰਨਾ ਚਾਹੁੰਦੇ ਹੋ? ਅਗਰ ਇਸ ਚੀਜ਼ ਦੀ ਜਸਟੀਫਿਕੇਸ਼ਨ ਬਣਾਈ ਜਾ ਸਕਦੀ ਹੈ ਤੇ ਨਾਲ ਹੀ ਨਾਲ ਤੁਹਾਡੇ ਕੋਲ 3 ਸਾਲ ਦਾ ਫੁੱਲ ਟਾਈਮ ਵਰਕ ਐਕਸਪੀਰੀਅੰਸ ਹੈਗਾ ਹੈ, ਤਾਂ ਡੈਫੀਨੇਟਲੀ ਤੁਸੀਂ 494 ਜਿਹੜਾ ਹੈ ਅਪਲਾਈ ਕਰ ਸਕਦੇ ਹੋ।
ਠੀਕ, ਅੱਗੇ ਰੋਹਿਤ ਜੀ, ਮਨਦੀਪ ਜੱਜ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ ਪਰ ਮੈਨੂੰ ਸਮਝ ਨਹੀਂ ਆਇਆ ਸਵਾਲ। 191 ਬਾਰੇ ਪੁੱਛ ਰਹੇ ਨੇ, ਅਪਡੇਟ ਪੁੱਛ ਰਹੇ ਨੇ ਜਾਂ ਫਿਰ ਚਾਂਸਿਸ ਪੁੱਛ ਰਹੇ ਨੇ, ਮੈਨੂੰ ਸਵਾਲ ਸਮਝ ਨਹੀਂ ਆਇਆ।
ਦੇਖੋ 191 ਮਨਦੀਪ ਜੀ, ਉਹ ਤਾਂ ਜਦੋਂ ਤੁਸੀਂ 491 ਆਪਾਂ ਨੂੰ ਆਉਂਦਾ ਆ ਉਹ 3 ਸਾਲ ਤੋਂ ਬਾਅਦ ਜਿਹੜੀ ਆ ਉਹ ਆਪਣੀ ਐਲੀਜੀਬਿਲਿਟੀ ਬਣਦੀ ਆ। ਹਲੇ ਐਟ ਦਾ ਮੂਮੈਂਟ ਕਿਉਂਕਿ ਵੀਜ਼ਾ 491 ਨਵਾਂ ਆਇਆ ਆ ਤੇ ਹਲੇ ਇਸ ਟਾਈਮ ਕੋਈ ਵੀ ਸਪੈਸੀਫਿਕ ਰੈਗੂਲੇਸ਼ਨ ਜਾਂ ਉਹ ਨਹੀਂ ਹੈਗੀ ਆ ਕਿਉਂਕਿ ਹਲੇ ਐਪਲੀਕੇਸ਼ਨ ਨਹੀਂ ਪਾਉਂਗੀਆਂ। ਐਪਲੀਕੇਸ਼ਨ ਹੁਣ 2.5 ਸਾਲ ਬਾਅਦ ਤੋਂ ਹੀ ਲੋਕਾਂ ਜਿਨ੍ਹਾਂ ਨੂੰ ਵੀ ਗ੍ਰਾਂਟ ਹੋਇਆ ਉਦੋਂ ਉਹਨਾਂ ਦੀ ਐਲੀਜੀਬਿਲਿਟੀ ਬਣਨੀ ਸ਼ੁਰੂ ਹੋਊਗੀ ਹਲੇ
ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਕਰ ਰਹੇ ਨੇ ਜੀ ਮਨਦੀਪ ਜੱਜ, ਇੱਕ ਕਾਲਰ ਬਣੇ ਹੋਏ ਨੇ, ਉਹਨਾਂ ਨੂੰ ਕਹਾਂਗੇ ਤੁਸੀਂ ਬਣੇ ਰਹੋ, ਇਸ ਸਵਾਲ ਤੋਂ ਬਾਅਦ ਤੁਹਾਨੂੰ ਵੀ ਔਨ ਏਅਰ ਕਰਦੇ ਆ। ਮਨਦੀਪ ਜੱਜ ਪੁੱਛਣਾ ਚਾਹ ਰਹੇ ਨੇ ਵਟ ਅਬਾਊਟ 491 ਇਨ ਵਿਕਟੋਰੀਆ?
ਮਨਦੀਪ ਜੀ 491 ਵਿਕਟੋਰੀਆ ਜਿਹੜਾ ਕਿ ਪਿਛਲੇ ਸਾਲ ਦੀ ਉਹਨਾਂ ਦੀ ਰਿਕੁਆਇਰਮੈਂਟ ਸੀ ਉਹ ਇਹ ਸੀਗੀ ਕਿ ਆਪਾਂ ਨੂੰ ਜੋਬ ਆਫਰ ਲੈਟਰ ਚਾਹੀਦੀ ਹੈ ਕਿਸੇ ਰੈਸਟੋਰੈਂਟ ਤੋਂ, ਤੇ ਅਗਰ ਆਪਾਂ ਨੂੰ ਜੋਬ ਆਫਰ ਲੈਟਰ ਮਿਲ ਜਾਂਦੀ ਹੈ ਤੇ ਇੰਪਲੋਇਰ ਪ੍ਰੂਵ ਕਰ ਸਕਦਾ ਹੈ ਕਿ ਜੈਨੂਇਨ ਨੀਡ ਹੈ ਸਾਨੂੰ ਤੇ ਉਹਨਾਂ ਨੇ ਜੋ ਵੀ ਹੈ ਕਿ ਸਪੈਸੀਫਾਈਡ ਪ੍ਰੋਸੀਜਰ ਫੋਲੋ ਕੀਤਾ ਹੈ ਤੁਹਾਨੂੰ ਹਾਇਰ ਕਰਨ ਤੋਂ ਪਹਿਲਾਂ, ਤਾਂ ਡੈਫੀਨੇਟਲੀ 491 ਦੀ ਆਪਣੀ ਐਲੀਜੀਬਿਲਿਟੀ ਵਿਕਟੋਰੀਆ ਚ ਬਣ ਜਾਊਗੀ।
ਜੀ ਅੱਗੇ ਇੱਕ ਕਾਲਰ ਬਣੇ ਹੋਏ ਨੇ, ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ। ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਵੀਰ ਜੀ। ਮੈਂ ਚਾਹੁੰਦਾ ਸੀਗਾ ਵੀ ਜਿਵੇਂ ਕਿ ਹੁਣ ਤੁਸੀਂ ਦੇਖ ਰਹੇ ਹੋ ਵੀ ਰਾਈਟਿੰਗ ਕਰਕੇ ਕਿੰਨੀਆਂ ਚੀਜ਼ਾਂ ਬੰਦ ਹੈ, ਜਿਵੇਂ ਪੀਟੀ ਨੀ ਹੋ ਰਹੀ, ਨਾ ਡੀ ਸੈਸ਼ਨ ਬਹੁਤ ਮਤਲਬ ਕਿ ਲੇਟ ਲੇਟ ਮਿਲ ਰਹੇ ਆ ਬੰਦਿਆਂ ਨੂੰ, ਤੇ ਇਹਦੇ ਲਈ ਕੋਈ ਲਾਈਕ ਸਰਕਾਰ ਦੇਖ ਰਹੀ ਆ ਵੀ ਲਾਈਕ ਇਹਦੇ ਲਈ ਕੋਈ ਆਪਸ਼ਨ ਹੈਗੀ ਹੈ, ਕਿਉਂਕਿ ਹੁਣ ਮੇਰਾ ਵੀਜ਼ਾ ਲਾਈਕ ਟੀ ਆਰ 8 ਮਹੀਨਿਆਂ ਦੀ ਰਹਿ ਗਈ ਆ ਤੇ ਜਸਟ ਅਬਾਊਟ ਟੂ ਫਿਨਿਸ਼ ਟੀ ਆਰ, ਐਂਡ ਸਾਨੂੰ ਕੋਈ ਆਈ ਟੀ ਆਰ ਸਕੋਪ ਨੀ ਦਿਖਣ ਦਿਆ ਵੀ ਇੰਨੀ ਮਤਲਬ ਕਿ ਆਪਾਂ ਸਟੱਡੀ ਕਰਕੇ ਉਸ ਤੋਂ ਬਾਅਦ ਪ੍ਰੋਫੈਸ਼ਨਲ ਈਅਰ ਕਰਕੇ ਉਸ ਤੋਂ ਬਾਅਦ ਸਾਲ ਦਾ ਐਕਸਪੀਰੀਅੰਸ ਲੈ ਕੇ ਤੇ ਸਕਿੱਲ ਅਸੈਸਮੈਂਟ ਵੀ ਕਰਾ ਲਈ ਆ ਮੈਂ, ਬਟ ਆਈ ਐਮ ਵੇਟਿੰਗ ਫੋਰ ਬੈਂਡ ਤੇ ਆਈ ਟੀ ਦਾ ਤੁਹਾਨੂੰ ਕੀ ਲੱਗਦਾ ਕਿ ਸਕੋਪ ਆ ਗਏ?
ਦੇਖੋ ਆਈ ਟੀ ਦੇ ਅਗਰ ਆਪਾਂ ਨੰਬਰ ਦੇਖੇ ਜੋ ਇਸ ਸਾਲ ਡਿਪਾਰਟਮੈਂਟ ਨੇ ਕੱਢੇ ਆ ਉਹਦੇ ਵਿੱਚ ਕੋਈ ਖਾਸ ਚੇਂਜ ਨਹੀਂ ਆਇਆ, ਜਿੱਦਾਂ ਅਕਾਊਂਟੈਂਟਸ ਉਹਨਾਂ ਨੇ ਰਿਡਿਊਸ ਕੀਤੇ ਆ, ਆਈ ਟੀ ਵਿੱਚ ਇੰਨੀ ਰਿਡਕਸ਼ਨ ਨਹੀਂ ਕੀਤੀ। ਸੋ ਐਸ ਲੌਂਗ ਐਸ ਆਪਾਂ ਅਗਰ ਆਪਾਂ ਪੁਆਇੰਟਸ ਜਿਹੜੇ ਆ ਉਹ ਆਪਣੇ ਵਧਾ ਸਕੀਏ, ਤੁਸੀਂ ਦੱਸਿਆ ਜਿੱਦਾਂ ਪੀ ਟੀ ਦੇਣਾ ਮੁਸ਼ਕਿਲ ਆ, ਨਾਟੀ ਦੇਣਾ ਮੁਸ਼ਕਿਲ ਆ, ਯੈਸ ਗਵਰਨਮੈਂਟ ਇਜ਼ ਅਵੇਅਰ ਆਫ ਇਟ, ਉਸੀ ਕਰਕੇ ਉਹਨਾਂ ਨੇ ਇਹਦੀ ਰਿਲੈਕਸੇਸ਼ਨ ਵੀ ਦਿੱਤੀ ਹੈ, ਬਟ ਰਿਲੈਕਸੇਸ਼ਨ ਦਿੱਤੀ ਹੈ ਉਹਨਾਂ ਨੂੰ ਜਿਹਨਾਂ ਨੇ ਵੀਜ਼ਾ ਪਾਉਣਾ ਸੀ ਆਪਣਾ, ਫੋਰ ਐਗਜ਼ਾਮਪਲ ਜਿੱਦਾਂ 485 ਵੀਜ਼ਾ ਪਾਉਣਾ ਸੀ, ਪੋਸਟ ਸਟੱਡੀ ਵਰਕ ਰਾਈਟਸ ਪਾਉਣੀ ਸੀ ਜਾਂ ਗ੍ਰੈਜੂਏਟ ਸਟਰੀਮ ਦੇ ਅੰਡਰ ਉਹਨਾਂ ਨੇ ਆਪਣੀ ਐਪਲੀਕੇਸ਼ਨ ਪਾਉਣੀ ਸੀ, ਉਹਨਾਂ ਨੂੰ ਉਹਨਾਂ ਨੇ ਰਿਲੈਕਸੇਸ਼ਨ ਦੇ ਦਿੱਤੀ ਕਿ ਤੁਸੀਂ, ਕਿਉਂਕਿ ਵਿਕਟੋਰੀਆ ਦੇ ਵਿੱਚ ਪੀ ਟੀ ਸੈਂਟਰਸ ਬੰਦ ਆ, ਤੁਸੀਂ ਸਿਰਫ ਬੁੱਕ ਕਰਾ ਲਓ, ਬੁੱਕ ਕਰਾ ਕੇ ਰਸੀਟ ਲਗਾ ਦੋ, ਆਪਾਂ ਉਹਦੇ ਬੇਸ ਤੇ ਹੀ ਵੀਜ਼ਾ ਪ੍ਰੋਸੈਸ ਕਰ ਦਾਂਗੇ। ਬਟ ਹੁਣ ਜਿਹੜੇ ਜਿੱਦਾਂ ਤੁਹਾਡੀ ਸਿਚੁਏਸ਼ਨ ਆ, ਇੱਦਾਂ ਦੀ ਸਿਚੁਏਸ਼ਨ ਜਿਹੜੇ ਐਪਲੀਕੈਂਟ ਆ ਉਹਨਾਂ ਨੂੰ ਅਨਫੋਰਚੁਨੇਟਲੀ ਕੋਈ ਵੀ ਰਿਲੀਫ ਨਹੀਂ ਹੈਗੀ ਇਹਦੇ ਲਈ, ਉਹਨਾਂ ਨੂੰ ਸਿਰਫ ਵੇਟ ਹੀ ਕਰਨਾ ਪੈਣਾ ਆ ਕਿ ਜਦੋਂ ਵੀ ਸੈਂਟਰਸ ਖੁੱਲੂਗੇ ਉਦੋਂ ਆਪਣਾ ਪੀ ਟੀ ਦੇ ਕੇ ਆਪਣੇ ਪੁਆਇੰਟਸ ਵਧਾ ਕੇ, ਕਿਉਂਕਿ ਐਕਸਪ੍ਰੈਸ਼ਨ ਆਫ ਇੰਟਰਸਟ ਜਿਹੜਾ ਉਹ ਪੁਆਇੰਟਸ ਤੇ ਕੰਮ ਕਰਦਾ, ਤੇ ਡਿਪਾਰਟਮੈਂਟ ਜਿਹੜੀ ਰਿਲੀਫ ਆ ਉਹ ਸਿਰਫ ਵੀਜ਼ਾ ਐਪਲੀਕੇਸ਼ਨ ਤੇ ਦੇ ਸਕਦਾ, ਬਟ ਵੀਜ਼ਾ ਐਪਲੀਕੇਸ਼ਨ ਉਦੋਂ ਆਉਂਦੀ ਹੈ ਜਦੋਂ ਆਪਾਂ ਨੂੰ ਇਨਵੀਟੇਸ਼ਨ ਆਉਂਦੀ ਹੈ। ਸੋ ਕੁੱਲ ਮਿਲਾ ਕੇ ਇਹ ਆ ਕਿ ਆਪਾਂ ਨੂੰ ਵੇਟ ਕਰਨੀ ਹੀ ਪੈਣੀ ਹੈ, ਤੇ ਨਾਲ ਹੀ ਨਾਲ ਟਰਾਈ ਕਰੋ ਕਿ ਅਗਰ ਆਪਾਂ ਐਟਲੀਸਟ ਆਪਣੇ 90 ਪੁਆਇੰਟਸ ਕਰ ਸਕੀਏ, ਕਿਉਂਕਿ 90 ਪੁਆਇੰਟਸ ਦੇ ਚਾਂਸਿਸ ਹੋਊਗੇ ਕਿ ਆਪਾਂ ਨੂੰ ਇਨਵੀਟੇਸ਼ਨ ਆ ਜਾਵੇ। ਸਰ
ਜੇ ਆਪਾਂ ਕੋਈ ਲਾਈਕ ਸਟੇਟ ਮੂਵ ਕਰਕੇ ਜਿਵੇਂ ਐਡੀਲੇਟ ਜਾ ਕੇ, ਜਿਵੇਂ ਮੇਰਾ ਬ੍ਰਦਰ ਹੁਣ ਐਡੀਲੇਟ ਸਟੱਡੀ ਕਰ ਰਿਹਾ, ਮਤਲਬ ਕਿ ਇੱਥੇ ਬਹਿ ਕੇ ਐਡੀਲੇਟ ਸਟੱਡੀ ਕਰ ਰਿਹਾ, ਤੇ ਸਾਨੂੰ ਪਤਾ ਲੱਗਾ ਵੀ ਐਗਜ਼ੈਂਪਸ਼ਨ ਮਿਲ ਸਕਦੀ ਆ ਉਹਨੂੰ, ਲਾਈਕ ਵਿਕਟੋਰੀਆ ਚ ਸਟੱਡੀ ਕਰਦੇ ਆ ਉਹ, ਮਤਲਬ ਕਿ ਐਡੀਲੇਟ ਉਹਦਾ ਆਨਲਾਈਨ ਕਲਾਸਾਂ ਚੱਲਣ ਦੀ ਆ, ਕਿਉਂਕਿ ਅਸੀਂ ਬਾਹਰ ਨੀ ਜਾ ਸਕਦੇ। ਤੇ ਐਡੀਲੇਟ ਦੇ ਵਿੱਚ ਤੁਹਾਨੂੰ ਕੀ ਲੱਗਦਾ ਆਈ ਟੀ ਸਕਿਉਰਿਟੀ ਦਾ ਕੀ ਮਤਲਬ ਕਿ ਸਕੋਪ ਹੋਊਗਾ ਅੱਗੇ?
ਦੇਖੋ ਜਿਹੜੀ ਅਪਡੇਟ ਦਿੱਤੀ ਉਹਨਾਂ ਨੇ ਇਹ ਲਿਖਿਆ ਕਿ ਆਪਾਂ ਪ੍ਰਾਇਓਰਟੀਜ਼ ਉਹਨਾਂ ਨੂੰ ਦੇਵਾਂਗੇ ਇਸ ਸਾਲ ਕਿ ਜਿਹੜੇ ਕ੍ਰਿਟੀਕਲ ਸੈਕਟਰਸ ਨਾਲ ਰਿਲੇਟਡ ਆ, ਤੇ ਨਾਲ ਹੀ ਨਾਲ ਅਗਰ ਦੂਸਰੇ ਵੀ ਸਟੇਟ ਸੈਕਟਰਸ ਵਾਲੇ ਹੈਗੇ ਆ 1 ਈਅਰ ਦੀ ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਜਿਹੜੀ ਆ ਉਹ ਮੰਗ ਰਹੇ ਆ। ਸੋ ਵਰਕ ਐਕਸਪੀਰੀਅੰਸ ਜਿਹੜਾ ਆ ਉਹ ਅਗਰ ਆਪਾਂ ਉੱਥੋਂ ਲੈ ਸਕੀਏ, ਅਗਰ ਜੋਬ ਮਿਲ ਸਕੇ ਆਪਾਂ ਨੂੰ ਇੱਕ ਸਾਲ ਦੇ ਲਈ, ਸੋ ਉਹਤੋਂ ਬਾਅਦ ਹੀ ਆਪਣੇ ਜਿਹੜੇ ਆ ਉਹ ਚਾਂਸਿਸ ਹੋ ਸਕਦੇ ਆ, ਉਹ ਤੋਂ ਇਲਾਵਾ ਚਾਂਸਿਸ ਥੋੜੇ ਡਿਮ ਹੋ ਗਏ ਆਪਣੇ। ਬਾਕੀ ਤੁਸੀਂ ਵੇਟ ਕਰੋ ਜਦ ਅਕਤੂਬਰ ਚ ਨਾ ਐਲੋਕੇਸ਼ਨ ਆਉਣੀਆਂ ਹੈ, ਐਲੋਕੇਸ਼ਨ ਆਉਣ ਤੋਂ ਬਾਅਦ ਇੱਕ ਵਾਰ ਡਿਸਾਈਡ ਕਰੋ ਕਿ ਕਿਹੜੀ ਸਟੇਟ ਦੇ ਵਿੱਚ ਜਿਹੜਾ ਕਿ ਸਕੋਪ ਹੈਗਾ ਹੈ, ਤੇ ਉਸ ਹਿਸਾਬ ਨਾਲ ਆਪਣਾ ਡਿਸੀਜਨ ਲਓ ਫਿਰ।
ਲਾਈਕ ਅਕਤੂਬਰ ਚ ਆਉਣੀ ਹੈ ਨਾ ਐਲੋਕੇਸ਼ਨ ਜੀ, ਹੈ ਨਾ?
ਹਾਂਜੀ ਹਾਂਜੀ।
ਚਲੋ ਫਿਰ, ਮਤਲਬ ਕਿ ਵੈਸੇ ਇੱਕ ਗੱਲ ਮੈਂ ਪੁੱਛਣੀ ਸੀ ਵੀ ਮੇਰਾ ਬ੍ਰਦਰ ਜਿਵੇਂ ਇੱਥੇ ਬਹਿ ਕੇ ਵਿਕਟੋਰੀਆ ਚ ਬਹਿ ਕੇ ਐਡੀਲੇਟ ਦੀ ਸਟੱਡੀ ਕਰ ਰਿਹਾ, ਇਹਦੇ ਲਈ ਉਹਨੂੰ ਕੋਈ ਚੰਗੀ ਤਰ੍ਹਾਂ ਲਾਈਕ ਉਹ ਇਹ ਤਾਂ ਨੀ ਕਹਿਣਗੇ ਵੀ ਤੂੰ ਉੱਥੇ ਨੀ ਸੀਗਾ ਤੇ ਤੇਰੇ ਲਾਈਕ ਟਾਈਮ ਫਰੇਮ ਨੀ ਗਿਣਿਆ ਜਾਣਾ ਜਿਵੇਂ ਤੂੰ ਐਡੀਲੇਟ ਦੇ ਵਿੱਚ ਨਹੀਂ ਰਿਹਾ?
ਦੇਖੋ ਐਸ ਲੌਂਗ ਐਸ ਆਹ ਸਿਚੁਏਸ਼ਨ ਜਿਹੜੀ ਕੋਵਿਡ-19 ਦੀ ਇਹ ਸਾਰਿਆਂ ਨੂੰ ਪਤਾ ਹੈ, ਐਸ ਲੌਂਗ ਐਸ ਆਪਾਂ ਇਹ ਪ੍ਰੂਵ ਕਰ ਸਕਦੇ ਹਾਂ ਕਿ ਆਪਾਂ ਰਹਿੰਦੇ ਉੱਥੇ ਸੀਗੇ, ਬਟ ਫੋਰ ਸਮ ਰੀਜ਼ਨ ਮੈਲਬਰਨ ਟਰੈਵਲ ਕੀਤਾ ਸੀਗਾ ਤੇ ਉਹ ਤੋਂ ਬਾਅਦ ਬਾਰਡਰ ਕਲੋਜ਼ ਹੋ ਗਏ, ਉਸ ਤੋਂ ਬਾਅਦ ਨਹੀਂ ਜਾ ਸਕੇ, ਸੋ ਅਗਰ ਆਪਾਂ ਕੋਲ ਪ੍ਰੋਪਰ ਜਸਟੀਫਿਕੇਸ਼ਨ ਆ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਕੋਈ ਵੀ ਇਸ਼ੂ ਕ੍ਰੀਏਟ ਕਰੂਗੇ। ਇਹ ਇੱਕ ਗਲੋਬਲ ਪ੍ਰੋਬਲਮ ਆ, ਸਾਰਿਆਂ ਨੂੰ ਪਤਾ ਕਿ ਇਸ਼ੂ ਕ੍ਰੀਏਟ ਹੋ ਰਿਹਾ ਇਹਦੇ ਵਿੱਚ। ਬਟ ਉਹਨਾਂ ਕੋਲ ਉੱਥੇ ਪਹਿਲਾਂ ਰਹਿ ਰਹੇ ਸੀ ਉੱਥੇ ਸਾਊਥ ਆਸਟ੍ਰੇਲੀਆ ਜਾਂ ਨਹੀਂ ਰਹਿ ਗਏ ਉੱਧਰ?
ਅਗਲਾ ਸਵਾਲ ਗੁਰੀ ਬਰਾੜ ਕਰ ਰਹੇ ਨੇ। ਗੁਰੀ ਬਰਾੜ ਹੁਰੀ ਆਪਣਾ ਸਵਾਲ ਜਿਹੜਾ ਉਹ ਪੁੱਛਣਾ ਚਾਹ ਰਹੇ ਨੇ। ਕਹਿੰਦੇ ਸਰ ਮੇਰਾ ਨਾ ਕੰਬਾਈਨ ਵੀਜ਼ਾ ਰਿਫਿਊਜ ਹੋ ਗਿਆ ਸੀ, ਕਾਲਰ ਬਣੇ ਹੋਏ ਨੇ। ਇਸ ਦੌਰਾਨ ਮੈਂ ਉਹਨਾਂ ਨੂੰ ਕਹਾਂਗੀ ਕਿ ਤੁਸੀਂ ਬਣੇ ਰਹੋ ਸਾਡੇ ਨਾਲ, ਤੁਹਾਡਾ ਸਵਾਲ ਜਿਹੜਾ ਬਹੁਤ ਜਲਦ ਸ਼ਾਮਲ ਕਰਾਂਗੇ। ਫਿਲਹਾਲ ਇੱਕ ਦੋ ਸਵਾਲ ਜਿਹੜੇ ਅਸੀਂ ਫੇਸਬੁੱਕ ਵਿਊਵਰਸ ਲੈਣ ਜਾ ਰਹੇ ਹਾਂ। ਤੇ ਗੁਰੀ ਬਰਾੜ ਹੋਰਾਂ ਦਾ ਜਿਹੜਾ ਸਵਾਲ ਹੈ ਜੀ ਉਹ ਸ਼ਾਮਲ ਕਰ ਰਹੇ ਹਾਂ ਇਸ ਵੇਲੇ, ਤੇ ਕਹਿੰਦੇ ਮੇਰਾ ਕੰਬਾਈਨ ਵੀਜ਼ਾ ਰਿਫਿਊਜ਼ ਹੋ ਗਿਆ, ਮੈਂ ਹੁਣ ਅੱਗੇ ਕੀ ਕਰਾਂ। ਸ਼ਾਇਦ ਪੁੱਛਣਾ ਚਾਹ ਰਹੇ ਨੇ ਕਿਸ ਤਰ੍ਹਾਂ ਦਾ ਵੀਜ਼ਾ ਅਪਲਾਈ ਕਰ ਸਕਦਾ। ਮੈਨੂੰ ਬਹੁਤ ਕਹਿੰਦੇ ਟੈਨਸ਼ਨ ਆ ਸਰ, ਪਲੀਜ਼ ਇਨਫੋਰਮੇਸ਼ਨ। ਮੈਂ ਪਹਿਲਾਂ ਵੀ ਕੁਸ਼ਚਨ ਪੁੱਟ ਕੀਤਾ ਸੀਗਾ, ਤੁਸੀਂ ਆਂਸਰ ਨਹੀਂ ਦਿੱਤਾ। ਗੁਰੀ ਬਰਾੜ ਜੀ ਪਹਿਲਾਂ ਤੁਸੀਂ ਬਹੁਤ ਮਤਲਬ ਡਿਟੇਲ ਦੇ ਵਿੱਚ ਸਵਾਲ ਨਹੀਂ ਸੀ ਭੇਜਿਆ, ਸੋ ਇਸੇ ਕਰਕੇ ਅਸੀਂ ਤੁਹਾਨੂੰ ਕਿਹਾ ਸੀਗਾ ਕਿ ਤੁਸੀਂ ਆਪਣਾ ਜਿਹੜਾ ਸਵਾਲ ਹੈ ਵਿਸਥਾਰ ਦੇ ਵਿੱਚ ਥੋੜਾ ਜਿਹਾ ਦੱਸੋ। ਔਰ ਤੁਸੀਂ ਸਿਰਫ ਕੰਬਾਈਨ ਵੀਜ਼ਾ ਲਿਖਿਆ ਸੀ, ਉਹਦੇ ਵਿੱਚ ਅਲੱਗ ਅਲੱਗ ਜਿਹੜੀਆਂ ਕੈਟੇਗਰੀਜ਼ ਆ ਉਹ ਆ ਜਾਂਦੀਆਂ, ਸੋ ਇਸ ਕਰਕੇ ਅਸੀਂ ਕਿਹਾ ਸੀ ਕਿ ਤੁਸੀਂ ਹੋਰ ਡਿਟੇਲ ਥੋੜਾ ਜਿਹਾ ਦੱਸੋ। ਤੇ ਕਹਿੰਦੇ ਮੇਰੀ ਵਾਈਫ ਪਰਥ ਵਿੱਚ ਨਰਸਿੰਗ ਕਰਦੀ ਹੈ ਜੀ।
ਦੇਖੋ ਗੁਰੀ ਬਰਾੜ ਜੀ, ਪਹਿਲੀ ਗੱਲ ਇਹ ਕਿ ਜਿਹੜਾ ਵੀਜ਼ਾ ਰਿਫਿਊਜ਼ ਹੋ ਗਿਆ ਇਹ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਆ। ਸਟੂਡੈਂਟਸ ਤੇ ਡਿਪਾਰਟਮੈਂਟ ਥੋੜਾ ਜਿਹਾ ਆ ਉਹ ਰਿਲਕਟੈਂਟ ਆ ਵੀਜ਼ਾ ਦੇਣ ਨੂੰ ਡਿਪੈਂਡੈਂਟਸ ਨੂੰ। ਬਾਕੀ ਰੀਜ਼ਨਸ ਕੀ ਸੀ ਉਹਦੇ ਕਿ ਆਪਾਂ ਨੂੰ ਦੁਬਾਰਾ ਤੋਂ ਐਪਲੀਕੇਸ਼ਨ ਲਾਣੀ ਚਾਹੀਦੀ ਜਾਂ ਨਹੀਂ ਲਾਣੀ ਚਾਹੀਦੀ, ਇਹ ਤਾਂ ਡਿਟੇਲ ਦੇ ਵਿੱਚ ਐਪਲੀਕੇਸ਼ਨ ਦੇਖ ਕੇ ਤਾਂ ਡਿਸੀਜ਼ਨ ਰਿਕਾਰਡ ਦੇਖ ਕੇ ਹੀ ਮੈਂ ਐਡਵਾਈਸ ਕਰ ਸਕਦਾ। ਬਾਕੀ ਦੂਜੀ ਗੱਲ, ਅਗਰ ਉਹ ਨਰਸਿੰਗ ਕਰ ਰਿਹਾ ਉੱਥੇ, ਮੈਂ ਡਿਪੈਂਡ ਕਰਦਾ ਉਹ ਡਿਪਲੋਮਾ ਕਰ ਰਿਹਾ ਜਾਂ ਬੈਚਲਰਸ ਕਰਦੇ ਪਏ। ਅਗਰ ਉਹ ਬੈਚਲਰਸ ਕਰ ਰਹੇ ਆ ਤਾਂ ਨਰਸਿੰਗ ਕੰਪਲੀਟ ਹੋਣ ਤੋਂ ਬਾਅਦ ਉਹਨਾਂ ਦੀ ਐਲੀਜੀਬਿਲਿਟੀ ਬਣੀ ਹੈ 485 ਵੀਜ਼ਾ ਲਈ। ਜਦੋਂ ਉਹਨਾਂ ਦਾ ਇੱਕ ਵਾਰ 485 ਆ ਜਾਂਦਾ, ਉਹਦਾ ਪ੍ਰੋਸੈਸਿੰਗ ਟਾਈਮ ਬਹੁਤ ਕੁਇਕਰ ਹੁੰਦਾ 485 ਵੀਜ਼ਾ ਦਾ, ਉਹ ਤੋਂ ਬਾਅਦ ਤੁਸੀਂ 485 ਡਿਪੈਂਡੈਂਟ ਆਫਸ਼ੋਰ ਤੋਂ ਪਾ ਸਕਦੇ ਹੋ। ਤੇ 485 ਆਫਸ਼ੋਰ ਤੋਂ ਜਿਹੜਾ ਸਕਸੈਸ ਰੇਟ ਆ, ਮੈਂ ਜਿਹੜਾ ਪਹਿਲਾਂ ਵੀ ਦੱਸਿਆ ਸੀ, ਬਹੁਤ ਹਾਈ ਆ, ਤੇ ਉਹਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ, ਚਾਹੇ ਤੁਹਾਡਾ ਸਟੂਡੈਂਟ ਵੀਜ਼ਾ ਪਹਿਲਾਂ ਰਿਫਿਊਜ਼ ਹੋਇਆ ਹੋਇਆ, ਪ੍ਰੋਵਾਈਡਡ ਕਿ ਆਪਾਂ ਤੇ ਕੋਈ ਵੀ PIC 4020 ਦੀ ਏਦਾਂ ਦੀ ਕੋਈ ਕੰਡੀਸ਼ਨ ਨਾ ਲੱਗੀ ਹੋਵੇ, ਠੀਕ ਹੈ। ਤੇ ਨਾਲ ਹੀ ਨਾਲ ਸਟੂਡੈਂਟ, ਸੋਰੀ ਨਾਟ ਸਟੂਡੈਂਟ, 485 ਜਿਹੜਾ ਸਬਸੀਕੁਐਂਟ ਐਂਟਰੈਂਟ ਡਿਪੈਂਡੈਂਟ ਵੀਜ਼ਾ ਆ, ਉਹਦਾ ਵੀ ਟਾਈਮ ਫਰੇਮ ਕਾਫੀ ਫਾਸਟਰ ਹੁੰਦਾ ਆ। ਅਗਰ ਆਪਾਂ COVID-19 ਦੀ ਗੱਲ ਨਾ ਕਰੀਏ, ਉਹ ਵੀ ਜਿਹੜਾ ਡਿਪਾਰਟਮੈਂਟ ਜਨਰਲੀ 1.5 ਤੋਂ 2 ਮਹੀਨੇ ਦੇ ਅੰਦਰ ਅੰਦਰ ਵੀਜ਼ਾ ਗ੍ਰਾਂਟ ਕਰ ਦਿੰਦਾ ਆ। ਸੋ ਇਸ ਕਰਕੇ ਗੁਰੀ ਜੀ, ਤੁਹਾਡੀ ਵਾਈਫ ਦਾ ਜਿਹੜਾ ਇੱਕ ਤਾਂ ਜਿਹੜੀ ਉਹਨਾਂ ਦੀ ਪੜ੍ਹਾਈ ਆ ਉਹ ਬਹੁਤ ਵਧੀਆ ਕਰ ਰਹੇ ਆ, ਬਹੁਤ ਸ਼ੋਰਟੇਜ ਦੇ ਵਿੱਚ ਹੈਗੀ ਆਸਟ੍ਰੇਲੀਆ 'ਚ, PR ਦੇ ਚਾਂਸਿਸ ਬਹੁਤ ਹਾਈ ਨੇ, ਤੇ ਨਾਲ ਹੀ ਨਾਲ ਤੁਹਾਨੂੰ ਹਾਂ ਥੋੜੀ ਵੇਟ ਕਰਨੀ ਪੈ ਸਕਦੀ ਹੈ, ਬਟ ਤੁਹਾਡਾ ਵੀਜ਼ਾ ਡੈਫੀਨੇਟਲੀ ਲੱਗ ਜਾਊਗਾ। ਇਸ ਕਰਕੇ ਜ਼ਿਆਦਾ ਟੈਨਸ਼ਨ ਨਾ ਲਓ ਤੁਸੀਂ।
ਸੋ ਬਿਲਕੁਲ ਥੋੜਾ ਜਿਹਾ ਸਬਰ ਰੱਖਣਾ ਪੈਣਾ ਗੁਰੂ ਜੀ। ਇਸ ਤੋਂ ਬਾਅਦ ਅਗਲਾ ਸਵਾਲ ਸ਼ਾਮਲ ਕਰਦੇ ਹਾਂ ਦੀਪ ਮੌਦਗਿੱਲ ਹੋਰਾਂ ਦਾ। ਤੇ ਦੀਪ ਮੌਦਗਿੱਲ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ, ਇਸ ਸਵਾਲ ਤੋਂ ਬਾਅਦ ਕਾਲਰ ਜਿਹੜੇ ਉਹਨਾਂ ਦਾ ਵੀ ਸਵਾਲ ਸ਼ਾਮਲ ਕਰਾਂਗੇ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਦੀਪ ਜੀ। ਸਤਿ ਸ੍ਰੀ ਅਕਾਲ ਦੀਪ ਜੀ। ਤੇ ਇਹਨਾਂ ਨੇ ਪੁੱਛਣਾ ਚਾਹਿਆ, ਆਈ ਵਾਂਟ ਟੂ ਨੋ ਅਬਾਊਟ ਮਾਈ ਸਕਿੱਲ ਅਸੈਸਮੈਂਟ। ਐਕਚੁਲੀ ਆਈ ਡਨ ਮਾਈ ਗ੍ਰੈਜੂਏਸ਼ਨ ਇਨ ਬੈਚਲਰ ਆਫ ਇੰਜੀਨੀਅਰਿੰਗ ਕੰਪਿਊਟਰ ਸਾਇੰਸ ਵਿੱਚ। ਆਈ ਕੇਮ ਹੇਅਰ ਔਨ 476 ਵੀਜ਼ਾ, ਨਾਉ ਆਈ ਐਮ ਔਨ ਸਟੂਡੈਂਟ ਵੀਜ਼ਾ, ਬਟ ਆਈ ਹੈਵ ਨੋ ਐਕਸਪੀਰੀਅੰਸ ਫਾਰ ਸਕਿੱਲ ਅਸੈਸਮੈਂਟ, ਸੋ ਇਨ ਦੈਟ ਕੇਸ ਵਟ ਆਈ ਡੂ।
ਦੇਖੋ ਜੀ, ਜਨਰਲੀ ਜਦੋਂ ਆਪਾਂ ਇੰਜੀਨੀਅਰਿੰਗ ਦੀ ਬੈਚਲਰ ਦੀ ਗੱਲ ਕਰਦੇ ਹਾਂ, ਉਹਦੀ ਸਕਿੱਲ ਅਸੈਸਮੈਂਟ ਜਨਰਲੀ ਇੰਜੀਨੀਅਰਿੰਗ ਆਸਟ੍ਰੇਲੀਆ ਤੋਂ ਹੁੰਦੀ ਆ। ਉਹਦੇ ਵਿੱਚ ਵਰਕ ਐਕਸਪੀਰੀਅੰਸ ਦੀ ਕੋਈ ਐਡੀ ਰਿਕੁਆਇਰਮੈਂਟ ਨਹੀਂ ਹੁੰਦੀ, ਪ੍ਰੋਵਾਈਡਡ ਆਪਾਂ ਆਪਣੀ ਪ੍ਰੋਜੈਕਟ ਵਗੈਰਾ ਸਭ ਕੁਝ ਦਿਖਾ ਸਕੀਏ। ਕਿਉਂਕਿ ਆਪਾਂ ਮੇਨ ਆ ਕੰਪਿਊਟਰ ਸਾਇੰਸ ਦਾ, ਇਹ ਵੀ ਹੋ ਸਕਦਾ ਹੈ ਕਿ ਡਿਪੈਂਡਿੰਗ ਔਨ ਤੁਹਾਡੀ ਟ੍ਰਾਂਸਕ੍ਰਿਪਟ ਤੁਹਾਨੂੰ ACS ਤੋਂ ਸਕਿੱਲ ਅਸੈਸਮੈਂਟ ਕਰਾਉਣੀ ਪਵੇ। ਬਟ ACS ਦੀ ਸਕਿੱਲ ਅਸੈਸਮੈਂਟ ਦੀ ਪ੍ਰੋਬਲਮ ਇਹ ਆ ਕਿ ਉੱਥੇ ਐਟਲੀਸਟ ਅਗਰ ਆਪਾਂ ਰਿਲੇਟਡ ਵਰਕ ਐਕਸਪੀਰੀਅੰਸ ਦਿਖਾਈਏ ਤਾਂ ਐਟਲੀਸਟ ਘੱਟੋ ਘੱਟ ਆਪਾਂ ਨੂੰ 2 ਸਾਲ ਦਾ ਫੁੱਲ ਟਾਈਮ ਵਰਕ ਐਕਸਪੀਰੀਅੰਸ ਆਫਟਰ ਕੁਆਲੀਫਿਕੇਸ਼ਨ ਦਿਖਾਉਣਾ ਪੈਂਦਾ। ਅਗਰ ਆਪਾਂ ਕੋਲ ਵਰਕ ਐਕਸਪੀਰੀਅੰਸ ਨਾ ਹੋਵੇ ਤਾਂ ਅਨਫੋਰਚੁਨੇਟਲੀ ਸਕਿੱਲ ਅਸੈਸਮੈਂਟ ਨਹੀਂ ਹੋ ਸਕਦੀ। ਜਿੱਦਾਂ ਮੈਂ ਦੱਸਿਆ ਕਿ ਡਿਪੈਂਡਿੰਗ ਕਿ ਤੁਹਾਡੀ ਜਿਹੜੀਆਂ ਟ੍ਰਾਂਸਕ੍ਰਿਪਟਸ ਕੀ ਕਹਿੰਦੀਆਂ ਕਿ ਇੰਜੀਨੀਅਰਿੰਗ 'ਚ ਤੁਸੀਂ ਕੀ ਪੜ੍ਹਾਈ ਕੀਤੀ ਹੋਈ ਹੈ, ਇਹ ਵੀ ਹੋ ਸਕਦਾ ਹੈ ਕਿ ਤੁਹਾਡੀ ਅਸੈਸਮੈਂਟ ਇੰਜੀਨੀਅਰ ਆਸਟ੍ਰੇਲੀਆ ਵਾਲੇ ਵੀ ਕਰ ਦੇਣ। ਸੋ ਮੈਂ ਤੁਹਾਨੂੰ ਇਹ ਐਡਵਾਈਸ ਕਰੂੰਗਾ ਕਿ ਇੱਕ ਵਾਰੀ ਆਪਣਾ ਡਿਟੇਲਡ ਅਸੈਸਮੈਂਟ ਜ਼ਰੂਰ ਕਰਾਓ, ਉਸ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਤੁਸੀਂ ACS ਤੋਂ ਥਰੂ ਜਾਓਗੇ ਜਾਂ ਇੰਜੀਨੀਅਰ ਆਸਟ੍ਰੇਲੀਆ ਦੇ ਥਰੂ ਜਾਓਗੇ
ਜੀ। ਇਸ ਤੋਂ ਬਾਅਦ ਪ੍ਰਭ ਕੌਰ ਸਾਡੇ ਨਾਲ ਜੁੜੇ ਹੋਏ ਨੇ ਫੇਸਬੁੱਕ ਜ਼ਰੀਏ, ਉਹਨਾਂ ਨੇ ਡਿਪਲੋਮਾ ਆਫ ਨਰਸਿੰਗ ਦੇ ਬਾਰੇ ਚ ਪੁੱਛਿਆ ਪੁਆਇੰਟਸ ਕਿੰਨੇ ਚਾਹੀਦੇ ਆ। ਇਹ ਤੁਸੀਂ ਜਲਦੀ ਜਲਦੀ ਦੱਸ ਦਿਓ ਤਾਂ ਕਿ ਕਾਲਰ ਨੂੰ ਸ਼ਾਮਲ ਕਰ ਸਕੀਂ।
ਹਾਂਜੀ ਜੀ, ਡਿਪਲੋਮਾ ਆਫ ਨਰਸਿੰਗ ਜਿਹੜੀ ਆ ਇਹਦੇ ਵਿੱਚ ਪੁਆਇੰਟਸ ਦਾ ਇੰਨਾ ਮੈਟਰ ਨਹੀਂ ਕਰਦਾ। ਰੀਜ਼ਨ ਇਹ ਹੈ ਕਿਉਂਕਿ ਇਨਰੋਲਡ ਨਰਸ ਦੇ ਵਿੱਚ ਰਜਿਸਟ੍ਰੇਸ਼ਨ ਹੁੰਦੀ ਹੈ ਤੇ ਉਹ ਇਨਰੋਲਡ ਨਰਸ ਜਿਹੜੀ ਆ ਉਹ ਸਟੇਟਸ ਦੇ ਥਰੂ ਹੀ ਨੋਮੀਨੇਸ਼ਨ ਅਪਰੂਵ ਹੁੰਦੀ ਹੈ, ਚਾਹੇ 190 ਹੋਵੇ ਜਾਂ 491 ਹੋਵੇ। ਇਹਦੇ ਵਿੱਚ ਮੋਰ ਦੈਨ ਪੁਆਇੰਟਸ ਆਪਾਂ ਨੂੰ ਇਹ ਦੇਖਣਾ ਪੈਂਦਾ ਆ ਕਿ ਸਟੇਟ ਦੀ ਰਿਕੁਆਇਰਮੈਂਟਸ ਤੁਸੀਂ ਮੀਟ ਕਰ ਰਹੇ ਹੋ ਜਾਂ ਨਹੀਂ ਕਰ ਰਹੇ।
ਜੀ ਅੱਗੇ ਕਾਲਰ ਬਣੇ ਹੋਏ ਨੇ 971 ਤੋਂ ਸਾਡੇ ਨਾਲ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਵਾਗਤ ਕਰਦੇ ਹਾਂ ਤੁਹਾਡਾ। ਸਤਿ ਸ੍ਰੀ ਅਕਾਲ ਜੀ। ਹੈਲੋ ਕਾਲਰ ਜੁੜੇ ਹੋਏ ਨੇ ਜੀ, ਆਵਾਜ਼ ਸੁਣ ਪਾ ਰਹੇ ਹੋ ਤੁਸੀਂ 971 ਤੋਂ?
ਹੈਲੋ
ਹੈਲੋ ਹਾਂਜੀ ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ?
ਸਤਿ ਸ੍ਰੀ ਅਕਾਲ ਮੈਡਮ ਜੀ।
ਸਤਿ ਸ੍ਰੀ ਅਕਾਲ ਜੀ।
ਮੈਮ ਜੀ ਅਮਨਦੀਪ ਗੱਲ ਕਰ ਰਿਹਾ ਜੀ, ਮੈਂ ਮੈਲਬਰਨ ਤੋਂ।
ਜੀ ਜੀ ਸਵਾਲ।
ਮੈਮ ਮੈਂ ਡਿਪਲੋਮਾ ਆਫ ਨਰਸਿੰਗ ਦੇ ਬਾਰੇ ਗੱਲ ਕਰਨੀ ਸੀਗੀ। ਸਾਡਾ ਜਿੱਦਾਂ ਨਾ ਮੇਰੀ ਵਾਈਫ ਨੇ ਪਹਿਲਾਂ ਤਾਂ ਮਾਸਟਰ ਦੇ ਵਿੱਚ
ਜੀ,
ਤੇ ਅਸੀਂ 2 ਸਾਲ ਸਾਡੀ ਟੀ ਆਰ ਵੀ ਚੱਲ ਰਹੀ ਸੀ, ਹੁਣ ਫਿਨਿਸ਼ ਹੋ ਰਹੀ ਆ ਟੀ ਆਰ ਸਾਡੀ ਨਾ ਨੈਕਸਟ ਮੰਥ। ਤੇ ਡਿਪਲੋਮਾ ਆਫ ਨਰਸਿੰਗ ਅਸੀਂ ਲਾਸਟ ਮੰਥ ਹੀ ਲਿਆ ਜੀ।
ਓਕੇ,
ਆਵਾਜ਼ ਥੋੜੀ ਜਿਹੀ ਕੱਟ ਗਈ। ਹਾਂਜੀ ਹਾਂਜੀ ਜਾਰੀ ਰੱਖੋ ਤੁਸੀਂ ਗੱਲ।
ਹਾਂਜੀ ਹਾਂਜੀ, ਉਹ ਤੇ ਹੁਣ ਪੁੱਛਣਾ ਸੀਗਾ ਵੀ ਨਰਸਿੰਗ ਦਾ ਅੱਗੇ ਸਾਨੂੰ ਕੀ ਸਕੋਪ ਹੈਗਾ ਡਿਪਲੋਮਾ ਆਫ ਨਰਸਿੰਗ ਦਾ ਸਰ, ਵਿਕਟੋਰੀਆ ਦੇ ਵਿੱਚ?
ਦੇਖੋ ਡਿਪਲੋਮਾ ਵਿਕਟੋਰੀਆ ਦੇ ਵਿੱਚ ਜਿਹੜਾ ਨਰਸਿੰਗ ਹੈ, ਜਦੋਂ ਤੁਸੀਂ ਕੋਰਸ ਪੂਰਾ ਹੁੰਦਾ ਹੈ ਉਸ ਤੋਂ ਬਾਅਦ 7 ਇੰਚ ਲੈ ਕੇ ਆਪਣੀ ਇਨਰੋਲਡ ਨਰਸ ਦੀ ਰਜਿਸਟ੍ਰੇਸ਼ਨ ਹੁੰਦੀ ਆ। ਵਿਕਟੋਰੀਆ ਦੇ ਵਿੱਚ 491 ਦੇ ਲਈ ਆਪਾਂ ਨੂੰ ਰੀਜਨਲ ਏਰੀਆ ਤੋਂ ਜੋਬ ਆਫਰ ਲੈਟਰ ਲੈਣੀ ਪੈਣੀ ਹੈ ਐਜ਼ ਐਨ ਇਨਰੋਲਡ ਨਰਸ, ਉਸ ਤੋਂ ਬਾਅਦ ਤੁਸੀਂ 491 ਦੇ ਲਈ ਐਲੀਜੀਬਲ ਹੋ ਜਾਂਦੇ ਆ। ਬਟ ਡਿਪੈਂਡ ਕਰਦਾ ਹੈ ਕਿ ਕਿਉਂਕਿ ਹੁਣ 1 ਸਾਲ ਬਾਅਦ ਕੰਪਲੀਟ ਹੋਣੀ ਹੈ, ਇਹ ਵੀ ਹੋ ਸਕਦਾ ਹੈ ਕਿ ਉਸ ਵੇਲੇ ਰਿਕੁਆਇਰਮੈਂਟ ਚੇਂਜ ਹੋ ਜਾਣ। ਐਟ ਦਾ ਮੋਮੈਂਟ ਰਿਕੁਆਇਰਮੈਂਟ ਇਹ ਹੈ ਕਿ ਆਪਾਂ ਨੂੰ ਰੀਜਨਲ ਏਰੀਆ ਤੋਂ ਜੋਬ ਆਫਰ ਲੈਟਰ ਚਾਹੀਦੀ ਹੈ ਜੀ।
ਸਰ ਮੈਂ ਇੱਕ ਗੱਲ ਪੁੱਛਿਆ, ਵਿਕਟੋਰੀਆ ਦੇ ਵਿੱਚ ਸਕੋਪ ਹੈਗਾ ਸਾਨੂੰ ਪੀ ਆਰ ਦਾ, ਜੇ ਸਾਨੂੰ ਆਉਣ ਵਾਲੇ ਟਾਈਮ ਚ ਅਸੀਂ ਮੂਵ ਕਰੀਏ ਮੈਲਬਰਨ ਨੂੰ ਛੱਡੀਏ?
ਦੇਖੋ ਡੈਫੀਨੇਟਲੀ ਜੀ, ਵਿਕਟੋਰੀਆ ਦੇ ਵਿੱਚ 491 ਹੈਗਾ, ਵਿਕਟੋਰੀਆ ਦੇ ਵਿੱਚ ਕੋਈ ਐਡਾ ਇਸ਼ੂ ਨਹੀਂ ਹੈ, ਸਕੋਪ ਹੈਗਾ ਇਹਦੇ ਵਿੱਚ। ਬਾਕੀ ਇਹ ਜ਼ਰੂਰ ਹੁੰਦਾ ਹੈ ਕਿ ਜਿੱਦਾਂ ਜਿੱਦਾਂ ਟਾਈਮ ਜਾਂਦਾ ਹੈ ਤੁਸੀਂ ਦੇਖਦੇ ਆ ਅਪਡੇਟਸ ਬਹੁਤ ਆਉਂਦੀਆਂ ਮਾਈਗ੍ਰੇਸ਼ਨ ਦੇ ਵਿੱਚ। ਅਗਰ ਫਿਊਚਰ ਦੇ ਵਿੱਚ ਕੋਈ ਐਡੀ ਸੌਖੀ ਆਪਸ਼ਨ ਨਿਊ ਸਾਊਥ ਵੇਲਸ ਕੱਢਦਾ ਹੈ ਜਾਂ ਕੋਈ ਹੋਰ ਸਟੇਟ ਕਰਦੀ ਹੈ ਤਾਂ ਡੈਫੀਨੇਟਲੀ ਆਪਾਂ ਨੂੰ ਉਸ ਸਟੇਟ ਦੇ ਵਿੱਚ ਮੂਵ ਹੋਣਾ ਚਾਹੀਦਾ। ਵਿਕਟੋਰੀਆ ਵਿੱਚ ਅਗਰ ਤੁਹਾਡਾ ਕਹਿਣ ਦਾ ਜੋ ਆਨਸਰ ਹੈ ਕਿ ਵਿਕਟੋਰੀਆ ਚ ਸਕੋਪ ਹੈਗਾ ਇਨਰੋਲਮੈਂਟ ਦਾ, ਡੈਫੀਨੇਟਲੀ ਹੈਗਾ ਹੈ।
ਠੀਕ ਹੈ ਸਰ, ਇੱਕ ਗੱਲ ਲਾਸਟ ਮੈਂ ਹੋਰ ਪੁੱਛਣੀ ਸੀਗੀ, ਜਿੱਦਾਂ ਹੁਣ ਕੋਵਿਡ-19 ਚੱਲਦਾ ਪਿਆ ਵਾ, ਅਸੀਂ ਆਪਣਾ ਵੀਜ਼ਾ ਜਿਹੜਾ ਵਾ ਰੀਨਿਊ ਕਰਨਾ ਆਪਣਾ ਸਟੂਡੈਂਟ ਆਈ ਤੇ, ਉਹਦੇ ਵਿੱਚ ਕੋਈ ਇੰਪੈਕਟ ਨਹੀਂ ਪਊਗਾ ਕੋਵਿਡ ਦੇ ਕਰਕੇ?
ਨਹੀਂ, ਐਸ ਸੱਚ ਕੋਈ ਇੰਪੈਕਟ ਨਹੀਂ ਆਇਆ। ਆਪਾਂ ਅਗਰ ਆਪਣੀ ਰਿਕੁਆਇਰਮੈਂਟਸ ਪੂਰੀਆਂ ਕਰਦੇ ਪਏ ਹਾਂ ਸਟੂਡੈਂਟ ਵੀਜ਼ਾਸ ਦੀਆਂ, ਜਿੰਨੀਆਂ ਵੀ ਬੇਸਿਕ ਰਿਕੁਆਇਰਮੈਂਟ ਆ ਜੋ ਆਪਾਂ ਡਾਕੂਮੈਂਟ ਡਿਪਾਰਟਮੈਂਟ ਨੂੰ ਦਿੰਦੇ ਪਏ ਹਾਂ, ਇਹ ਹੋ ਸਕਦਾ ਹੈ ਕਿ ਪ੍ਰੋਸੈਸਿੰਗ ਥੋੜੀ ਸਲੋ ਹੋਵੇ, ਬਾਕੀ ਅਦਰਵਾਈਜ਼ ਕੋਈ ਇੰਪੈਕਟ ਨਹੀਂ ਆਉਂਦਾ।
ਸਰ ਚਾਂਸਿਸ ਹੈਗੇ ਆ ਜੇ ਮਾਸਟਰ ਟੂ ਡਿਪਲੋਮਾ ਵਿੱਚ ਜਾ ਰਹੇ ਹਾਂ ਅਸੀਂ?
ਦੇਖੋ ਇਹ ਡਿਪੈਂਡ ਕਰਦਾ ਹੈ ਕਿ ਆਪਾਂ ਜਿਹੜੀ ਆਪਣੇ ਸਬਮਿਸ਼ਨ ਆ ਉਹ ਕਿੰਨੀ ਸਟਰੋਂਗ ਦੇ ਰਹੇ ਹਾਂ ਕਿ ਆਪਾਂ ਪੜ੍ਹਾਈ ਇਹ ਕਿਉਂ ਕਰਨੀ ਚਾਹੁੰਦੇ ਹਾਂ। ਬਾਕੀ ਅਗਰ ਮੈਂ ਤੁਹਾਡਾ ਡਿਪਾਰਟਮੈਂਟ ਦਾ ਰੁੱਖ ਦੱਸਾਂ, 4852 ਸਟੂਡੈਂਟ ਵੀਜ਼ਾ ਡਿਪਾਰਟਮੈਂਟ ਸਕਸੈਸ ਰੇਟ ਕਾਫੀ ਹੈਗਾ ਇਹਦੇ ਵਿੱਚ, ਕਿ ਪ੍ਰੋਵਾਈਡਡ ਆਪਾਂ ਆਪਣੀ ਡਾਕੂਮੈਂਟੇਸ਼ਨ ਜਿਹੜੀ ਆ ਉਹ ਫਾਈਲ ਦੀ ਕੁਆਲਿਟੀ ਜਿਹੜੀ ਆ ਉਹ ਕਿਸ ਤਰੀਕੇ ਨਾਲ ਪੇਸ਼ ਕਰਦੇ ਹਾਂ। ਨਾਲ ਹੀ ਨਾਲ ਇੱਕ ਐਡਵਾਂਟੇਜ ਤੁਹਾਨੂੰ ਜ਼ਰੂਰ ਹੋਊਗੀ ਕਿਉਂਕਿ ਕੋਵਿਡ-19 ਕਾਰਨ ਹਰ ਪਾਸੇ ਅਗਰ ਆਪਾਂ ਦੇਖ ਰਹੇ ਹਾਂ ਡਿਪਾਰਟਮੈਂਟ ਦਾ ਸਟੇਟਸ ਦਾ ਇਹੀ ਰੁੱਖ ਆ ਕਿ ਕ੍ਰਿਟੀਕਲ ਸ਼ਾਰਟੇਜ ਲਿਸਟ ਨੂੰ ਪ੍ਰਾਇਓਰਟੀ ਦਿੱਤੀ ਜਾ ਰਹੀ ਹੈ ਸਕਿੱਲਡ ਮਾਈਗ੍ਰੇਸ਼ਨ ਚ, ਉਹ ਸਟੂਡੈਂਟਸ ਨੂੰ ਵੀ ਦਿੱਤੀ ਜਾਊਗੀ।
ਠੀਕ
ਹੈ ਸਰ,
ਥੈਂਕ ਯੂ ਸਰ,
ਸ਼ੁਕਰੀਆ ਸਰ, ਬਹੁਤ ਬਹੁਤ ਸ਼ੁਕਰੀਆ। ਜੀ ਸਾਡੇ ਕੋਲ ਸਮਾਂ ਸਿਰਫ 2 ਮਿੰਟ ਦਾ ਬਚਿਆ, ਕੋਸ਼ਿਸ਼ ਕਰਦੀ ਹਾਂ ਜਲਦੀ ਜਲਦੀ ਚ ਜਿੰਨੇ ਸਵਾਲ ਮੈਂ ਇਸ ਵੇਲੇ ਸ਼ਾਮਲ ਕਰਾਂ। ਨੇਹਾ ਕੌਸ਼ਿਲ ਅਗਲਾ ਸਵਾਲ ਕਰ ਰਹੇ ਨੇ, ਕਹਿੰਦੇ ਵੈਨ ਵਿਕਟੋਰੀਆ 190 ਵਿਲ ਓਪਨ ਐਨੀ ਆਈਡੀਆ ਐਂਡ ਹਾਊ ਲੌਂਗ ਡਜ਼ ਇਟ ਟੇਕ ਟੂ ਪ੍ਰੋਸੈਸ ਈਓਆਈ?
ਦੇਖੋ 190 ਮੋਸਟ ਲਾਈਕਲੀ ਪਹਿਲਾਂ ਵੀ ਹੋ ਸਕਦਾ ਓਪਨ ਹੋ ਜਾਵੇ ਅਗਰ ਇੰਟਾਇਰ ਐਲੋਕੇਸ਼ਨ ਮਿਲ ਰਹੀਆਂ ਵਿਕਟੋਰੀਆ ਨੂੰ, ਬਟ ਜਨਰਲੀ ਦੀ ਆਪਾਂ ਐਕਸਪੈਕਟ ਕਰ ਰਹੇ ਹਾਂ ਅਕਟੂਬਰ ਚ ਹੀ ਓਪਨ ਹੋ ਗਈਆਂ। ਈਓਆਈ ਪ੍ਰੋਸੈਸ ਕਦੋਂ ਹੁੰਦੀ ਆ ਇਹ ਵੀ ਡਿਪੈਂਡ ਕਰਦਾ ਹੈ ਕਿ ਆਪਣੇ ਕਿੰਨੇ ਪੁਆਇੰਟਸ ਆ, ਆਪਣੀ ਆਕੂਪੇਸ਼ਨ ਕੀ ਆ, ਆਹ ਸਾਰੀ ਚੀਜ਼ਾਂ ਤੇ ਡਿਪੈਂਡ ਕਰਦਾ ਹੈ। ਅਗਰ ਆਪਾਂ ਨਰਸਿੰਗ ਦੀ ਗੱਲ ਕਰ ਰਹੇ ਹਾਂ ਤਾਂ ਜਦੋਂ ਈਓਆਈ ਓਪਨ ਹੋਗੀ ਵਿਕਟੋਰੀਆ ਦੀ, ਹਾਈ ਚਾਂਸਿਸ ਹੋ ਗਏ ਇਨਵੀਟੇਸ਼ਨ ਆਉਣ ਦੇ, ਕਿਉਂਕਿ ਸਾਰੀ ਸਟੇਟਸ ਨੂੰ ਆਪਾਂ ਦੇਖ ਰਹੇ ਹਾਂ ਕ੍ਰਿਟੀਕਲ ਸੈਕਟਰ ਕ੍ਰਿਟੀਕਲ ਸੈਕਟਰਸ ਨੂੰ ਬਹੁਤ ਜ਼ਿਆਦਾ ਪ੍ਰਾਇਓਰਟੀ ਦਿੱਤੀ ਜਾ ਰਹੀ ਹੈ।
ਜੀ ਨੇਹਾ ਹੋਰੀ ਨਾਲ ਹੀ ਕਹਿ ਰਹੇ ਨੇ ਕਹਿੰਦੇ ਵੇਅਰ ਔਨ ਹੋਮ ਅਫੇਅਰਸ ਵੈਬਸਾਈਟ ਕੈਨ ਆਈ ਚੈੱਕ ਦ ਨਿਊਜ਼ ਔਰ ਅਪਡੇਟਸ ਰਿਗਾਰਡਿੰਗ ਇਮੀਗ੍ਰੇਸ਼ਨ ਇਹ ਜ਼ਰੂਰ ਥੋੜਾ ਜਿਹਾ ਦੱਸ ਦਿਓ
ਦੇਖੋ ਇਮੀਗ੍ਰੇਸ਼ਨ ਤੇ ਇਹ ਨਾ ਕੋਈ ਇੱਕ ਵੈਬਸਾਈਟ ਨਹੀਂ ਹੈਗੀ ਕਿ ਇਹਨੂੰ ਅਪਡੇਟ ਦੇਖਣ ਲਈ ਬਹੁਤ ਕੰਪਲੀਕੇਟਡ ਆਸਟ੍ਰੇਲੀਆ ਦਾ ਮਾਈਗ੍ਰੇਸ਼ਨ ਸਿਸਟਮ ਜਿਹੜਾ ਆ ਇਹਦੇ ਲਈ ਤੁਹਾਨੂੰ ਹਰ ਸਟੇਟ ਡਿਪਾਰਟਮੈਂਟ ਦੀ ਵੈਬਸਾਈਟ ਔਰ ਕੋਈ ਐਡਾ ਨਿਊਜ਼ ਸੈਕਸ਼ਨ ਨਹੀਂ ਹੈ ਡਿਪਾਰਟਮੈਂਟ ਦਾ ਜਿਹੜੇ ਤੁਸੀਂ ਦੇਖ ਸਕਦੇ ਕੀ ਚੇਂਜਿਸ ਆ ਰਹੀਆਂ ਆ ਸੋ ਇਹੀ ਆ ਮੈਂ ਤੁਹਾਨੂੰ ਐਡਵਾਈਸ ਕਰੂੰਗਾ ਕਿ ਤੁਸੀਂ ਜਿੱਦਾਂ ਆਪਾਂ ਪ੍ਰੋਗਰਾਮ ਕਰੀਦਾ ਏਦਾਂ ਹੋਰ ਵੀ ਕਈ ਸਾਰੇ ਪ੍ਰੋਗਰਾਮਸ ਹੁੰਦੇ ਆ ਸਾਰੀ ਅਪਡੇਟਸ ਤੁਸੀਂ ਸਬਸਕ੍ਰਾਈਬ ਕਰੀ ਜੋ ਤੁਹਾਨੂੰ ਡਿਫਰੈਂਟ ਸੋਰਸਿਸ ਤੋਂ ਇਨਫੋਰਮੇਸ਼ਨ ਲੈਣੀ ਪੈਂਦੀ ਹੈ ਸੋ ਮੈਂ ਏਦਾਂ ਨਹੀਂ ਤੁਹਾਨੂੰ ਦੱਸ ਸਕਦਾ ਕਿ ਇੱਕ ਵੈਬਸਾਈਟ ਆ ਤੁਹਾਨੂੰ ਉੱਥੋਂ ਹੀ ਸਾਰੀ ਇਨਫੋਰਮੇਸ਼ਨ ਮਿਲੂ